ਵਾਹਿਗੁਰੂ ਜੀ। ਸਲੋਕ ਫਿਰਤ ਫਿਰਤ ਪ੍ਰਭ ਆਇਆ ਪਰਿਆ ਤੋ ਸਰਨਾਏ ਨਾਨਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ। ਸਲੋਕ ਗਿਆਨ ਅੰਜਨ ਗੁਰਦੀਆ ਅਗਿਆਨ ਅੰਧੇਰ ਵਿਨਾਸ਼ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪਰਗਾਸ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਸਤਨਾਮ ਸ੍ਰੀ ਵਾਹਿਗੁਰੂ ਜੀ। ਗੁਰਮੁਖ ਸੁਫਲ ਜਨਮ ਸਤ ਗੁਰ ਪਾਇਆ।
ਹਾਂਜੀ, ਜਦੋਂ ਗੁਰਸਿੱਖਾਂ ਨੇ ਸਤਿਗੁਰ ਦੀ ਪ੍ਰਾਪਤੀ ਕੀਤੀ, ਸਤਿਗੁਰ ਪਾਇਆ, ਸਤਿਗੁਰਾਂ ਤੋਂ ਪਾਸੋਂ ਨਾਮ ਪਾਇਆ, ਸਤਿਗੁਰਾਂ ਦੇ ਦੀਦਾਰ ਪਾਏ, ਤਾਂ ਹੋ ਨਹੀਂ ਸਕਦਾ ਕਿ ਸਿੱਖ ਦਾ ਜਨਮ ਸਫਲ ਨਾ ਹੋਵੇ। ਸੋ ਇਹਨਾਂ ਦਾਤਾਂ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਮਿਹਰ ਕੀਤੀ, ਗੁਰਮੁਖ ਬਣਾ ਦਿੱਤੇ ਅਤੇ ਨਾਲ ਹੀ ਜਨਮ ਜਿਹੜਾ ਸੀ ਸਫਲ ਕਰ ਦਿੱਤਾ, ਸਫਲ ਸਹਿਤ ਫਲਾਂ ਦੇ ਕਰ ਦਿੱਤਾ।
ਗੁਰਮੁਖ ਪੂਰ ਕਰਮ ਸਰਨੀ ਆਇਆ।
ਇਸ ਵਾਸਤੇ ਪਹਿਲਾਂ ਗੁਰੂ ਵਾਲੇ ਬਣੇ, ਗੁਰੂ ਤੋਂ ਨਾਮ ਦੀ ਪ੍ਰਾਪਤੀ ਕੀਤੀ, ਫਿਰ ਸਿੱਖ ਗੁਰੂ ਦੀ ਸਰਨ ਵਿੱਚ ਰਿਹਾ, ਸਰਨੀ ਆਇਆ। ਤੋ ਸਰਨ ਕੀ ਹੈ? ਆਪਾ ਸਮਰਪਿਤ, ਸੌਂਪ ਦੇਣਾ ਸਭ ਆਪਣੇ ਗੁਰੂ ਨੂੰ। ਇਉਂ ਸਰਨ ਵਿੱਚ ਆ ਕੇ ਜਿਹੜਾ ਸਰਨ 'ਚ ਆ ਗਿਆ, ਸਰਨ ਆਏ ਦੇ ਕੰਮ ਵਾਹਿਗੁਰੂ ਕਿਵੇਂ ਨਹੀਂ ਪੂਰੇ ਕਰੂਗਾ? ਜਿਹੜਾ ਗੁਰੂ ਦੀ ਸਰਨ ਵਾਲਾ ਹੈ ਉਹਦੇ ਕੰਮ ਕਦੇ ਦੂਰੇ ਨਹੀਂ ਹੁੰਦੇ, ਕਿਉਂਕਿ ਸਰਨ ਪਾਲਕ ਹੈ ਉਹ। ਜੋ ਸਰਨ ਆਵੇ ਅਤੇ ਸਿਕੰਠ ਲਾਵੇ, ਜਿਹੜਾ ਸਰਨ 'ਚ ਜਿਹੜਾ ਜਿਹੜਾ ਵੀ ਆਇਆ ਗਲੇ ਲਾਇਆ। ਕੁੱਬੀ ਆ ਗਈ ਤੀ ਨਾ ਸਰਨ 'ਚ ਕ੍ਰਿਸ਼ਨ ਜੀ ਦੇ, ਅਤੇ ਪੈਰ ਦਾ ਠੁੱਡਾ ਮਾਰ ਕੇ ਕੁੱਬ ਕੱਢ ਦਿੱਤਾ। ਸਰਨ ਦਾ ਉਹ ਹੈ ਜੋ ਜਿਹੜਾ ਵੀ ਸਰਨ ਆਇਆ, ਜਿੱਥੇ ਸਰਨ ਜਾਏ ਹੈ ਤਿੱਥੇ ਰਾਖ ਲਏ ਹੈ। ਸੋ ਪ੍ਰਭ ਕੀ ਸਰਨ ਸਗਲ ਭੈ ਲਾਥੇ, ਦੁੱਖ ਬਿਨ ਸੇ ਸੁੱਖ ਪਾਇਆ। ਸਰਨ ਵਿੱਚ ਤਾਂ ਭਾਈ ਸੁੱਖੇ ਸੁੱਖ ਹੈ, ਸੇ ਜੇ ਸੁੱਖ ਵੀ ਹੈ ਨਾਲ ਗੁਰਮੁਖ ਪੂਰ ਕਰਮ, ਗੁਰਮੁਖਾਂ ਦੇ ਕੰਮ ਵੀ ਸਾਰੇ ਭਾਈ ਪੂਰੇ, ਜਾਂ ਕਰਮ ਨਾਮ ਕਰਮਾਂ ਦਾ ਵੀ, ਉਹ ਚੰਗੇ ਕਰਮਾਂ ਵਾਲੇ ਪੂਰੇ ਕਰਮਾਂ ਵਾਲੇ ਨੇ। ਪਰ ਹਾਂਜੀ,
ਸਤਿਗੁਰ ਪੈਰੀ ਪਾਏ ਨਾਉ ਦਿੜਾਇਆ।
ਸਤਿਗੁਰਾਂ ਦੇ ਫਿਰ ਪਾਈ ਚਰਨੀ ਲੱਗਦੇ ਨੇ, ਕਿਉਂਕਿ ਸਰਨ ਵਾਲਾ ਜਿਹੜਾ ਹੈ ਨਾ ਚਰਨਾਂ ਤੋਂ ਬਾਹਰ ਨਹੀਂ ਜਾਂਦਾ। ਸਤਿਗੁਰਾਂ ਦੀ ਪੈਰੀ ਪੈ ਕਰਕੇ ਨਾਮ ਨੂੰ ਦ੍ਰਿੜ ਕੀਤਾ ਜੀ।
ਘਰ ਹੀ ਘਰ ਵਿੱਚ ਉਦਾਸ ਨਾ ਵਿਆਪੈ ਮਾਇਆ।
ਘਰ ਹੀ ਵਿੱਚ ਉਦਾਸ,
ਘਰ ਹੀ ਵਿੱਚ ਉਦਾਸ
ਨਾ ਵਿਆਪੈ ਮਾਇਆ,
ਨਾ ਵਿਆਪੈ ਮਾਇਆ।
ਫਿਰ ਉਹ ਗੁਰਮੁਖ ਜਿਹੜੇ ਨੇ ਘਰ ਵਿੱਚ ਹੀ ਜਿਹੜੇ ਨੇ ਉਦਾਸ ਰਹਿੰਦੇ ਨੇ, ਘਰ ਵਿੱਚ ਹੀ ਮਾਇਆ ਤੋਂ ਉੱਪਰ ਰਹਿੰਦੇ ਨੇ, ਰਹਿੰਦੇ ਮਾਇਆ 'ਚ ਹੀ ਨੇ। ਗੁਰਪ੍ਰਸਾਦੀ ਜਿਹਨਾਂ ਨੇ ਵਿਲਾਗੀ, ਤਿੰਨੇ ਵਿੱਚ ਮਾਇਆ ਪਾਇਆ, ਗੁਰਮੁਖ ਮਾਇਆ ਵਿੱਚ ਉਦਾਸੀ। ਸੋ ਇਉਂ ਅਵਸਥਾ ਦੇ ਮਾਲਕ ਬਣ ਜਾਂਦੇ ਨੇ, ਨਾ ਵਿਆਪੈ ਮਾਇਆ, ਅਤੇ ਪੋਹ ਨਹੀਂ ਸਕਦੀ ਮਾਇਆ ਉਹਨਾਂ ਨੂੰ, ਵਿਆਪ ਨਹੀਂ ਸਕਦੀ, ਚੁੰਬਲ ਨਹੀਂ ਸਕਦੀ। ਐਸੇ ਗੁਰਮੁਖ ਬਣ ਗਏ, ਐਸੇ ਗ੍ਰਿਸ਼ਤੀ ਬਣ ਗਏ।
ਗੁਰ ਉਪਦੇਸ਼ ਕਮਾਏ ਲੱਖ ਲਖਾਇਆ।
ਗੁਰ ਉਪਦੇਸ਼ ਦਾ ਭਾਈ ਉਹਨਾਂ ਨੇ ਕਮਾਈ ਕੀਤੀ ਆ, ਅਤੇ ਉਸ ਕਮਾਈ ਸਦਕਾ ਅਲੱਖ ਲਿਖਾਇਆ, ਅਲੱਖ ਪਰਮੇਸ਼ਰ ਨੂੰ ਲੱਖ ਲਿਆ, ਜਾਣ ਲਿਆ। ਜਿਹੜਾ ਕਿਸੇ ਤੋਂ ਬਿਨਾਂ ਗੁਰੂ ਦੀ ਕਿਰਪਾ ਤੋਂ ਬਿਨਾਂ ਲਿਖਿਆ ਨਹੀਂ ਨਾ ਜਾ ਸਕਦਾ ਸੀ, ਉਸ ਨੂੰ ਲੱਖ ਲਿਆ ਹੁਣ, ਅਤੇ ਲਿਖਾਇਆ, ਅਤੇ ਹੋਰਾਂ ਨੂੰ ਵੀ ਲਿਖਾ ਦਿੱਤਾ ਉਹਨਾਂ ਨੇ, ਹੋਰਾਂ ਨੂੰ ਵੀ ਜਣਾ ਦਿੱਤਾ। ਅਲੱਖ ਨੂੰ ਆਪ ਲਿਖ ਲਿਆ ਅਤੇ ਹੋਰਾਂ ਨੂੰ ਲਿਖਾਉਣ ਦੇ ਸਮਰੱਥ ਬਣ ਗਏ। ਉਹ ਅੱਖਾਂ ਵਾਲੇ ਬਣ ਗਏ, ਤੀਜੇ ਨੇਤਰ ਵਾਲੇ ਬਣ ਗਏ, ਜਿਹਦੇ ਨਾਲ ਉਹ ਉਸ ਨੂੰ ਦੇਖ ਲਿਆ, ਕਿਉਂਕਿ ਅੱਖਾਂ ਤਾਂ ਨਹੀਂ ਨਾ ਵੇਖ ਸਕਦੀਆਂ ਉਸ ਰੂਪ ਨੂੰ, ਲੱਖ ਸਰੂਪ ਨੂੰ। ਉਹ ਲੱਖਤਾ ਵਾਲੇ ਨੇਤਰ ਨੇ, ਜਿਨ੍ਹਾਂ ਨੂੰ ਦਿਵਦ੍ਰਿਸ਼ਟੀ ਵੀ ਕਹਿ ਦਿੰਦੇ ਨੇ। ਨਾਨਕ ਸੇ ਅੱਖੜੀਆਂ ਬਿਆਨ, ਜਿਨ੍ਹਾਂ ਡਿਸੰਦੋ ਮਾਂ ਪਿਰੀ। ਹਾਂ, ਮੈਂ ਆਪਣੇ ਪਿਰੀ ਨੂੰ ਵੇਖਿਆ, ਔਖਾਂ ਹੋਰ ਨੇ, ਗਿਆਨ ਚਕਸ਼ੂ ਨੇ ਉਹ, ਹਾਂਜੀ, ਦਿਵ ਦ੍ਰਿਸ਼ਟੀ ਨੇ ਉਹ, ਕਿਉਂ ਉਹਨਾਂ ਅੱਖਾਂ ਨਾਲ ਪਾਈ ਵੇਖ ਲਿਆ।
ਗੁਰਮੁਖ ਜੀਵਨ ਮੁਕਤ ਆਪ ਗਵਾਇਆ।
ਇਉਂ ਭਾਈ, ਆਪਾਂ ਭਾਵ ਗਵਾ ਕੇ ਨਾ ਗੁਰਮੁਖਾਂ ਨੇ ਪਦਵੀ ਕਿੱਡੀ ਵੱਡੀ ਪ੍ਰਾਪਤ ਕਰੀ ਵੇਖੋ, ਜੀਵਨ ਮੁਕਤੀ ਦੀ। ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨੈ, ਸੁੱਖ ਸਿਨੇਹ ਵਾਰ ਪੈ ਨਹੀਂ, ਜਾ ਕੇ ਕੰਚਨ ਮਾਟੀ ਮੰਨੈ, ਨੈਣ ਦਿਆ ਨਾ ਉਸ ਤੇ ਜਾ ਕੇ ਲੋਹ ਮੋਹ ਮਾਨਾ, ਹਰ ਸੁੱਖ ਤੇ ਰਹਿ ਨਿਆਰੋ ਨਾਹੇ ਮਾਨ ਪਮਾਨਾ। ਸੋ ਇਹ ਪ੍ਰਾਪਤੀ ਕੀਤੀ ਉਹਨਾਂ ਨੇ, ਇਹਨੂੰ ਜੀਵਨ ਮੁਕਤੀ ਕਹਿੰਦੇ ਨੇ, ਜਿਉਂਦੇ ਜਿਉਂਦੇ ਮੁਕਤ।
ਗੁਰਮੁਖ ਆਪ ਗਵਾਏ ਨਾ ਆਪ ਗਣਾਇਆ।
ਗੁਰਮੁਖਾਂ ਨੇ ਆਪਾਂ ਭਾਵ ਗਵਾਇਆ ਹੈ, ਗਵਾ ਕੇ ਫਿਰ ਇਉਂ ਨਹੀਂ ਕਿਹਾ ਵੀ ਮੈਂ ਆਪਾਂ ਭਾਵ ਗਵਾ ਲਿਆ। ਦੇਖੋ, ਤਿਆਗ ਦਾ ਵੀ ਤਿਆਗ ਇੱਕ ਜੇ ਇੱਥੇ ਵੀ ਗੱਲ ਖੜੀ ਆ ਨਾ, ਜੇ ਕੋਈ ਕਹੇ ਵੀ ਮੈਂ ਆਪਾਂ ਭਾਵ ਗਵਾ ਲਿਆ ਜੀ, ਇੱਥੇ ਵੀ ਜੇ ਹਮੇ ਖੜੀ ਹੈ, ਉੱਥੇ ਆਪਾਂ ਭਾਵ ਗਵਾਉਣ ਦੀ ਹਮੇ ਖੜੀ ਹੈ। ਅਤੇ ਇਹਨਾਂ ਨੇ ਫਿਰ ਜਿਹੜਾ ਸੀ ਆਪਾਂ ਭਾਵ ਗਵਾਇਆ ਅਤੇ ਉਹਨੂੰ ਗਣਾਇਆ ਨਹੀਂ, ਭਾਵ ਤਿਆਗ ਦਾ ਵੀ ਅੱਗੇ ਤਿਆਗ ਕੀਤਾ, ਇਹ ਨਹੀਂ ਕਿਹਾ ਮੈਂ ਆਪਾਂ ਭਾਵ ਗਵਾ ਦਿੱਤਾ। ਹਾਂ, ਤਿਆਗ ਦਾ ਵੀ ਤਿਆਗ।
ਦੂਜਾ ਭਾਉ ਮਿਟਾਏ ਇੱਕ ਧਿਆਇਆ।
ਦਵੈਤ ਭਾਵ ਮਿਟ ਦਿੱਤੇ, ਦਵੈਤ ਤੋਂ ਜਦੋਂ ਦਵੈਤ ਮੁੱਕ ਜਾਂਦੀ ਹੈ, ਇੱਕ ਰਹਿ ਹੋ ਜਾਂਦਾ, ਦੋ 'ਚੋਂ ਦੋ ਕੱਢੀਏ ਕੀ ਰਹਿ ਜਾਂਦਾ ਹੈ, ਜੀਰੋ। ਇਉਂ ਸੁੰਨ ਹੋ ਗਏ, ਸੂਨ ਹੋ ਗਏ, ਅਤੇ ਦੋ ਵਿੱਚੋਂ ਇੱਕ ਕੱਢ ਦਈਏ, ਇੱਕ ਰਹਿ ਗਿਆ, ਦੋ ਪਰੇ ਕਰ ਦਈਏ ਇੱਕ। ਇਉਂ ਦੂਜਾ ਭਾਵ ਮਿਟ ਦਿੱਤਾ, ਫਿਰ ਇੱਕ ਨੂੰ ਇਹ ਧਿਆਉਣਾ ਸੀ ਨਾ, ਇੱਕ ਤਾਂ ਹੋ ਹੀ ਗਏ ਨਾ।
ਗੁਰ ਪਰਮੇਸ਼ੁਰ ਜਾਣ ਸ਼ਬਦ ਕਮਾਇਆ।
ਫਿਰ ਭਾਈ, ਗੁਰੂ ਨੂੰ ਉਹ ਪਰਮੇਸ਼ੁਰ ਰੂਪ ਜਾਣਦੇ ਨੇ, ਕਿਤੇ ਵੀ ਜਿਹੜੀ ਆ ਸ਼ਰਧਾ ਦੇ ਵਿੱਚ ਤਰੇੜ ਨਹੀਂ ਆਉਣ ਦਿੰਦੇ, ਨਸ਼ਰਧਕਪਣਾ ਨਹੀਂ ਆਉਂਦਾ, ਵੀ ਗੁਰ ਮੇਰਾ ਪਰਮੇਸ਼ੁਰ, ਬਸ ਇਸ ਪਦਤੀ 'ਤੇ ਤੁਰਦੇ ਨੇ। ਅਤੇ ਗੁਰਚਰਨੀ ਜਾ ਕਾ ਮਨ ਲੱਗਾ, ਦੁੱਖ ਦਰਮ ਤਮ ਤਾ ਕਾ ਭਾਗਾ, ਆਪਣੇ ਸਭ ਕੁ ਗੁਰੂ ਨੂੰ ਹੀ ਮੰਨਦੇ ਨੇ। ਗੁਰੂ ਗੁਰੂ ਗੁਰ ਕਰਮਨ ਮੋਰ, ਗੁਰੂ ਬਿਨਾਂ ਮੈਂ ਨਾ ਹੀ ਹੋਰ, ਗੁਰ ਕੀ ਟੇਕ ਰਹੋ ਦਿਨ ਰਾਤ, ਜਾ ਕੀ ਕੋਈ ਨਾ ਮੇਟਾ ਦਾਤ, ਗੁਰ ਪਰਮੇਸ਼ੁਰ ਏਕੋ ਜਾਣ, ਜੋਤਿ ਭਾਵੈ ਸੋ ਪ੍ਰਵਾਨ। ਇਉਂ ਗੁਰੂ 'ਤੇ ਇੰਨਾ ਵਿਸ਼ਵਾਸ ਹੈ, ਸਭ ਕੁਝ ਗੁਰੂ ਨੂੰ ਹੀ ਮੰਨਣਾ ਉਹਨਾਂ ਨੇ, ਅਤੇ ਜਾਂ ਗੁਰੂ ਨੂੰ ਰੱਬੀ ਮੰਨ ਲਿਆ, ਬਾਕੀ ਫਿਰ ਪਿੱਛੇ ਕੀ ਰਿਹਾ। ਹਾਂ,
ਸਾਧ ਸੰਗਤ ਚੱਲੇ,
ਪਰ ਐਸੇ ਸਿੱਖ ਵੀ ਹੈਗੇ ਨੇ ਜਿਹੜੇ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ, ਇੱਕ ਤਾਂ ਉਹਨਾਂ ਵੀ ਇਸੇ ਗੁਰੂ ਨੇ ਸਾਡੀ ਕਲਿਆਣ ਕਰਨੀ ਹੈ, ਗੁਰੂ ਮੇਰਾ ਸਭ ਕੁਝ ਹੈ, ਅਤੇ ਕੁਝ ਇਹ ਵੀ ਨੇ ਜਿਹੜੇ ਭਾਈ ਦਿਨ ਰਾਤ ਗੁਰ ਮੇਰੀ ਪੂਜਾ, ਗੁਰ ਭਗਵਾਨ, ਗੁਰ ਮੇਰੀ ਪੂਜਾ, ਗੁਰ ਗੋਬਿੰਦ। ਸੋ ਉਹ ਤਾਂ ਇਹ ਰੂਪ ਸਮਝਦੇ ਨੇ, ਕੁਛ ਜਿਹੜੇ ਨੇ ਕਹਿੰਦੇ ਨੇ ਜੀ ਇਹ ਤਾਂ ਜੀ ਕਿਤਾਬ ਹੀ ਹੈ, ਜਨਰਲ ਬੁੱਕ ਵਾਲੇ ਵੀ ਹੈਗੇ ਨੇ, ਉਹ ਵੀ ਸਿੱਖਾਂ ਵਿੱਚ ਹੈਗਾ ਹਿੱਸਾ। ਫਿਰ ਉਹਨਾਂ ਦਾ ਭਾਈ ਆਲੋਕ ਸੌ ਰਿਹਾ ਨਾ ਪ੍ਰਲੋਕ ਸੌ ਰਿਹਾ। ਹਾਂਜੀ, ਪਰ ਜਿਨ੍ਹਾਂ ਨੇ ਗੁਰੂ ਨੂੰ ਪਰਮੇਸ਼ੁਰ ਰੂਪ ਜਾਣ ਲੈਣਾ, ਭਾਈ ਗੁਰੂ ਗ੍ਰੰਥ ਸਾਹਿਬ ਜੀ ਦੇ ਕੋਲ ਆਉਂਦੇ ਹਾਂ, ਬਸ ਜਦੇ ਇਹ ਕਹੋ ਮੈਂ ਰੱਬ ਮਿਲ ਗਿਆ, ਮੈਨੂੰ ਰੱਬ ਦੇ ਦਰਸ਼ਨ ਹੋ ਗਏ। ਰੋਜ਼ ਕਹਿੰਦੇ ਜੀ ਰੱਬ ਦੇ ਦਰਸ਼ਨ ਨਹੀਂ ਹੁੰਦੇ, ਆਹ ਰੱਬ ਦੇ ਦਰਸ਼ਨ ਨੇ, ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਨੇ, ਕਿਹਦੇ ਨੇ, ਇਹ ਬ੍ਰਹਮੀ ਹਨ। ਹਾਂ, ਫਿਰ ਕਿਹੜੀ ਗੱਲ ਹੈਗੀ ਵੀ ਜੇ ਰੱਬ ਦੇ ਦਰਸ਼ਨ ਨਹੀਂ ਹੋਏ, ਉਹੀ ਤਾਂ ਹਨ ਗਏ।
ਸਾਧ ਸੰਗਤ ਚੱਲ ਜਾਏ ਸੀਸ ਨਿਵਾਇਆ।
ਫਿਰ ਭਾਈ ਸਾਧ ਸੰਗਤ ਚੱਲ ਕੇ ਜਾਂਦੇ ਨੇ, ਆਪਣੇ ਗੁਰਦੇਵ ਨੂੰ ਪਰਮੇਸ਼ੁਰ ਜਾਣ ਕੇ ਸਿਰ ਚੁਕਾ ਦਿੰਦੇ ਨੇ, ਲਓ ਮਹਾਰਾਜ ਸੇ ਪਾਤਸ਼ਾਹ, ਆ ਮੈਂ ਸਿਰ ਤੁਹਾਡੇ ਚਰਨਾਂ 'ਤੇ ਰੱਖਣ ਲੱਗਾ। ਹਾਂਜੀ,
ਗੁਰਮੁਖ ਕਾਰ ਕਮਾਏ ਸੁੱਖ ਫਲ ਪਾਇਆ।
ਗੁਰਮੁਖ ਫਿਰ ਭਾਈ ਕਾਰ ਕਰਦੇ ਨੇ, ਸੇਵਾ ਕਰਦੇ ਨੇ, ਗੁਰੂ ਦਰ ਆ ਕੇ ਪਹਿਲਾਂ ਨਮਸਕਾਰ ਕਰ ਲੈਂਦੇ ਨੇ ਆਪਣੇ ਗੁਰੂ ਨੂੰ, ਫਿਰ ਮਾਰਚੇ ਪਾਤਸ਼ਾਹ ਲਾ ਹੁਣ ਆਪਣੇ ਦਰ ਦੀ ਚਾਕਰੀ ਬਖਸ਼ਿਓ, ਭਾਂਡੇ ਮਾਂਜੀਏ, ਜੋੜੇ ਝਾੜੀਏ, ਜਾਂ ਜਿਹੜਾ ਤੱਪੜ ਝਾੜੀਏ, ਜਾਂ ਲਿਖ ਕੇ ਕੋਈ ਸੇਵਾ ਦੇ ਦਈਏ, ਜਾਂ ਸਰੀਰ ਜਿਹੜਾ ਮੱਚੇ ਪਾਤਸ਼ਾਹ ਤੁਹਾਡੇ ਲਈ ਕੁਰਬਾਨ ਕਰ ਦਈਏ, ਇਹੋ ਜਿਹੀਆਂ ਸੇਵਾਵਾਂ ਗੁਰ ਤੋਂ ਕੁਰਬਾਨ ਹੋ ਜਾਂਦੇ ਨੇ। ਫਿਰ ਇਹਦਾ ਸੇਵਾ ਦਾ ਫਲ ਕੀ ਹੈ, ਜਿਹੜੀ ਸੇਵਾ ਕਰਦੇ ਕੋਈ ਸੁੱਖ ਫਲ ਪਾਇਆ, ਸੇਵਾ 'ਚ ਮਾਰਚੇ ਪਾ ਲੈ ਸੇਵਾਦਾਰਾ ਤੂੰ ਕੀਤੀ ਹੈ ਸੇਵਾ, ਲੈ ਫਿਰ ਸੁੱਖ ਫਲ ਤੈਨੂੰ ਦਿੰਦੇ ਹਾਂ ਅਸੀਂ। ਇਦੋਂ ਵੱਡਾ ਕੋਈ ਲੋਕ ਅੰਮ੍ਰਿਤ ਫਲ ਲੱਭਦੇ ਫਿਰਦੇ ਹੈ। ਸੋ ਇਹੀ ਅੰਮ੍ਰਿਤ ਫਲ ਹੈ, ਇਹੀ ਸੁੱਖ ਫਲ ਹੈ। ਮਹਾਰਾਜ ਫਿਰ ਦੇ ਦਿੰਦੇ ਨੇ ਆਪਣੇ ਸੇਵਕ ਨੂੰ।
ਪਿਰਮ ਪਿਆਲਾ ਪਾਏ ਅਜਰ ਜਰਾਇਆ,
ਅਤੇ ਫਿਰ ਸੇਵਾ ਵਿੱਚੋਂ ਸਾਧ ਸੰਗਤ ਮਹਾਰਸ਼ੇ ਪਾਤਸ਼ਾਹ ਨੂੰ ਪ੍ਰੇਮ ਦਾ ਪਿਆਲਾ ਵੀ ਪਿਆ ਦਿੰਦੇ ਨੇ। ਲੈ ਕੁਛ ਤੈਨੂੰ ਪਿਆਉਣ ਲੱਗਾ ਮੈਂ, ਪੀ ਮੇਰੇ ਕੋਲੋਂ। ਅਤੇ ਖਿਆਲ ਕਰ ਲਓ ਜਦੋਂ ਪੰਜਾਂ ਨੂੰ ਪਿਆ ਦਿੱਤਾ ਨਾ ਪ੍ਰੇਮ ਦਾ ਪਿਆਲਾ, ਮਤਲਬ ਪਿਆਰੇ ਬਣ ਗਏ ਗੁਰੂ ਮਹਾਰਸ਼ੇ ਪਾਤਸ਼ਾਹ ਦੇ। ਪ੍ਰੇਮ ਦਾ ਪਿਆਲਾ ਪੀ ਕੇ ਹੀ ਪਿਆਰੇ ਬਣਿਆ ਜਾਂਦਾ। ਅਤੇ ਰੋਜ਼ ਅਰਦਾਸ ਦਾ ਹਿੱਸਾ ਸੱਚੇ ਪਾਤਸ਼ਾਹ ਪੰਜਾਂ ਪਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਆਪਾਂ ਕਹਿੰਦੇ ਹਾਂ ਨਾ। ਸੋ ਇਸ ਕਰਕੇ ਉਹ ਪ੍ਰੇਮ ਦਾ ਪਿਆਲਾ ਭਾਈ ਪਿਆਰੇ ਬਣਾ ਦਿੰਦਾ ਹੈ, ਆਪਣੇ ਪਿਆਰਿਆਂ ਪਿਆਰੇ ਬਣਾ ਲੈਂਦਾ ਉਹ ਪਿਆ ਕੇ। ਅਤੇ ਫਿਰ ਉਹਨਾਂ ਕੋਲੋਂ ਪੀ ਵੀ ਲੈਂਦਾ, ਮੈਨੂੰ ਵੀ ਪਿਆ ਦਿਓ ਭਾਈ, ਹੁਣ ਤੁਸੀਂ ਪੀਤਾ ਹੈ, ਮੈਂ ਵੀ ਪੀਣਾ ਚਾਹੁੰਦਾ ਪ੍ਰੇਮ ਦਾ ਪਿਆਲਾ, ਉਹ ਤੁਸੀਂ ਪਿਆਓ। ਫਿਰ ਪਿਆਉਣ ਦੇ ਯੋਗ ਵੀ ਬਣਾ ਦਿੱਤਾ, ਪਹਿਲਾਂ ਪਿਆਇਆ ਫਿਰ ਉਹਨਾਂ ਨੂੰ ਪਿਆਉਣ ਦੇ ਯੋਗ ਬਣਾ ਦਿੱਤਾ। ਹਾਂਜੀ, ਅੱਜ ਰਜਰਾਇਆ, ਜਦੋਂ ਪ੍ਰੇਮ ਦਾ ਪਿਆਲਾ ਪੀਤਾ ਨਾ, ਕੋਈ ਮਸਤੀ ਚੜ੍ਹੀ, ਅਲਮਸਤ ਹੋ ਗਏ, ਫਿਰ ਉਹ ਖੰਡਾਇਆ ਨਹੀਂ, ਦਿਖਾਇਆ ਨਹੀਂ ਲੋਕਾਂ ਨੂੰ, ਉਹ ਜਿਹੜਾ ਮਸਤੀ ਚੜ੍ਹੀ ਹੋਈ ਸੀ, ਜਰ ਹੀ ਲਿਆ, ਉਹ ਜਰ ਵਸਤੂ ਸੀ, ਜਰ ਲਿਆ। ਹਾਂਜੀ,
ਅੰਮ੍ਰਿਤ ਵੇਲੇ ਉੱਠ ਜਾਗ ਜਗਾਇਆ,
ਕਰਨੀ ਵਾਲੇ ਸਿੱਖਾਂ ਦੀ ਗੱਲ ਹੋ ਰਹੀ ਹੈ। ਉੱਠਦੇ ਨੇ ਅੰਮ੍ਰਿਤ ਵੇਲੇ, ਉੱਠ ਕੇ ਜਾਗ ਪੈਂਦੇ ਨੇ ਆਪ, ਜਾਗ ਕੇ ਫਿਰ ਜਗਾਇਆ, ਨਾਲਦਿਆਂ ਨੂੰ ਵੀ ਜਗਾਉਂਦੇ ਨੇ, ਚਲੋ ਭਾਈ ਮੈਂ ਤਾਂ ਜਾਗ ਪਿਆ, ਕਿਉਂ ਜਗਿਆ ਹੋਇਆ ਬੁਝਿਆਂ ਨੂੰ ਜਗ ਜਿਹੜਾ ਹੈ ਜਗਾਊਗਾ, ਉੱਠਿਆ ਹੋਇਆ ਵੀ ਕਹੂ ਚਾਹੂਗਾ ਵੀ ਉੱਠੋ ਭਾਈ ਨਾਲ ਦੇ, ਠੀਕ ਆ। ਉਸ ਵੇਲੇ ਥੋੜ੍ਹਾ ਤਕਰਾਰ ਤਾਂ ਹੁੰਦਾ ਹੈ ਉਠਾਉਣ ਵਾਲੇ ਨਾਲ, ਉੱਠਣ ਵਾਲਾ ਕਰਦਾ ਹੈ, ਹਾਂ ਕੁਛ ਬਹੁਤਾ ਵੀ ਕਰ ਲੈਂਦੇ ਹੋਣਗੇ, ਮਹਾਂਭਾਰਤ ਬਣ ਜਾਂਦਾ। ਇਸ ਲਈ ਜਾਗ ਪੈਂਦੇ ਨੇ, ਜਗਾਏ ਹੋਏ ਵੀ ਫਿਰ ਕਈ ਭਾਈ ਵੇ ਠੀਕ ਕਹਿ ਲਓ, ਕਹਿ ਕੇ ਵੀ ਪੈਂਦੇ ਨੇ, ਤੂੰ ਉੱਠੇਗਾ ਮੈਨੂੰ ਠਾਲ ਦੀ ਫਿਰ ਨਾਲ, ਅਤੇ ਉਹ ਫਿਰ ਜਗਾ ਦਿੰਦਾ। ਸੋ ਇਉਂ ਇਹ ਉਹਨਾਂ ਦੀ ਰੋਜ਼ ਦੇ ਜੀਵਨ ਦੀ ਕਰਨੀ ਹੈ, ਜਾਗਦੇ ਨੇ ਜਗਾਉਂਦੇ ਨੇ, ਹਾਂ ਜਪਦੇ ਨੇ ਜਪਾਉਂਦੇ ਨੇ, ਹਾਂ।
ਗੁਰਮੁਖ ਤੀਰਥ ਨਹਾਏ ਭਰਮ ਗਵਾਇਆ,
ਹਾਂ ਗੁਰਮੁਖ ਤੀਰਥ ਨਹਾਏ, ਗੁਰਮੁਖ ਜਿਹੜੇ ਨੇ ਭਾਈ, ਫਿਰ ਸਤਿਗੁਰ ਸੱਚੇ ਪਾਤਸ਼ਾਹ ਦੇ ਬਣਾਏ ਜਿੰਨੇ ਤੀਰਥ ਨੇ, ਉਹਨਾਂ ਦੀ ਵਿਸ਼ਾ ਕਰਦੇ ਨੇ। ਤਾਂ ਜੇ ਰੋਜ਼ ਆਪਾਂ ਕਹਿੰਦੇ ਸੱਚੇ ਪਾਤਸ਼ਾਹ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਦਰਸ਼ਨ ਇਸ਼ਨਾਨ, ਅਰਦਾਸ ਹੈ ਸਿੱਖ ਦੀ, ਉਹਨਾਂ ਤੀਰਥਾਂ 'ਤੇ ਜਾਂਦੇ ਨੇ ਅਤੇ ਇਸ਼ਨਾਨ ਕਰਦੇ ਨੇ। ਜੋ ਗੁਰੂ ਨੇ ਤੀਰਥ ਥਾਪ 'ਤੇ ਭਰਮ ਗਵਾਇਆ, ਤੀਰਥਾਂ ਨੂੰ ਜਾਂਦੇ ਨੇ ਅਤੇ ਭਰਮ ਦੀ ਨਿਵਿਰਤੀ ਕਰਾਉਂਦੇ ਨੇ, ਭਰਮ ਨਹੀਂ ਲੈ ਕੇ ਆਉਂਦੇ।
ਗੁਰਮੁਖ ਮੰਤ ਸੰਭਾਲ ਜਾਪ ਜਪਾਇਆ,
ਹਾਂ ਸੰਭਾਲ ਆਇਆ ਹੋਣਾ ਮੰਮੇ ਥੱਲੇ
ਸੰਭਾਲ,
ਹਾਂ ਗੁਰਮੁਖ ਮੰਤ ਸੰਭਾਲ,
ਗੁਰਮੁਖ ਮੰਤ ਸੰਭਾਲ,
ਫਿਰ ਗੁਰਮੁਖ ਗੁਰੂ ਦੇ ਦਿੱਤੇ ਹੋਏ ਮੰਤਰ ਨੂੰ ਭਾਈ ਯਾਦ ਕਰਦੇ ਨੇ, ਸੰਭਾਲਦੇ ਨੇ। ਵਾਹਿਗੁਰੂ ਮੰਤਰ ਹੈ, ਫਿਰ ਜਪਣ ਲੱਗ ਜਾਂਦੇ ਨੇ ਇਸ਼ਨਾਨ ਕਰਕੇ, ਵਾਹਿਗੁਰੂ 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 ਦੀਆਂ ਧੁਨੀਆਂ ਫਿਰ ਉਸ ਘਰ ਵਿੱਚੋਂ ਅੰਮ੍ਰਿਤ ਵੇਲੇ ਉੱਠ ਖੜਦੀਆਂ ਨੇ। ਕਹਿ ਲਓ ਤੁਸੀਂ ਵੀ, ਚਲੋ ਵਾਹਿਗੁਰੂ
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 ਵਾਹਿਗੁਰੂ।
ਇਉਂ ਫਿਰ ਭਾਈ ਸੰਭਾਲਦੇ ਨੇ ਉਪਦੇਸ਼ ਨੂੰ, ਮੰਤਰ ਨੂੰ, ਅਤੇ ਨਾਲ ਉਦੋਂ ਬਾਅਦ ਫਿਰ ਜਾਪ ਜਪਾਇਆ, ਫਿਰ ਸ਼੍ਰੀ ਜਪਜੀ ਸਾਹਿਬ ਦਾ ਪਾਠ ਕਰਦੇ ਨੇ ਅਤੇ ਹੋਰਾਂ ਨੂੰ ਵੀ ਜਪਾਉਂਦੇ ਨੇ, ਕੰਠ ਕਨਾਉਂਦੇ ਨੇ, ਭਾਈ ਲੱਖੂ ਜੀ ਹੋਏ ਨੇ ਲਾਹੌਰ ਵਾਸੀ, ਸਾਰੀਆਂ ਮਾਈਆਂ ਨੂੰ ਜਪਜੀ ਸਾਹਿਬ ਕੰਠ ਕਰਾ ਦਿੱਤੇ, ਨਿਯਮ ਬਣਾ ਦਿੱਤਾ ਭਾਈ ਜੀ ਨੂੰ, ਜਪਜੀ ਸਾਹਿਬ ਕੰਠ ਹੋਊ ਮੈਂ ਤਾਂ ਉਹਦੇ ਘਰ ਲੰਗਰ ਛਕਣਾ। ਸੋ ਇਸ ਬਹਾਨੇ ਸਾਰੀਆਂ ਨੇ ਕੰਠ ਕਰ ਲਏ, ਇਉਂ ਭਾਈ ਆਪ ਵੀ ਜਪਜੀ ਸਾਹਿਬ ਕਰਦੇ ਅਤੇ ਜਪਾਉਂਦੇ। ਬਸ ਯਤਨ ਕਰ ਲਓ, ਲੱਗਦੇ ਆ ਠੀਕ ਹੈ ਨਹੀਂ, ਬਸ ਆਪਣਾ ਫਰਜ਼ ਪੂਰਾ ਜ਼ਰੂਰ ਕਰੋ, ਜਪ ਜਪੋ, ਜਪਾਉਣ ਦੀ ਗੱਲ ਵੀ ਕਰੋ, ਬਸ ਫਿਰ ਉਹ ਕਲਯੁਗ ਦਾ ਵੀ ਨਾਲ ਨਾਲ ਚੱਲ ਰਿਹਾ ਨਾ ਕੰਮ, ਫਿਰ ਉਹਨਾਂ ਨੂੰ ਕਲਯੁਗ 'ਤੇ ਛੱਡ ਦਿਓ, ਪਰ ਯਤਨ ਇੱਕ ਕਰਿਆ ਕਰੋ, ਜੇ ਕਹੇ ਨਹੀਂ ਵੀ ਨਾ ਮੰਨਦੇ ਵਾਰ ਵਾਰ ਕਹਿਣ ਦੀ, ਦੋ ਵਾਰ ਕਹੋ, ਚਾਰ ਵਾਰ ਕਹੋ, ਉਦੋਂ ਬਾਅਦ ਕਹਿਣਾ ਛੱਡ ਦਿਓ। ਬਸ ਬਸ ਕਰਮ ਗਤੀ ਐਸੀ ਹੈ, ਉਹਦੇ ਲਈ ਇੱਕ ਕਰਿਆ ਕਰੋ। ਇੱਕ ਤਾਂ ਕਰ ਸਕਦੇ ਹੋ, ਅਰਦਾਸ ਕਰ ਸਕਦੇ, ਸੱਚੇ ਪਾਤਸ਼ਾਹ ਸਾਡਾ ਤਾਂ ਹੱਥ ਖੜ੍ਹੇ ਨੇ, ਪਰ ਤੇਰੇ ਅੱਗੇ ਅਰਦਾਸ ਹੈ। ਹਾਂਜੀ ਹਾਂ, ਇਹ ਤਾਂ ਦੁਖਾਂਤ ਹੋਇਆ ਬਸ ਸਾਰਾ, ਇਹ ਸਾਰਾ ਉਹਦੇ ਲਈ ਫਿਰ ਤੁਹਾਡੀਆਂ ਅਰਦਾਸਾਂ ਨੇ ਕੰਮ ਕਰਨਾ। ਫਿਰ ਮਹਾਰਾਜ ਤੁਸੀਂ ਉਹ ਪ੍ਰੇਰਕ ਅੰਦਰ ਬੈਠੇ ਹੋ, ਤੁਸੀਂ ਪ੍ਰੇਰੋ, ਤੁਹਾਡੀ ਪ੍ਰੇਰਨਾ ਨਾਲ ਬਦਲਣੇ ਸਾਡੀ ਪ੍ਰੇਰਨਾ ਨਾਲ ਨਹੀਂ। ਹਾਂਜੀ ਹਾਂ, ਅਤੇ ਕੇਸ ਦਿਲ ਨਾਲ ਕਟਾਏ ਸੀ ਕਿ ਕਾਹਦੇ ਨਾਲ ਕਟਾਏ ਸੀ? ਜਿਹੜੇ ਕੇਸ ਕਟਾਏ ਦਿਲ ਦੇ ਕਿਸੇ ਦੇ ਕਟਾਏ? ਸੋ ਇਹਦਾ ਉੱਤਰ ਹਰ ਗੱਲ ਦਾ ਉੱਤਰ ਬਾਣੀ 'ਚ ਦਿੱਤਾ ਹੈ। ਜਿਹੜੇ ਕਹਿੰਦੇ ਸਿੱਖੀ ਮੰਨਦੀ ਆ ਨਾ, ਇਹੀ ਕਹਿੰਦੇ ਨਾ ਮੰਨਦੀ ਸਿੱਖੀ ਹੈ। ਅਤੇ ਜਿਹੜੇ ਫਿਰ ਕੇਸ ਕਟਾ ਕੇ ਨਾਈ ਦੇ ਪੈਰਾਂ ਸਿੱਟ ਕੇ ਆਏ, ਮਨ ਕਰਕੇ ਸਿੱਟ ਗਿਆ, ਮੰਨਦੇ ਕਿਸੇ ਦੇ ਸਿੱਟੇ? ਸੋ ਇਉਂ ਭਾਈ, ਪਰ ਫਿਰ ਅਰਦਾਸ ਕਰਿਆ ਕਰੋ, ਕਰਦੇ ਹੋ ਨਾ ਅਰਦਾਸ ਗੁਰੂ ਅੱਗੇ? ਹਾਂ ਬਸ ਇਹ ਅਰਦਾਸ ਨੇ ਕੰਮ ਕਰਨਾ। ਚਲੋ ਅੱਗੇ।
ਹਾਂਜੀ, ਗੁਰਮੁਖ ਨਿਹਚਲ ਹੋਏ,
ਹਾਂ
ਇੱਕ ਮਨ 'ਤੇ ਆਇਆ,
ਗੁਰਮੁਖ ਨਿਹਚਲ ਹੋਏ। ਫਿਰ ਭਾਈ ਗੁਰੂ ਦੀ ਸਿੱਖਿਆ ਲੈ ਕੇ ਨਾ ਉਹਨਾਂ ਦਾ ਮਨ ਜਿਹੜਾ ਹੈ ਨਿਹਚਲ ਹੋ ਗਿਆ, ਹੁਣ ਨਹੀਂ ਉਹ ਹਿੱਲ ਸਕਦੇ। ਇਸ ਕਰਕੇ ਕਟਾ ਕੇ ਕਦੇ ਨਿਹਚਲ ਨਹੀਂ ਸੀ ਹੋਏ। ਜਦੋਂ ਨਿਹਚਲ ਹੋ ਜਾਵੇ ਨਾ ਕੋਈ, ਚੱਲ ਹੋ ਜਾਏ, ਅਤੇ ਫਿਰ ਉਹਨੂੰ ਹਲਿਆ ਕੇ ਦਿਖਾਓ। ਜਦੋਂ ਨਿਹਚਲ ਨਹੀਂ ਹੋਇਆ, ਅਜੇ ਦੇਖਾ ਦੇਖੀ ਆ ਸਿੱਖੀ ਜਿਹੜੀ ਹੈ ਰੀਸ ਵਿੱਚ ਖੜ੍ਹੀ ਆ, ਜੇ ਉੱਥੇ ਖੜ੍ਹੀ ਹੈ, ਜਦੋਂ ਨਿਹਚਲ ਹੋ ਗਿਆ ਫਿਰ ਨਹੀਂ ਉਹਨੂੰ ਕੋਈ ਡਲਾ ਸਕਦਾ। ਅਤੇ ਹਲਿਆ ਕੇ ਦਿਖਾ ਦਿੰਦੇ ਨਾ ਭਾਈ ਤਾਰੂ ਸਿੰਘ ਨੂੰ, ਅਤੇ ਖੋਪੜਾ 'ਤੇ ਲਾ ਲਿਆ, ਕੈਂਚੀ ਲਾ ਕੇ ਲੱਗੇ ਸੀ ਕੱਟਣ, ਫਿਰ ਕੱਟ ਲੈਂਦੇ, ਭਲਾ ਨਿਹਚਲ ਸੀ ਉਹ। ਇਸ ਕਰਕੇ ਇੱਕ ਮਨ 'ਤੇ ਆਇਆ, ਇੱਕ ਮਨ ਹੋ ਕੇ ਇੱਥੇ ਆਉਂਦੇ ਨੇ ਅਤੇ ਨਿਹਚਲ ਹੋ ਜਾਂਦੇ ਨੇ। ਮਨ ਡੀਗ ਡੋਲ ਨਾ ਜਾਏ ਕਤ ਹੀ ਆਦਿ ਜੁਗਾਦ ਸੰਭਾਏ, ਮਨ ਨਾ ਡੀਗਦਾ ਨਾ ਡੋਲਦਾ।
ਮੱਥੇ ਟਿੱਕਾ ਲਾਲ ਨਿਸ਼ਾਨ ਸੁਹਾਇਆ,
ਮੱਥੇ 'ਤੇ ਲਾਲ ਟਿੱਕਾ ਉਹਨਾਂ ਦੇ ਭਾਈ, ਲਾਲ ਚਿੰਨ ਸੋਭਦਾ ਹੈ। ਲਾਲ ਇਹ ਨਹੀਂ ਕਿ ਲਾਲ ਰੰਗ ਦਾ ਟਿੱਕਾ ਲਾਉਂਦੇ ਨੇ ਮੱਥੇ 'ਤੇ, ਉਹ ਨਾਮ ਦਾ ਹੀ ਲਾਲ ਰੰਗ ਦਾ ਟਿੱਕਾ ਉਹਨਾਂ ਦੇ ਮੱਥੇ 'ਤੇ ਲਾਲੀ ਹੈ ਨਾਮ ਦੀ। ਜਿੰਨੇ ਵਾਰ ਲਾਲ ਰੰਗ ਤਿਸ ਕੋ ਲੱਗਾ ਜਿਸਕੇ ਵੱਡ ਭਾਗਾ, ਉਹ ਵੱਡਾ ਭਾਗ ਆ ਮੱਥੇ 'ਤੇ ਉਹਨਾਂ ਦੇ ਲਾਲੀ ਦਗ ਦਗ ਦਿੰਦੀ ਆ, ਦਿੰਦੀ ਹੈ ਕਿ ਇਹ ਨਾਮ ਦਾ ਰਸੀ ਹੈ, ਕੋਈ ਨਾਮ ਜਪਣ ਵਾਲਾ। ਹਾਂਜੀ,
ਪੈਰੀ ਪੈ ਗੁਰਸਿੱਖ ਪੈਰੀ ਪਾਇਆ,
ਹਾਂ ਪੈਰੀ ਪੈ ਗੁਰਸਿੱਖ
ਪੈ ਗੁਰਸਿੱਖ,
ਹਾਂ ਅੰਮ੍ਰਿਤ ਛਕਣ ਤੋਂ ਪਹਿਲਾਂ ਭਾਈ ਗੁਰੂ ਦੇ ਸਿੱਖ ਜਿਹੜੇ ਸੀ ਕਿ ਦੂਜੇ ਨੂੰ ਮਿਲਦੇ, ਅਤੇ ਇਹੀ ਕਹਿੰਦੇ ਪੈਰੀ ਪਹਿਨੇ ਆ ਜੀ। ਅਜੇ ਵੀ ਪਿੰਡਾਂ 'ਚ ਕੋਈ ਪ੍ਰਥਾ ਹੈਗੀ ਹੈ, ਆਪਦੇ ਵੱਡਿਆਂ ਨੂੰ ਕਹਿੰਦੇ ਜੀ ਪੈਰੀ ਪਹਿਨੇ ਆ, ਪੈਰੀ ਪਹਿਣਾ ਕਹਿੰਦੇ ਨੇ। ਸੋ ਉਹ ਪੈਰੀ ਪਹਿਣਾ ਕਹਿੰਦੇ ਇੱਕ ਦੂਜੇ ਨੂੰ ਮਿਲਦੇ ਜਦੋਂ ਪੈ, ਹਾਂ ਉਹ ਉਹ ਉੱਦਾਂ ਦੇ ਨਹੀਂ ਆਪਾਂ ਨੇ ਬਣਨਾ। ਹਾਂ ਝੂਠੇ ਝੂਠੇ ਕਿ ਤੁਸੀਂ ਬੜਾ ਠੀਕ ਵਰਤਿਆ, ਪਰ ਨਾਲ ਨਿਰੰਕਾਰੀ ਨਹੀਂ ਕਹਿਣਾ, ਨਰਕ ਧਾਰੀਏ ਕਿਹਾ ਕਰੋ, ਝੂਠੇ ਨਰਕ ਧਾਰੀਏ, ਉੱਦਾਂ ਦੇ ਪੈਣੀ ਪੈਣਾ ਨਹੀਂ ਹੈ। ਅਤੇ ਜਿਹੜੇ ਅੰਦਰੋਂ ਦਿਲ ਕਰਕੇ ਪੈਂਦੇ ਨੇ, ਹਾਂ ਆਪਣੀ ਨਿਮਰਤਾ ਦਾ ਜਨਾਇਕ ਹੈ ਭਾਈ, ਤੁਸੀਂ ਵੱਡੇ ਹੋ ਜੀ ਮੈਂ ਝੁਕਦਾ ਤੁਹਾਡੇ ਅੱਗੇ, ਉਹ ਨਿਮਰਤਾ। ਪੈਰੀ ਪੈ ਗੁਰਸਿੱਖ ਪੈਰੀ ਪੈ ਕਾ ਪੈਰੀ ਪੈਰੀ ਪੈਣਾ ਕਹਿ ਕੇ ਗੁਰਸਿੱਖਾਂ ਨੂੰ, ਅਤੇ ਪੈਰੀ ਪਾਇਆ ਅਤੇ ਪੈਰੀ ਪੈਣਾ ਵੀ ਦੱਸਦੇ ਨੇ ਭਾਈ, ਹਾਂ ਇਹ ਪ੍ਰਥਾ ਨੂੰ ਤੋੜਦੇ ਨੇ ਅੱਗੇ। ਅਤੇ ਜਿਹੜੇ ਇੱਦਾਂ ਕਿਸੇ ਦੇ ਪੈਰੀ ਪੈਂਦੇ ਆ ਨਾ ਨਿਮਰਤਾ ਦੇ 'ਚ ਰਹਿੰਦੇ ਨੇ, ਮਹਾਰਾਜ ਦੇ ਪਾਤਸ਼ਾਹ ਨੇ ਸਾਰੇ ਸੰਸਾਰ ਨੂੰ ਉਹਨਾਂ ਦੇ ਪੈਰੀ ਪਾਇਆ, ਫਿਰ ਸਾਰੇ ਚਾਨੀ ਉਹਨਾਂ ਦੇ ਲੱਗਦੇ ਨੇ ਫਿਰ, ਜਿਹੜੇ ਆਪ ਨਿਮਰਤਾ 'ਚ ਰਹਿਣ ਵਾਲੇ ਨੇ। ਹਾਂ ਚਲੋ,
ਪੈਰੀ ਪੈ ਗੁਰਸਿੱਖ ਪੈਰ ਧੋਇਆ,
ਹਾਂ ਇਹ ਗੁਰਸਿੱਖ ਕਰਨੀ ਹੈ, ਪੈਰੀ ਪੈ ਗੁਰਸਿੱਖ
ਪੈਰੀ ਪੈ ਗੁਰਸਿੱਖ,
ਗੁਰਾਂ ਦੇ ਫਿਰ ਸਿੱਖਾਂ ਦੇ ਪੈਰੀ ਪੈਂਦੇ ਆ ਨਾ ਜਦੋਂ, ਹੱਥ ਲਾਉਂਦੇ ਚਰਨਾਂ ਨੂੰ ਛੂੰਹਦੇ ਨੇ, ਫਿਰ ਨਾਲ ਨਾਲ ਇਹ ਵੀ ਸ਼ਰਧਾ ਮਨਾਉਂਦੇ ਕਿ ਸੱਚੇ ਪਾਤਸ਼ਾਹ ਐਸੇ ਗੁਰਸਿੱਖ ਦੇ ਚਰਨ ਧੋ ਲਵਾਂ ਮੈਂ, ਤਾਂ ਫਿਰ ਚਰਨ ਧੋਣਾ ਕਰਦੇ ਨੇ।
ਅੰਮ੍ਰਿਤ ਬਾਣੀ ਚੱਖ ਮਨ ਬਸ ਆਇਆ,
ਅੰਮ੍ਰਿਤ ਬਾਣੀ ਚੱਖ
ਅੰਮ੍ਰਿਤ ਬਾਣੀ ਚੱਖ।
ਫਿਰ ਭਾਈ ਉਹ ਬਾਣੀ ਉਹਨਾਂ ਦੀ ਜਿਹੜੀ ਹੈ ਉਹਨੂੰ ਇਹ ਜਿਹੜਾ ਅੰਮ੍ਰਿਤ ਬਾਣੀ ਸਮਝਦੇ ਨੇ, ਜਿਹੜੇ ਚਰਨਾਂ ਦਾ ਚਰਨ ਅੰਮ੍ਰਿਤ ਹੈ ਨਾ, ਉਹ ਕਹਿੰਦੇ ਅੰਮ੍ਰਿਤ ਬਾਣੀ ਹੈ ਵੀ ਅੰਮ੍ਰਿਤ ਜਲ ਹੈ। ਫਿਰ ਉਹਨੂੰ ਚੱਖ ਲੈਂਦੇ ਨੇ, ਛੱਕ ਲੈਂਦੇ ਨੇ ਗੁਰਸਿੱਖਾਂ ਦਾ ਭਾਈ ਜਿਹੜਾ ਹੈ ਇਹ ਅੰਮ੍ਰਿਤ ਜਲ ਹੈ ਪੀ ਲੈਂਦੇ ਨੇ, ਅਤੇ ਨਾਲ ਜਿਹੜਾ ਹੈ ਮਨ ਵਿੱਚ ਵਸਾ ਵੀ ਲੈਂਦੇ ਉਹਨਾਂ ਚਰਨਾਂ ਨੂੰ।
ਪਾਣੀ ਪੱਖਾ ਪੀ ਪੱਠ ਝੁਕਾਇਆ।
ਪਾਣੀ ਪੱਖਾ ਪੀ ਇਹ ਹਾਇਨ ਸ਼ਾਇਰੀ ਵੀ ਹੈ, ਹਾਇਨ ਸ਼ਾਇਰੀ ਤਾਂ ਨਹੀਂ
ਹੈਗੀ।
ਹਾਂ ਫਿਰ ਪੀ ਇਹ ਪੜ੍ਹੋ, ਪੀ ਇਹ
ਪੀ ਹੈ
ਪਾਣੀ ਪੱਖਾ ਪੀ ਹੈ,
ਪਾਣੀ ਪੱਖਾ ਪੀ ਹੈ।
ਪਰ ਜੇ ਤੁਸੀਂ ਕਹੋਗੇ ਪਾਣੀ ਪੱਖਾ ਪੀ ਹੈ, ਪੱਖਾ ਤਾਂ ਨਹੀਂ ਪੀਆ ਜਾਂਦਾ, ਇਹ ਤਿੰਨ ਅੱਡ ਚੀਜ਼ਾਂ ਨੇ, ਪਾਣੀ ਇੱਕ ਵੱਖਰਾ ਹੈ, ਪੱਖਾ ਵੱਖਰਾ, ਪੀਣਾ ਵੱਖਰਾ, ਸੋ ਇਕੱਠਾ ਨਹੀਂ ਕਹਿਣਾ ਪਾਣੀ ਪੱਖਾ ਪੱਖਾ ਪੀ ਹੈ, ਪੱਖੇ ਨਾਲ ਤਾਂ ਨਹੀਂ ਪੀਆ ਜਾਂਦਾ ਨਾ ਪੱਖਾ ਪੀਆ ਜਾਵੇ। ਇਉਂ ਇਹਨਾਂ ਲਵੰਤਾ ਥੋ ਵੱਖਰੇ ਵੱਖਰੇ, ਪਾਣੀ
ਪਾਣੀ
ਪੱਖਾ
ਪੱਖਾ
ਪੀ ਹੈ
ਪੀ ਹੈ
ਪੱਠ ਚੁਕਾਇਆ
ਪੱਠ ਚੁਕਾਇਆ,
ਪਾਣੀ ਢੋਣ ਦੀ ਸੇਵਾ ਕਰਦੇ ਗੁਰੂ ਕੇ ਲੰਗਰਾਂ ਵਿੱਚ। ਭਾਈ ਸਿੰਹੇ ਵਰਗੇ ਹੋਏ ਨੇ ਨਾ, ਅਤੇ ਬਾਹਰੀ ਮੀਂਹ ਆਰ ਗਏ, ਪਾਣੀ ਢੋਣ ਦੀ ਸੇਵਾ ਕਰਦਾ, ਮੰਡਾਸਾ ਖੋਲਿਆ ਹੀ ਨਹੀਂ ਕ ਜਿਹੜਾ ਸੀ ਕਿੰਨਾ ਸਮੇਂ ਵਧੀ, ਬਸ ਘੜਾ ਸਿਰ 'ਤੇ ਲੈਣ ਦਿੱਤਾ ਹੀ ਨਹੀਂ, ਇੱਥੋਂ ਤੱਕ ਹੋ ਗਿਆ ਵੀ ਕਿਰਮ ਪੈ ਗਏ, ਅਤੇ ਇਹੋ ਜਿਹੀ ਸੇਵਾ ਪਾਣੀ ਢੋਣ ਦੀ ਮੀਂਹ ਵਰਗੀ ਕੀਤੀ। ਪਾਣੀ ਪੱਖਾ ਪੀ ਹੈ ਫਿਰ ਪੱਖੇ ਦੀ ਕੋਈ ਸੇਵਾ ਕਰਦਾ, ਪੱਖਾ ਚੱਲਦੇ ਗਰਮੀ ਦੇ ਦਿਨਾਂ ਵਿੱਚ, ਹੁਣ ਤਾਂ ਚਲੋ ਇਲੈਕਟ੍ਰਿਸਿਟੀ ਹੈ ਚੱਲ ਪੈਂਦੇ ਨੇ, ਪੁਰਾਣੇ ਸਮੇਂ 'ਚ ਪੱਖੇ ਦੀ ਸੇਵਾ ਕਰਦੇ ਗੁਰੂ ਦੇ ਸਿੱਖ, ਪੱਖਾ ਚੱਲਦੇ ਅਤੇ ਪੀ ਹੈ ਅਤੇ ਗੁਰੂ ਘਰ ਆ ਕੇ ਭਾਈ ਪੀਂਦੇ, ਚੱਕੀ ਪੀਂਦੇ, ਆਟਾ ਪੀਂਦੇ ਗੁਰੂ ਘਰ ਵਾਸਤੇ। ਹਾਂ ਪੱਠ ਚੁਕਾਇਆ ਫਿਰ ਜਿੱਥੇ ਲੰਗਰ ਪੱਕਦਾ ਉੱਥੇ ਲੋਹ ਦੇ ਮੂਹਰੇ ਬੈਠ ਕੇ ਲੱਕੜਾਂ ਲਾ ਕੇ ਪੱਠ ਝੋਕਦੇ, ਹਾਂ ਝੋਕਣ ਦੀ ਸੇਵਾ ਕਰਦੇ ਲੱਕੜਾਂ। ਹਾਂ ਇੱਥੇ ਥੋੜ੍ਹੇ ਸਾਲਾਂ ਤੋਂ ਹੀ ਬੰਦ ਹੋਇਆ ਕੰਮ, ਜਿਹੜਾ ਗੈਸ ਦਾ ਹੋਇਆ
ਅੱਗੇ,
ਹਾਂ ਸਾਰੇ ਅੱਗੇ ਲੰਗਰਾਂ 'ਚ ਲੱਕੜਾਂ ਚੱਲਦੀਆਂ, ਅਤੇ ਸੇਵਕ ਜਿਹੜੇ ਚੱਕ ਚੱਕ ਕੇ ਝੋਕਾ ਲਾਉਂਦੇ ਗਰਮੀ ਦੇ ਦਿਨਾਂ ਵਿੱਚ ਵੀ, ਖਿਆਲ ਕਰੋ ਮੂਹਰੇ ਬੈਠ ਬੈਠ ਕੇ ਲੱਕੜਾਂ ਲਾਉਂਦੇ।
ਗੁਰਬਾਣੀ ਸੁਣ ਸਿੱਖ ਲਿਖ ਲਿਖਾਇਆ।
ਫਿਰ ਭਾਈ ਗੁਰਬਾਣੀ ਜਦੋਂ ਵੇਲ ਮਿਲਦਾ ਸੇਵਾ 'ਚੋਂ, ਚਲੋ ਹੁਣ ਕੀਰਤਨ ਸੁਣਦੇ ਹਾਂ, ਹੁਣ ਕਥਾ ਸੁਣਦੇ ਹਾਂ, ਫਿਰ ਜਿਹੜਾ ਅਸੀਂ ਗੁਰਬਾਣੀ ਸੁਣਦੇ ਪਾਠ ਸੁਣਦੇ ਹਾਂ ਜੀ, ਚੱਲ ਰਿਹਾ ਅਖੰਡ ਪਾਠ ਸਾਹਿਬ ਜਾਂ ਸਹਿਜ ਪਾਠ ਹੋ ਰਿਹਾ, ਬਾਣੀ ਨੂੰ ਸੁਣਦੇ, ਅਤੇ ਫਿਰ ਜਿਹੜਾ ਅਸੀਂ ਲਿਖ ਲਿਖਾਇਆ
ਲਿਖ ਲਿਖਾਇਆ,
ਜੇ ਉਦੋਂ ਟਾਈਮ ਮਿਲ ਗਿਆ ਚਲੋ ਹੁਣ ਕੋਈ ਪੋਥੀਆਂ ਲਿਖ ਲੈਂਦੇ ਹਾਂ ਜੀ, ਗੁਟਕੇ ਸਾਹਿਬ ਪ੍ਰੇਮ ਨਾਲ ਲਿਖਣੇ, ਸੰਗਤਾਂ 'ਚ ਵੰਡਣੇ, ਕਿੰਨੇ ਕਿੰਨੇ ਪੁਰਾਤਨ ਸਰੂਪ ਪੁਰਾਣੇ ਗੁਰਸਿੱਖਾਂ ਦੇ ਲਿਖ ਹੋਏ ਜਿਹੜੇ ਸੀ, ਜਦੋਂ ਕਲਤਾ ਸਾਹਿਬ ਸੇਵਾ ਦਾ ਮੌਕਾ ਮਿਲਿਆ ਮਹਾਂਪੁਰਖਾਂ ਦੇ ਨਾਲ 82 ਤੋਂ ਲੈ ਕੇ 84 ਤੱਕ, ਉੱਥੇ ਕਲਤਾ ਸਾਹਿਬ ਦੇ ਉੱਪਰ ਗੁੰਬਜ ਦੇ ਵਿੱਚ ਜਿਹੜੇ ਸੀ ਮਹਾਂਪੁਰਖ ਦੇ ਨੂੰ ਚਲੇ ਗਏ ਸੰਤ ਜਰਨੈਲ ਸਿੰਘ ਜੀ, ਦੇਖੇ ਇੱਥੇ ਉੱਥੇ ਸਾਰੇ ਉੱਥੇ ਜਿਹੜੇ ਸੀ ਗੁਣਮਾਲੇ ਸਰਫਾਂ ਜੀਆਂ ਬਣਾ ਕੇ ਉਹਨਾਂ ਨੇ ਵੀ ਇੱਦਾਂ ਹੀ ਸਰੂਪ ਰੱਖੇ ਹੋਏ, ਅਤੇ ਦਰਸ਼ਨ ਕੀਤੇ ਸਾਰੇ ਹੱਥ ਲਿਖਤ ਪੁਰਾਣੇ ਸਰੂਪ, 250 ਦੀ ਗਿਣਤੀ ਸੀ ਉਹਨਾਂ ਸਰੂਪਾਂ ਦੀ, ਇੰਨੀ ਗਿਣਤੀ 'ਚ ਉੱਥੇ ਪੁਰਾਣੇ ਹੱਥ ਲਿਖੇ ਹੋਏ, ਅਤੇ ਸਾਰੇ ਸਿੰਘਾਂ ਨੂੰ ਡਿਊਟੀ ਲਾਈ ਸਨ ਜਰਨੈਲ ਸਿੰਘ, ਉਹਨਾਂ ਨੇ ਕਹਿੰਦੇ ਭਾਈ ਉੱਥੇ ਤਾਂ ਇਹਨਾਂ ਨੇ ਢਿੱਲਾ ਰੱਖਿਆ ਕੰਮ, ਪਹਿਰਾ ਬਹੁਤ ਕਮੇਟੀ ਵਾਲਿਆਂ ਨੇ, ਨਾ ਉੱਤੇ ਕੋਈ ਸੁੰਦਰ ਰੁਮਾਲਾ ਹੈ, ਕਾਮਰ ਕੱਸਿਓ ਵੀ ਮੈਲਕ ਚਲੇ ਨੇ, ਤੁਸੀਂ ਸਿੰਘ ਐਂ ਕਰੋ ਮੰਜੀ ਸਾਹਿਬ ਉੱਥੋਂ ਲੈ ਕੇ ਨਾ ਪੰਜ ਪੰਜ ਸਿੰਘਾਂ ਦੀ ਡਿਊਟੀ ਲਾਤੀ ਵੀ ਪੰਜ ਸਰੂਪ ਰੋਜ਼ ਪ੍ਰਕਾਸ਼ ਕਰੇ, ਇੱਕ ਇੱਕ ਅੰਗ ਨੂੰ ਮਾਰ ਚ ਪਾਸਿਆਂ ਨੂੰ ਸੋਹਣਾ ਕੱਪੜਾ ਸਾਫ ਲੈ ਕੇ ਟਾਵਲ ਲੈ ਕੇ ਅਤੇ ਤੁਸੀਂ ਸੇਵਾ ਕਰੋ। ਉਦੋਂ ਸਾਰੇ ਸਰੂਪਾਂ ਦੀ ਇੱਦਾਂ ਸੇਵਾ ਕਰਾਈ, ਨਵੇਂ ਕਮਰ ਕੱਸੇ ਲਾਏ, ਨਵੇਂ ਰੁਮਾਲੇ ਲਾਏ, ਅਤੇ ਉੱਥੇ ਅਖੀਰ 'ਤੇ ਜਦੋਂ ਆਖਰੀ ਪੰਨਾ ਹੁੰਦਾ ਸੀ, ਅੰਗ ਹੁੰਦਾ ਸੀ ਆਖਰੀ ਅੰਗ, ਉੱਥੇ ਸਿਆਹੀ ਦੀ ਵਿਧੀ ਲਿਖੀ ਹੋਣੀ ਅਤੇ ਲਿਖਣ ਦੀ ਤਾਰੀਖ ਲਿਖੀ ਹੋਣੀ, ਇੰਨੇ ਸਾਨੂੰ ਸ਼ੁਰੂ ਕੀਤਾ ਸੀ ਅਤੇ ਇੰਨਾ ਨੂੰ ਸੰਪੂਰਨ ਹੋਇਆ, ਸੋ ਇੰਨਾ ਪਿਆਰ ਸੀ ਗੁਰਬਾਣੀ ਲਿਖਣ ਦਾ, ਕਿੰਨੇ ਸਰੂਪ ਉੱਥੇ ਹੱਥ ਲਿਖਤ ਗੁਰਮੁਖ ਪਿਆਰਿਆਂ ਵੱਲੋਂ, ਸਾਧੂਆਂ ਵੱਲੋਂ, ਸੰਤਾਂ ਵੱਲੋਂ, ਹੋਰ ਗੁਰਸਿੱਖਾਂ ਪਿਆਰਿਆਂ ਵੱਲੋਂ ਲਿਖਤ ਵਿੱਚ ਆਏ, ਪਰ ਦਰਬਾਰ ਸਾਹਿਬ ਦੇ ਅਟੈਕ ਵੇਲੇ ਸੜ ਕੇ ਸਾਰੇ ਸੁਆਹ ਹੋ ਗਏ। ਇੱਦਾਂ ਬਹੁਤ ਵੱਡਾ ਘਾਟਾ ਉਦੋਂ ਪਿਆ, ਬੰਦੇ ਤਾਂ ਚਲੋ ਸ਼ਹੀਦ ਹੋ ਗਏ, ਦੁਬਾਰੇ ਆ ਗਏ ਨੇ, ਜਨਮ ਲੈ ਲਏ ਉਹਨਾਂ ਨੇ, ਅਤੇ ਇਹ ਚੀਜ਼ਾਂ ਕਿਵੇਂ ਪ੍ਰਾਪਤ ਹੋਣਗੀਆਂ, ਇਹ ਬਹੁਤ ਵੱਡਾ ਨੁਕਸਾਨ ਹੋਇਆ। ਹਾਂਜੀ ਉਹ ਜਿਹੜਾ ਵੱਡਾ ਸਰੂਪ ਸੀ ਉੱਥੇ ਵੀ ਉਹ 'ਚ ਗੋਲੀ ਵੱਜ ਗਈ ਸੀ, ਤਾਂ ਉਹ ਵੀ ਫਿਰ ਜਿਹੜਾ ਸੀ ਹੁਣ ਉਹ ਪ੍ਰਕਾਸ਼ ਨਹੀਂ ਉਹਨੂੰ ਕਰਦੇ। ਇੱਕ ਉੱਥੋਂ ਦਾ ਪ੍ਰੇਮੀ ਸੀ ਆਪਣੇ ਮਲੇਸ਼ੀਆ ਦਾ, ਅਤੇ ਉਹਨੇ ਲਿਖ ਕੇ ਭੇਜਿਆ। ਫਿਰ ਹੁਣ ਉਹ ਪ੍ਰਕਾਸ਼ ਹੁੰਦਾ ਉੱਥੇ। ਇੱਥੇ ਵੀ ਆਇਆ ਸੀ ਇੰਦਰ ਸਿੰਘ ਖੋਸਾ ਕਰਕੇ ਆਇਆ ਸੀ ਉਰੇ। ਉਹਨੇ ਇੱਕ ਸਰੂਪ ਐਡਮਿੰਟਨ ਵੀ ਲਿਖਿਆ, ਇੱਕ ਫਰੀ ਮਾਊਂਟ ਅੰਮ੍ਰਿਤਸਰ ਸਾਹਿਬ ਵੀ ਲਿਖ ਕੇ ਦੇ ਕੇ ਗਿਆ। ਅਤੇ ਉਹਨੇ ਕਈ ਸਰੂਪ ਹੱਥ ਲਿਖੇ ਨੇ, ਉਹਨੇ ਸੇਵਾ ਕੀਤੀ ਆ ਸਿੰਘ ਨੇ ਮਲੇਸ਼ੀਆ ਤੋਂ ਹੈ। ਅਤੇ ਇਸ ਤਰ੍ਹਾਂ ਉਹ ਹੁਣ ਜਿਹੜਾ ਸਰੂਪ ਉੱਥੇ ਪ੍ਰਕਾਸ਼ ਹੈ ਉਹ ਸਰੂਪ ਹੈ। ਚਲੋ,
ਨਾਮ ਦਾਨ ਇਸ਼ਨਾਨ ਕਰਮ ਕਮਾਇਆ,
ਆਹ ਵੀ ਉਹਨਾਂ ਦਾ ਕਰਮ ਹੈ ਭਾਈ। ਇਸ਼ਨਾਨ ਕਰਨਾ ਮਤਲਬ ਉੱਠ ਕੇ, ਫਿਰ ਨਾਮ ਜਪਣਾ, ਫਿਰ ਨਾਮ ਦਾ ਦਾਨ ਵੀ ਕਰਨਾ, ਨਾਮ ਦਾ ਵੀ ਦਸਵੰਧ ਕੱਢਣਾ, ਕਿਰਤ ਕਮਾਈ ਵਿੱਚੋਂ ਵੀ ਦਸਵੰਧ ਕੱਢਣਾ, ਦੋ ਤਰ੍ਹਾਂ ਦਾ ਦਾਨ। ਇਹ ਉਹ ਕਰਮ ਨੂੰ ਕਮਾਉਂਦੇ ਨੇ, ਐਸੇ ਕਰਨੀ ਵਾਲੇ ਨੇ।
ਨਿਵ ਚੱਲਣ ਮਿੱਠ ਬੋਲ ਘਾਲ ਖਵਾਇਆ,
ਨਿਮ ਕੇ ਚੱਲਦੇ, ਨਿਮ ਕੇ ਕਦੇ ਨਹੀਂ ਗਰਦਨ ਅਕੜਾ ਕੇ ਤੁਰਦੇ, ਹੰਕਾਰ 'ਚ ਨਹੀਂ ਤੁਰਦੇ, ਹੰਕਾਰ 'ਚ ਬੋਲਦੇ ਨਹੀਂ। ਮਜਾਲ ਕਿਤੇ ਹੰਕਾਰ ਉਹਨਾਂ ਦੇ ਸਪਰਸ਼ ਕਰ ਜਾਵੇ। ਇਉਂ ਨਿਵ ਚੱਲਣ ਵਾਲੇ ਨੇ, ਜਿਹੜਾ ਨਿਮ ਚੱਲਣ ਜਾਣਦਾ ਉਹੀ ਭਾਈ ਮਿੱਠਾ ਬੋਲਦਾ, ਜਿਹੜਾ ਨੀਵਾਂ ਹੋ ਕੇ ਚੱਲਦਾ ਨਹੀਂ ਉਹ ਬੋਲੂ ਵੀ ਕੌੜਾ ਅਤੇ ਆਪਣਾ ਆਕੜਖਾਂ ਬਣ ਕੇ ਰਹੂ। ਇਹ ਭਾਈ ਮਿੱਠ ਬੋਲੜੇ ਨੇ, ਜਿਵੇਂ ਵਾਹਿਗੁਰੂ ਬਾਰੇ ਵੀ ਕਿਹਾ, ਮਿੱਠ ਬੋਲੜਾ ਜੀ ਹਰ ਸੱਜਣ ਸੁਆਮੀ ਮੋਰਾ। ਗੁਰੂ ਸਾਹਿਬ ਕਹਿ ਆਪ ਕਿੰਨੇ ਮਿੱਠ ਬੋਲੜੇ ਨੇ। ਹਾਂ ਸੰਭਲ ਥੱਕੀ ਜੀ ਉਹ ਕਦੇ ਨਾ ਬੋਲਿਆ ਕੌੜਾ, ਇਹੋ ਜਿਹਾ ਮਿੱਠਾ ਹੀ ਬੋਲਦੇ ਨੇ। ਅਤੇ ਘਾਲ ਖਵਾਇਆ, ਫਿਰ ਕਿਰਤ ਕਰਦੇ ਨੇ, ਵਿਹਲੜ ਨਹੀਂ ਹੈਗੇ ਕਿਰਤ ਵਿੱਚੋਂ, ਫਿਰ ਜਿਹੜਾ ਸੀ ਕੱਢ ਕੇ ਦਸਵੰਧ ਖਵਾ ਦਿੰਦੇ ਨੇ ਜਿੱਥੇ ਲੋੜਵੰਦਾਂ ਨੂੰ, ਗਰੀਬਾਂ ਨੂੰ, ਹਾਂਜੀ ਉਸ ਪਾਸੇ ਜਿਹੜਾ ਹੈ ਵਰਤ ਦਿੰਦੇ ਨੇ ਆਪਣੀ ਮਾਇਆ ਨੂੰ।
ਗੁਰਸਿੱਖਾਂ ਗੁਰਸਿੱਖ ਮੇਲ ਮਿਲਾਇਆ,
ਇਉਂ ਗੁਰਸਿੱਖਾਂ ਦਾ ਮੇਲ ਭਾਈ, ਗੁਰਸਿੱਖਾਂ ਦੇ ਮੇਲ ਨਾਲ ਮਹਾਰਾਜ ਨੇ ਮਿਲਾਇਆ। ਇਹ ਤਾਂ ਰਹਿਤਨਾਮਿਆਂ ਵਿੱਚ ਵੀ ਮਹਾਰਾਜ ਨੇ ਆਖਿਆ ਕਿ ਪੰਜਾਂ ਦਾ ਮੇਲ ਨਹੀਂ ਕਰਨਾ, ਜਦੋਂ ਅੰਮ੍ਰਿਤ ਛਕਾਉਂਦੇ ਨੇ ਪੰਜਾਂ ਦਾ ਵਿਸਾਹ ਨਹੀਂ ਕਰਨਾ। ਧੀਰ ਮਲੀਏ ਨੜੀ ਮਾਰ, ਧੀਰ ਮਲੀਏ ਜਿਹੜੇ ਰਾਮ ਰਾਈਏ ਮਸੰਦ ਗੰਗੂ ਸਾਹੀਏ, ਗੰਗੂ ਦੀ ਲਾਦ ਰਾਮ ਰਾਈਏ, ਇਉਂ ਮੇਲ ਨਹੀਂ ਕਰਨਾ। ਅਤੇ ਨਾਲ ਹੁਣ ਇਹ ਵੀ ਕਹਿ ਦਿੰਦੇ, ਕਿਹਾ ਜਾਂਦਾ ਵੀ ਜਿਵੇਂ ਨਰਕ ਧਾਰੀਏ ਉਹ ਜਿਹੜੇ ਨੇ, ਜਿਹੜੇ ਆਪਣੇ ਆਪ ਨੂੰ ਦੇਹ ਧਾਰੀ ਗੁਰ ਕਹਾਉਣ ਵਾਲੇ, ਸੋ ਨਹੀਂ ਮੇਲ ਕਰਨਾ। ਇਸੇ ਲਈ ਭਾਈ ਗੁਰਦਾਸ ਸਾਹਿਬ ਇੱਥੇ ਕਹਿ ਰਹੇ ਨੇ ਪੰਜਵੇਂ ਪਾਤਸ਼ਾਹ ਵੇਲੇ ਦੱਖਦੇ ਵੀ ਗੁਰਸਿੱਖਾਂ ਨੂੰ ਜਿਹੜਾ ਅਸੀਂ ਮੇਲ ਆਪਣੇ ਗੁਰਸਿੱਖਾਂ ਨਾਲੇ ਕਰਨਾ, ਰੋਟੀ ਬੇਟੀ ਦੀ ਸਾਂਝ ਗੁਰਸਿੱਖਾਂ ਨਾਲੇ ਕਰਨੀ ਹੈ, ਗੈਰ ਸਿੱਖ ਨੂੰ ਨਹੀਂ ਬੇਟੀ ਦੇਣੀ। ਅੱਛਾ, ਉਸ ਲਈ ਐਸਾ ਮੇਲ ਮਿਲਾਇਆ ਜੀ।
ਭਾਏ ਭਗਤ ਗੁਰਪੁਰਬ ਕਰੇ ਕਰਾਇਆ,
ਗੁਰਪੁਰਬ 'ਤੇ ਵਿਸ਼ਰਾਮ ਕਰੋ। ਭਾਏ ਭਗਤ ਗੁਰਪੁਰਬ,
ਭਾਏ ਭਗਤ ਗੁਰਪੁਰਬ
ਕਰਾਇਆ ਕਰਾਇਆ
ਕਰਾਇਆ ਕਰਾਇਆ,
ਫਿਰ ਪ੍ਰੇਮਾ ਭਗਤੀ ਵੀ ਕਰਦੇ ਨੇ ਅਤੇ ਗੁਰਪੁਰਬਾਂ ਨੂੰ ਪ੍ਰੇਮਾ ਭਗਤੀ ਕਰਦੇ ਕਰਦੇ ਜਦੋਂ ਗੁਰਪੁਰਬ ਆ ਗਿਆ, ਭਾਈ ਇਕੱਠੇ ਹੋ ਕੇ ਸਾਰਿਆਂ ਨੂੰ ਮੇਲ ਕੇ ਆਓ ਭਾਈ ਗੁਰਪੁਰਬ ਆ ਗਿਆ, ਗੁਰੂ ਨਾਨਕ ਸਾਹਿਬ ਜੀ ਦਾ ਮਨਾਈਏ, ਗੁਰੂ ਅੰਗਦ ਸਾਹਿਬ ਜੀ ਦਾ ਆ ਗਿਆ, ਆਓ ਇਕੱਠੇ ਹੋ ਕੇ ਮਨਾਈਏ, ਕਿੰਨਾ ਚਾਅ ਹੁੰਦਾ ਪਿੰਡਾਂ ਵਿੱਚ। ਹਾਂਜੀ, ਅਤੇ ਤਿੰਨ ਦਿਨ ਸਾਰਾ ਨਗਰ ਨੇ ਬੈਠੇ, ਜਿਹੜਾ ਸੀ ਕੋਈ ਕੋਈ ਸੇਵਾ ਕਰਦਾ, ਕੋਈ ਕੋਈ ਸੇਵਾ ਕਰਦਾ, ਇਉਂ ਗੁਰਪੁਰਬ ਚਾਅ ਨਾ ਮਨਾਉਂਦੇ, ਅਤੇ ਫਿਰ ਨਾਲ ਨਾਲ ਪ੍ਰੇਮਾ ਭਗਤੀ ਕਰਦੇ, ਗੁਰਪੁਰਬ ਮਨਾਉਂਦੇ, ਅਤੇ ਨਾਲ ਨਾਲ ਕਰਾਉਂਦੇ ਦੂਜਿਆਂ ਤੋਂ, ਆਓ ਮਿਲ ਕੇ ਕਰੀਏ ਭਾਈ। ਕੋਈ ਕਿਸੇ ਨੇ ਲੰਗਰ ਦੀ ਸੇਵਾ ਸਾਂਭ ਲੈਣੀ, ਕਿਸੇ ਨੇ ਜਿਹੜਾ ਅਸੀਂ ਬਾਲਣ ਦੀ ਲਿਆਉਣ ਦੀ ਸੇਵਾ ਸਾਂਭ ਲੈਣੀ, ਕਿਸੇ ਨੇ ਕੋਈ ਅਨੇਕ ਪ੍ਰਕਾਰ ਦੀਆਂ ਸੇਵਾ ਗੁਰਪੁਰਬਾਂ ਦੇ ਵੇਲੇ ਕਰਦੇ ਅਤੇ ਕਰ ਰਹੇ ਨੇ ਗੁਰਮੁਖ ਪਿਆਰੇ ਹੁਣ ਵੀ।
ਗੁਰਸਿੱਖ ਦੇਵੀ ਦੇਵ ਜਠੇਰੇ ਪਾਇਆ,
ਹਾਂ ਗੁਰਮੁਖ ਜਿਹੜੇ ਨੇ ਗੁਰਸਿੱਖਾਂ ਨੂੰ ਦੇਵੀ ਦੇਵਤੇ ਮੰਨਦੇ ਨੇ ਆਪਣੇ। ਗੁਰਸਿੱਖ ਮਿਲ ਗਿਆ, ਮੈਨੂੰ ਤਾਂ ਵਰਮਾ ਦੇ ਦਰਸ਼ਨ ਹੋ ਗਏ, ਮੈਨੂੰ ਤਾਂ ਵਿਸ਼ਨੂੰ ਦੀ ਗਹਿ ਦੇ ਵਿੱਚੋਂ, ਹੋਰ ਕਿਸੇ ਦੇਵੀ ਦੇਵਤੇ ਦਾ ਪੂਜਣ ਦੀ ਲੋੜ ਨਹੀਂ, ਗੁਰਸਿੱਖ ਦੇ ਦਰਸ਼ਨ ਕਰ ਲਓ, ਸਾਰੇ ਦੇਵਤੇ ਪੂਜੇ ਗਏ। ਕਿੱਡੀ ਵੱਡੀ ਪਦਵੀ ਹੈ ਗੁਰਸਿੱਖੀ ਦੀ, 33 ਕਰੋੜ ਦੇਵਤਾ, ਇੱਕ ਸਿੱਖ ਦੇ ਦਰਸ਼ਨ ਕਰ ਲਓ, ਉੱਥੇ ਤਾਂ ਇੱਕ ਨੂੰ ਮਿਲਾਓਗੇ ਦੂਆ ਰੁੱਸਜੂ, ਦੂਏ ਨੇ ਮਿਲਾਓਗੇ ਤੀਆ ਰੁੱਸ, ਉਹਨਾਂ ਤਾਂ ਰੁੱਸੇ ਰਹਿਣਾ। ਇੱਕ ਗੁਰਸਿੱਖ ਦੇ ਦਰਸ਼ਨ ਸਾਰੇ ਦੇਵੀ ਦੇਵਤਿਆਂ ਦੇ ਦਰਸ਼ਨ ਨੇ, ਲੋੜ ਨਹੀਂ ਨੈਣਾ ਦੇਵੀ ਵਾਲੇ ਪਾਸੇ ਨੂੰ ਜਾਣ ਦੀ। ਹਾਂ,
ਗੁਰਸਿੱਖ
ਦੇ ਨਾਲ ਹੋਰ ਜਠੇਰੇ ਪਾਇਆ, ਕਈ ਵੱਡੇ ਵਡੇਰਿਆਂ ਨੂੰ ਮੰਨਦੇ ਆ ਨਾ, ਅਤੇ ਉੱਥੇ ਬਾਰਾਂ ਦੇ ਵਿੱਚ ਰੱਖਿਆ ਹੁੰਦੀਆਂ, 4 ਕਿੱਟਾਂ ਸਾਡੇ ਵੱਡੇ ਵਡੇਰੇ ਨੇ ਜੀ, ਉੱਥੇ ਮੱਥਾ ਟੇਕ ਹੁੰਦੇ, ਜਾਂ ਕਈਆਂ ਦੇ ਹੋਰ ਇੱਕ ਥਾਂ ਵੱਖਰੇ ਬਣਾਏ ਹੁੰਦੇ ਨੇ, ਉੱਥੇ ਚੱਲਿਆ ਜੀ ਦੀਵਾਲੀ ਤੋਂ ਬਾਅਦ, ਦੂਆ ਦਿਨ ਅਸੀਂ ਵੱਡੇ ਵਡੇਰਿਆਂ ਕੋਲ ਚੱਲੇ ਹਾਂ, ਪਰ ਸਿੱਖ ਮਿਲ ਉਹ ਸਿੱਖਾਂ ਦੇ ਦਰਸ਼ਨ ਹੋ ਗਏ ਜਠੇਰੇ ਮਨਾ ਲਏ ਤੁਸੀਂ।
ਗੁਰਸਿੱਖ ਮਾਂ ਪਿਓ ਵੀਰ ਕੁਟੰਬ ਸੁਭਾਇਆ,
ਤਾਂ ਹੀ ਤਾਂ ਖੀਰ 'ਤੇ ਜਾ ਕੇ ਦਸਵੇਂ ਪਾਤਸ਼ਾਹ ਜੀ ਨੇ ਮਾਣ ਦਿੱਤਾ ਖਾਲਸੇ ਨੂੰ। ਖਾਲਸਾ ਮੇਰੋ ਰੂਪ ਹੈ ਖਾਸ, ਆ ਖਾਲਸੇ ਨੂੰ ਆਪਣਾ ਖਾਸ ਰੂਪ ਦਿੱਤਾ, ਆਪਣਾ ਰੂਪ ਦਿੱਤਾ, ਕਿਸੇ ਪੈਗੰਬਰ ਨੇ ਨਹੀਂ ਦਿੱਤਾ ਆਪਣੇ ਚੇਲੇ ਨੂੰ ਇਹ ਰੂਪ। ਅਤੇ ਇੱਕ ਵਾਰੀ ਫਿਰ ਜਿਹੜਾ ਸੀ ਸਵਾਲ ਉਠਾਇਆ ਕਿਸੇ ਨੇ, ਭਾਈ ਦਇਆ ਸਿੰਘ ਨੇ ਵੀ ਉਠਾਇਆ ਸੀ, ਮਹਾਰਾਜ ਤੁਸੀਂ ਹੁਣ ਸੱਚਖੰਡ ਗਮਨ ਕਰਨ ਲੱਗੇ ਹੋ, ਤੁਸੀਂ ਕਿਹਾ ਸਨ ਵੀ ਮੈਂ ਭਾਈ ਸੱਚਖੰਡ ਚੱਲਿਆ, ਹੁਕਮ ਕੀਤਾ ਤੁਸੀਂ ਕੰਨਾਂ ਨੇ ਸੁਣਿਆ, ਮਾਲ ਫਿਰ ਦਰਸ਼ਨ ਕਿਵੇਂ ਕਰਿਆ ਕਰਾਂਗੇ ਹੁਣ ਤੁਹਾਡੇ ਇਸ ਰੂਪ ਦੇ? ਮਾਲ ਕਹਿੰਦੇ ਭਾਈ ਸਾਡੀ ਆਤਮਾ ਜਿਹੜੀ ਹੈ ਗੁਰੂ ਗ੍ਰੰਥ ਸਾਹਿਬ ਵਿੱਚ ਸਮਾ ਗਈ ਆ, ਸਾਡੀ ਆਤਮਾ ਦੇ ਦਰਸ਼ਨ ਕਰਨੇ ਨੇ, ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਕਰ ਲਿਆ ਕਰੋ, ਮੇਰੀ ਆਤਮਾ ਦੇ ਦਰਸ਼ਨ ਨੇ ਔਰ ਸਾਡਾ ਆਤਮ ਹੀ ਅਸਲੀ ਰੂਪ ਹੈ। ਦਇਆ ਸਿੰਘ ਜੀ ਕਹਿਣ ਲੱਗੇ ਮਹਾਰਾਜ ਜੇ ਤੁਹਾਡੇ ਸਰਗੁਣ ਦੇ ਦਰਸ਼ਨ ਕਰਨੇ ਨੇ, ਸਰੀਰ ਦੇ ਦਰਸ਼ਨ ਕਰਨ ਦੀ ਇੱਛਾ ਵੀ ਇਸੇ ਰੂਪ ਦੇ ਕਰਨੇ ਨੇ, ਫਿਰ ਮਨ ਕਹਿੰਦੇ ਭਾਈ ਪੰਜ ਪਿਆਰਿਆਂ ਦੇ ਦਰਸ਼ਨ ਕਰ ਲਿਆ ਕਰੋ, ਪੰਜ ਸਿੰਘਾਂ ਦੇ ਦਰਸ਼ਨ ਕਰ ਲਏ ਮੇਰੇ ਦਰਸ਼ਨ ਨੇ। ਅਗਲਾ ਸਵਾਲ ਸੀ ਦਇਆ ਸਿੰਘ ਦਾ, ਮਹਾਰਾਜ ਜੇ ਪੰਜ ਇਕੱਠੇ ਨਾ ਮਿਲਣ? ਮਹਾਰਾਜ ਕਹਿੰਦੇ ਚਲੋ ਇੱਕ ਦੇ ਕਰ ਲਿਆ ਕਰੋ, ਇੱਕ ਖਾਲਸੇ ਦੇ ਦਰਸ਼ਨ ਕਰ ਲਏ ਮੇਰੇ ਦਰਸ਼ਨ ਨੇ। ਮਹਾਰਾਜ ਇੱਕ ਵੀ ਨਾ ਮਿਲੇ? ਮਹਾਰਾਜ ਕਹਿੰਦੇ ਐਂ ਕਰਿਆ ਕਰੋ, ਸੀਸੇ ਮੂਹਰੇ ਖੜ ਕੇ ਆਪਣਾ ਆਪ ਰੂਪ ਦੇਖ ਲਿਆ ਕਰੋ, ਮੇਰੇ ਦਰਸ਼ਨ, ਮੈਂ ਤੁਹਾਨੂੰ ਆਪਣਾ ਰੂਪ ਦਿੱਤਾ। ਇਉਂ ਇਹ ਉਹ ਦਰਸ਼ਨ ਨੇ ਭਾਈ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਹ ਦਾਤ ਆਪਣੇ ਸਿੱਖਾਂ ਨੂੰ ਬਖਸ਼ਿਸ਼ ਕੀਤੀ, ਆਪਣਾ ਰੂਪ ਬਣਾ ਦਿੱਤਾ। ਗੁਰਸਿੱਖ
ਖੇਤੀ
ਗੁਰਸਿੱਖ ਮਾਂ ਪਿਓ ਵੀਰ,
ਗੁਰਸਿੱਖ ਮਾਂ ਪਿਓ ਵੀਰ,
ਗੁਰਸਿੱਖ ਹੀ ਭਾਈ ਗੁਰਸਿੱਖਾਂ ਨੂੰ ਮਾਂ ਦੀ ਨਿਆਈ ਸਮਝਦੇ ਨੇ, ਗੁਰਸਿੱਖ ਹੀ ਗੁਰਸਿੱਖਾਂ ਨੂੰ ਪਿਓ ਦੀ ਨਿਆਈ ਸਮਝਦੇ ਨੇ ਅਤੇ ਆਪਣੇ ਭਰਾ ਸਾਧਸੰਗ ਸਮਝਦੇ ਨੇ। ਪਰ ਕਲਯੁਗ ਨੇ ਜਿਹੜਾ ਵਿੱਚ ਆਪਣਾ ਜ਼ੋਰ ਪਾਇਆ ਹੋਇਆ ਨਾ, ਅਤੇ ਬਹੁਤਾ ਹਿੱਸਾ ਸਿੱਖਾਂ ਦਾ ਦੁਸ਼ਮਣ ਸਮਝਦਾ ਹੁਣ ਸਿੱਖ ਨੂੰ, ਉਹਨਾਂ ਨੂੰ ਆਨੰਦ ਨਹੀਂ ਕੋਈ ਆਸਾ, ਜਿੰਨਾ ਚਿਰ ਕਿ ਸਿੱਖ ਨੇ ਸਿੱਖ ਨੂੰ ਹਿਰਦਾ ਦਿਖਾਈ ਨਹੀਂ ਦਿੱਤਾ ਹੋਵੇਗਾ। ਸੋ ਐਸਾ ਵੀ ਚੱਲਦਾ ਖੇਡ। ਪਰ ਜਿਹੜੇ ਪੂਰਨ ਗੁਰਸਿੱਖ ਨੇ ਉਹ ਆਪਣੇ ਗੁਰਸਿੱਖਾਂ ਨੂੰ ਮਾਂ ਪਿਓ ਵੀਰ ਦੀ ਤਰ੍ਹਾਂ, ਕੁਟੰਬ ਆਪਣਾ ਪਰਿਵਾਰ ਸਬਾਇਆ, ਸਾਰਾ ਪਰਿਵਾਰ ਗੁਰਸਿੱਖਾਂ ਨੂੰ ਇਹ ਮੰਨਦੇ ਨੇ, ਸਿੱਖ ਸਮਾਜ ਨੂੰ ਆਪਣਾ ਪਰਿਵਾਰ ਮੰਨਦੇ ਨੇ। ਗੁਰਸਿੱਖਾਂ ਇੱਕੋ ਪਿਆਰ ਗੁਰਮਿੱਤਾਂ ਪੁੱਤਾਂ ਭਾਈਆਂ ਵਾਲਾ ਜਾਣਦੇ ਨੇ, ਗੁਰੂ ਸਾਹਿਬ ਕਰਦੇ ਨੇ ਆਪਣੇ ਪਿਆਰਿਆਂ ਨੂੰ ਪਿਆਰ।
ਗੁਰਸਿੱਖ ਖੇਤੀ ਵਣਜ ਲਾਹਾ ਪਾਇਆ,
ਹਾਂ ਗੁਰਸਿੱਖ ਸਿੱਖਾਂ ਨੂੰ ਹੀ ਆਪਣੀ ਭਾਈ ਖੇਤੀ ਸਮਝਦੇ ਨੇ, ਅਤੇ ਗੁਰਸਿੱਖਾਂ ਨੂੰ ਆਪਣਾ ਵਣਜ ਸਮਝਦੇ ਨੇ, ਇਹਦੇ ਵਿੱਚੋਂ ਲਾਹਾ ਉਹਨਾਂ ਨੇ ਪਾਉਣਾ ਕੀਤਾ ਹੈ। ਜਿੱਦਾਂ ਖੇਤੀ ਗੁਰਸਿੱਖਾਂ ਨੂੰ ਕਰਨੀ ਦੱਸੀ ਹੈ, ਮਨਹਾਲੀ ਕਿਰਸਾਣੀ ਕਰਨੀ ਸਰਮ ਪਾਣੀ ਤਨ ਖੇਤ, ਨਾਮ ਵੀ ਸੰਤੋਖ ਸੁਹਾਗਾ ਰੱਖ ਗਰੀਬੀ ਵੇਸ਼, ਭਾਉ ਕਰਮ ਕਰ ਜੰਮ ਸੀ ਸੇ ਕਰ ਭਾਖਟ ਦੇਖ। ਇੱਦਾਂ ਦੀ ਖੇਤੀ ਕਰਦੇ ਨੇ ਜਾਣਦੇ ਨੂੰ, ਵਣਜ ਵਣਜਾਰਿਆਂ ਸੋ ਵਣਜ ਕਰ ਲੈ ਲਹਾ ਮਨ ਹੱਸ। ਸੋ ਇੱਦਾਂ ਦਾ ਵਣਜ ਕਰਦੇ ਨੇ, ਸੱਚਾ ਵਪਾਰ ਕਰਦੇ ਨੇ, ਫਿਰ ਲਾਹਾ ਹੀ ਲਾਹਾ, ਲਾਹਾ ਹੀ ਲਾਹਾ, ਘਾਟਾ ਹੈ ਨਹੀਂ।
ਹੰਸ ਵੰਸ ਗੁਰਸਿੱਖ ਗੁਰਸਿੱਖ ਜਾਇਆ,
ਹਾਂ ਫਿਰ ਇਹੋ ਜਿਹੇ ਜਿਹੜੇ ਗੁਰਸਿੱਖ ਨੇ ਭਾਈ, ਹੰਸ ਵੰਸ ਗੁਰਸਿੱਖ, ਗੁਰਸਿੱਖਾਂ ਦੀ ਵੰਸ ਵੀ ਫਿਰ ਭਾਈ ਗੁਰਸਿੱਖਾਂ ਵਾਲੀ ਹੈ, ਗੁਰਸਿੱਖਾਂ ਦੇ ਫਿਰ ਗੁਰਸਿੱਖੇ ਜਾਂਦੇ ਨੇ ਕਰਨੀ ਵਾਲੇ, ਜਿਹਦੀ ਆਪਣੀ ਕਰਨੀ ਹੈ ਨਾ, ਫਿਰ ਅੱਗੇ ਕਰਨੀ ਵਾਲੇ ਜਾਂਦੇ ਨੇ। ਅਤੇ ਜਿਵੇਂ ਹੰਸਾਂ ਦੇ ਹੰਸੇ ਜਾਂਦੇ ਨੇ ਨਾ, ਹੰਸਾਂ ਦੇ ਕਦੇ ਕੌਂ ਜੰਮੇ ਨੇ, ਹੰਸਾਂ ਦੇ ਕਦੇ ਬਗਲੇ ਜੰਮੇ ਨੇ, ਹੰਸਾਂ ਦੇ ਤਾਂ ਹੰਸੇ ਉਹਨਾਂ ਦੀ ਹੰਸ ਵੱਧਦੇ ਨੇ, ਹੰਸੇ ਜੰਮਦੇ ਨੇ, ਹੰਸਾਂ ਦੇ ਹੰਸੇ ਜੰਮਦੇ ਨੇ। ਜਿਵੇਂ ਗੁਰਸਿੱਖ ਹੰਸਾਂ ਦੇ ਭਾਈ ਜਿਨ੍ਹਾਂ ਦੀਆਂ ਕਰਨੀਆਂ ਕਮਾਈਆਂ ਨੇ ਨਾ, ਦੇਖਿਆ ਨਾ, ਤਾਤ ਮਾਤਮੁਰ ਅਲੱਖ ਰਾਧਾ ਬਹੁਵਿਧ ਯੋਗ ਸਾਧਨਾ ਸਾਧਾ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿੰਦੇ ਨੇ ਮੈਂ ਤਾਂ ਐਡੀ ਸ਼ਕਤੀ ਲੈ ਕੇ ਸਾਡਾ ਆਉਣਾ ਹੋਇਆ, ਮੇਰੇ ਮਾਤਾ ਪਿਤਾ ਦੀ ਭਗਤੀ ਬਹੁਤ, ਉਹਨਾਂ ਦੀ ਕਮਾਈ ਬਹੁਤ ਸੀ, ਤਾਂ ਮੈਂ ਜਿਹੜਾ ਸੀ ਮਾਤਾ ਗੁਜਰੀ ਜੀ ਦੇ ਜਿਹੜਾ ਸੀ ਉਹਨਾਂ ਦੇ ਵੰਸ਼ ਵਿੱਚੋਂ ਪੈਦਾ ਹੋਇਆ, ਅਤੇ ਇਹ ਉਹਨਾਂ ਦੀ ਸ਼ਕਤੀ ਸੀ, ਉਹਨਾਂ ਦੀ ਐਡੀ ਕਮਾਈ ਸੀ ਮੇਰੇ ਮਾਤਾ ਪਿਤਾ ਦੀ, ਤਦ ਮਹਾਰਾਜ ਨੇ ਮੈਨੂੰ ਇੱਥੇ ਭੇਜਿਆ ਇੰਨੀ ਸ਼ਕਤੀ ਦੇ ਕਰਕੇ। ਸੋ ਜਿੰਨਾ ਜਿੰਨਾ ਕੋਈ ਸਿਮਰਨ ਕਰਦਾ ਭਾਈ ਉਹਨਾਂ ਦੇ ਫਿਰ ਉਹੋ ਜਿਹੀ ਔਲਾਦ ਗਾਂ ਪੈਦਾ ਹੁੰਦੀ ਹੈ, ਨਹੀਂ ਤਾਂ ਪੁੱਤ ਵੀ ਪੂਤਨਾ ਧੀ ਵੀ ਪੂਤਨੀ ਇਹੋ ਜਿਹਾ ਕੁਛ ਜੰਮੀ ਜਾਂਦੇ ਨੇ। ਵੇਖਿਆ ਨਹੀਂ ਸਾ ਕਿੰਨੇ ਜੰਮ ਦਿੰਦੀ ਆ ਸੂਰੀ, ਉਹ ਜਿਹਾ ਕੁਛ ਹੋ ਜਾਂਦਾ ਫਿਰ ਭਗਤਾਂ ਭਗਤੀ ਵਿੱਚੋਂ ਭਗਤ ਪੈਦਾ ਹੋ ਜਾਂਦੇ। ਚਲੋ
ਸੱਜਾ ਖੱਬਾ ਸੌਣ ਨਾ ਮਨ ਵਸਾਇਆ,
ਹੁਣ ਪਖੰਡਾਂ ਵਿੱਚ ਨਹੀਂ ਸਗਨਾ ਸਗਨਾ ਤੋਂ ਭਰੇ ਨੇ ਗੁਰੂ ਦੇ ਸਿੱਖ। ਉੱਥੇ ਕਹਿ ਨਾ ਤੁਲਸੀ ਵੀ ਕਹਿ ਗਿਆ, ਕਹਿੰਦਾ ਜਨ ਨਹੀਂ ਜਨੈ ਤਾਂ ਭਗਤ ਜਨ, ਕਹਿ ਦਾਤਾ ਕਹਿ ਸੂਰ, ਨਾ ਤਾਂ ਜਨਨੀ ਬਾਂਜਰ ਹੈ ਕਹਿ ਗਵਾਵੈ ਨੂਰ। ਜਨਨੀ ਜਨਮ ਦੇਣ ਵਾਲੀ ਜਾਂ ਤਾਂ ਕਿਸੇ ਭਗਤ ਨੂੰ ਜਨਮ ਦੇਵੇ, ਜਨਨੀ ਜਨੈ ਤਾਂ ਭਗਤ ਜਨ, ਕਹਿ ਦਾਤਾ ਜਾਂ ਦਾਤਾ ਹੋਵੇ, ਜੇ ਚਲੋ ਦਾਤਾ ਵੀ ਨਹੀਂ ਕਹਿ ਸੂਰ ਜਾਂ ਉਹ ਸੂਰਮਾ ਬਹਾਦਰ ਹੋਵੇ, ਤਿੰਨਾਂ ਨੂੰ ਜਨਮ ਦੇਵੇ। ਜੇ ਤਿੰਨਾਂ ਨੂੰ ਨਹੀਂ ਦੇਣਾ ਕਾਹਨੂੰ ਫਿਰ ਕੀ ਲੋੜ ਆ ਉਹਨਾਂ ਦੇ ਜੰਮਣ ਦੀ। ਚਲੋ ਸੱਜਾ, ਹੁਣ ਜੀ ਸਗਨ ਪਸਗਨ ਦੀ ਗੱਲ, ਜਿਹੜੇ ਆਮ ਕਰਕੇ ਵਹਿਮਾਂ ਭਰਮਾਂ ਵਿੱਚ ਸਗਨਾ ਪਸਗਨਾਂ ਦੀ ਗੱਲ ਹਿੰਦੂ ਧਰਮ ਮੁਤਾਬਕ ਮੰਨੀ ਜਾਂਦੇ ਨੇ, ਪਰ ਸਿੱਖ ਇਸ ਤੋਂ ਉੱਚੇ ਨੇ। ਸੱਜਾ ਖੱਬਾ ਸੌਣ,
ਸੱਜਾ ਖੱਬਾ ਸੌਣ,
ਹਾਂ ਸੱਜੇ ਦਾ ਕੋਈ ਵਹਿਮ ਕਰ ਲਿਆ, ਖੱਬੇ ਦਾ ਵਹਿਮ ਕਰ ਲਿਆ, ਇੱਦਾਂ ਦਾ ਸਗਨ ਅਪਸਗਨ ਮੰਨ ਲਿਆ, ਨਾ ਮਨ ਵਸਾਇਆ, ਇਹੋ ਜਿਹਾ ਕੋਈ ਜਿਹੜਾ ਅਸੀਂ ਸੱਜੇ ਖੱਬੇ ਵਾਲੀ ਗੱਲ ਮਨ ਵਿੱਚ ਕੋਈ ਵਸਾਉਂਦੇ ਨਹੀਂ।
ਨਾਰ ਪੁਰਖ ਨੂੰ ਵੇਖ ਨਾ ਪੈਰ ਹਟਾਇਆ,
ਹਾਂ ਇਸਤਰੀ ਪੁਰਖਾਂ ਵੱਲ ਵੇਖ ਕੇ, ਇਹ ਨਹੀਂ ਕਿ ਅੱਜ ਕੋਈ ਇਸਤਰੀ ਮਿਲ ਗਈ ਜਾਂ ਪੁਰਖ ਮਿਲ ਗਿਆ ਅੱਜ ਜਾਣਾ ਨਹੀਂ ਸ਼ਹਿਰ ਨੂੰ, ਮੁੜਿਆ ਜੀ ਵਾਪਸ, ਇਹ ਮਾੜੀ ਇਹ ਜਿਹੜਾ ਸੀ ਨਾਸਤਕ ਮਿਲਿਆ ਆਪਣੇ ਕੋਲ ਬਣਾ ਲੈਣ ਹੋਵੇ ਭਾਵੇਂ ਭਗਤੇ, ਉਹਨਾਂ ਲਈ ਇਹੋ ਜਿਹਾ ਪੁਰਖ ਇਸਤਰੀ ਨੂੰ ਵੇਖ ਕਰਕੇ ਵਾਪਸ ਮੁੜਾਉਣਾ, ਜਾਣਾ ਹੀ ਨਾ ਅੱਗੇ। ਹਾਂ ਜੀ, ਬਸ ਆ ਕਹਿ ਤਾ ਭਾਈ ਸਾਹਿਬ ਨੇ ਬਣਾਉਣਾ ਹੀ ਨਹੀਂ ਕੋਈ, ਪਰ ਇਹ ਹੁੰਦਾ ਵੀ ਅੰਮ੍ਰਿਤਧਾਰੀ ਜਿਹੜਾ ਹੁੰਦਾ ਨਾ ਅਤੇ ਉਹ ਨਿਹੰਗ ਜਿਹੜੇ ਨੇ ਉਹ ਕਿਰਪਾਨ ਦਾ ਸਤਿਕਾਰ ਕਰਕੇ ਮੁੱਖ ਰੱਖਦੇ ਹੋਏ ਕਿਰਪਾਨ ਨੂੰ, ਵੀ ਕਿਰਪਾਨ ਵੀ ਮਾੜਾ ਸਰੂਪ ਹੈ, ਅਤੇ ਉਹਨੂੰ ਮਹਾਰਾਜ ਦੇ ਪਾਤਸ਼ਾਹ ਜੀ ਦੇ ਆਲੇ ਪਾਸੇ ਰੱਖਦੇ ਨੇ, ਫਿਰ ਉਹ ਸੱਜੇ ਪਾਸੇ ਪਰਿਕਰਮਾ ਸ਼ੁਰੂ ਕਰਦੇ ਨੇ। ਅਤੇ ਆਮ ਜਿਹੜਾ ਹੈਗਾ ਹਾਂ ਖੱਬੇ ਪਾਸੋਂ ਕਰਕੇ ਜਿਹੜਾ ਹੈ ਸੱਚੇ ਪਾਤਸ਼ਾਹ ਸੱਜੇ ਪਾਸੇ ਮਹਾਰਾਜ ਨੂੰ ਰੱਖਣਾ, ਅਤੇ ਉਹ ਸਤਿਕਾਰ ਵਜੋਂ ਸੱਚੇ ਪਾਤਸ਼ਾਹ ਮੇਰਾ ਇਸ਼ਟ ਹੈ, ਮੈਂ ਉਹਨੂੰ ਵੱਧ ਮਾਨਤਾ ਦਿੱਤੀ ਹੈ। ਪਰ ਤੁਰਨ ਵੇਲੇ ਕੋਈ ਨਹੀਂ ਖਿਆਲ ਕਰਨਾ, ਜਦੋਂ ਕੋਈ ਪਤੀ ਪਤਨੀ ਇਕੱਠੇ ਹੋ ਕੇ ਤੁਰੇ ਜਾਂਦੇ ਹੋ ਸੈਰ ਨੂੰ, ਇਹ ਨਹੀਂ ਕਰਨਾ ਵੀ ਤੂੰ ਖੱਬੇ ਪਾਸੇ ਹੋ ਮੈਂ ਰਹਿਣਾ ਸੱਜੇ ਪਾਸੇ, ਜਾਂ ਮੈਂ ਮੂਹਰੇ ਹੋ ਕੇ ਤੁਰਨਾ ਅਤੇ ਤੂੰ ਪਿੱਛੇ ਹੋ ਕੇ ਚੱਲੀ, ਹਾਂ ਬਰਾਬਰ ਤਾਂ। ਚਲੋ ਪਰ ਜਿਹੜੀ ਆਨੰਦ ਕਾਰਜ ਦੀ ਪ੍ਰਥਾ ਹੈ ਉੱਥੇ ਕੋਈ ਨਹੀਂ ਰੱਖ ਲਿਆ ਕਰੋ, ਇਹ ਨਾ ਹੋਵੇ ਕਿ ਭਾਈ ਤੂੰ ਮੂਹਰੇ ਹੋ ਮੈਂ ਤੇਰੇ ਪਿੱਛੇ, ਇੱਦਾਂ ਵੀ ਕਹਿੰਦੇ ਚਲਾਇਆ ਕੰਮ, ਕਹਿੰਦੇ ਵੀ ਦੋ ਪ੍ਰਕਰਮਾ ਮੈਂ ਮੂਹਰੇ ਹੋਊਂ ਅਤੇ ਦੋ ਪ੍ਰਕਰਮਾ ਤੁਸੀਂ ਪਿੱਛੇ ਹੋਣਾ, ਸਰ ਇਹ ਨਾ ਕਿਤੇ ਚਲਾ ਦਿਓ, ਇਹ ਜਿਵੇਂ ਗੁਰੂ ਸਾਹਿਬ ਨੇ ਚਲਾਈ ਉਦੋਂ ਹੀ ਠੀਕ ਹੈ। ਉਹ ਇੱਦਾਂ ਕਰਦੇ ਨੇ, ਇੱਥੇ ਗੁਰੂ ਰਾਮਦਾਸ ਨੇ ਬਖਸ਼ਿਸ਼ ਕੀਤੀ ਆ, ਉਹ ਨਹੀਂ ਜਾਂਦਾ ਕਿਉਂਕਿ ਪੁੱਛਿਆ ਸੀ ਨਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ, ਮਹਾਰਾਜ ਜੀ ਆ ਕੇ ਭੂਤ ਪ੍ਰੇਤ ਸੁਣੀਦੇ ਸੀ ਵੀ ਆਮ ਮਿਲਦੇ ਸੀ, ਕੋਈ ਕਹਿੰਦਾ ਗਿੱਧਾ ਪਾਉਂਦੇ ਸੀ, ਇੱਦਾਂ ਦੀ ਬੜੀ ਗਿਣਤੀ ਉਹਨਾਂ ਦੀ ਮਿਲਦੀ ਸੀ, ਹੁਣ ਉਹ ਹੈਗੇ ਕਿ ਨਹੀਂ ਹੈਗੇ? ਕਲਕੱਤਾ ਨੂੰ ਸਵਾਲ ਕੀਤਾ ਸਿੱਖਾਂ ਨੇ, ਮਹਾਰਾਜ ਕਹਿੰਦੇ ਭਾਜੀ ਹੈਗੇ ਨੇ ਪਰ ਥੋੜ੍ਹੇ ਹੀ ਹੈਗੇ ਨੇ, ਮੁੱਕ ਗਏ। ਮਹਾਰਾਜ ਹੈਗੇ ਨੇ ਤਾਂ ਫਿਰ ਥੋੜ੍ਹਾ ਜਿਹਾ ਦਿਖਾ ਦਿਓ ਕਿਤੇ, ਮਹਾਰਾਜ ਕਹਿਣ ਗੱਲ ਸਤਿਗੁਰ ਨੇ ਕਿ ਦੇਖਣੇ ਜ਼ਰੂਰੀ ਨੇ, ਜੀ ਹਾਂ ਵੇਖ ਲੈਂਦੇ ਹਾਂ। ਮਹਾਰਾਜ ਕਹਿੰਦੇ ਚੰਗਾ ਸੁਖਮਨੀ ਸਾਹਿਬ ਦੀ ਪੰਕਤੀ ਪੜ੍ਹੋ, ਕਈ ਕੋਟ ਭੂਤ ਪ੍ਰੇਤ ਸ਼ੁਕਰ ਮਿਰਗਾਚ, ਇਹ ਪੰਕਤੀ ਪੜ੍ਹਾਈ 'ਤੇ ਲੈਣਾ ਬੰਨੀ ਆ ਰਹੇ ਸੀ, ਅਤੇ ਕਹਿਣ ਲੱਗੇ ਬਸ ਮਹਾਰਾਜ ਦੇਖ ਲਏ, ਬੰਦ ਕਰੋ ਇਹਨਾਂ ਦਾ ਖੇਡ, ਹੁਣ ਦੇਖ ਲਏ ਸੀ ਬਹੁਤ। ਅਤੇ ਕਹਿੰਦੇ ਇਹਨਾਂ ਨੂੰ ਪੁੱਛੋ ਭਾਈ ਕਿ ਤੁਸੀਂ ਹੁਣ ਕਿੰਨੇ ਕੁ, ਪਹਿਲਾਂ ਕਿੰਨੇ ਕੁ, ਹੁਣ ਕਿੰਨੇ ਕੁ, ਇਹਨਾਂ ਤੋਂ ਹੀ ਪੁੱਛੋ ਭੂਤਾਂ ਤੋਂ। ਫਿਰ ਮਾਰ ਕੇ ਦੱਸੋ ਭਾਈ ਆਪਣੀ ਜੁਨੀ ਬਾਰੇ, ਬੋਲ ਕੇ ਦੱਸਣ ਲੱਗੇ ਨੇ, ਕਹਿੰਦੇ ਜੀ ਜਦੋਂ ਤੋਂ ਗੁਰੂ ਰਾਮਦਾਸ ਮਹਾਰਾਜ ਜੀ ਨੇ ਆ ਜਿਹੜੀਆਂ ਚਾਰ ਲਾਵਾਂ ਦਾ ਪਾਠ ਕਰਕੇ, ਅਤੇ ਜਦੋਂ ਦੇ ਲੈ ਕੇ ਇਹ ਚਾਰ ਲਾਵਾਂ ਨਾਲ ਜਿਹਦੇ ਆਨੰਦ ਕਾਰਜ ਹੋ ਜਾਂਦੇ ਨੇ, ਉਦੋਂ ਦੀ ਸਾਡੀ ਜੁਨੀ ਘੱਟ ਗਈ, ਉਹ ਸਾਡੀ ਜੁਨੀ 'ਚ ਨਹੀਂ ਆਉਂਦਾ। ਅੱਗੇ ਅਸੀਂ ਕੀ ਕਰਦੇ ਹੁੰਦੇ, ਵਿਆਹ ਤੋਂ ਪਹਿਲਾਂ ਥੋੜ੍ਹੇ ਦਿਨ ਪਹਿਲਾਂ ਉਹਦੇ ਵਾਲ ਵੱਢ ਲੈਂਦੇ ਸੀ ਅਤੇ ਉਹਨੂੰ ਆਪਣੀ ਜੁਨੀ 'ਚ ਮਿਲਾ ਲੈਂਦੇ ਸੀ, ਹੁਣ ਜਿਉਂ ਦੇ ਜੇ ਮਹਾਰਸ਼ੇ ਪਾਤਸ਼ਾਹ ਜੀ ਦੇ ਜਾਂ ਪਰਕਰਮਾ ਗੁਰ ਦੇ ਸਿੱਖ ਕਰਨ ਲੱਗੇ ਨੇ, ਸਾਡੀ ਜੂਨੀ ਘਟਣੀ ਸ਼ੁਰੂ ਹੋ ਗਈ ਆ ਉਹ ਭਾਵ ਸੀ। ਅਤੇ ਤਦੇ ਲਾਵਾਂ ਦਾ ਪਾਠ ਜਿਵੇਂ ਜੇ ਵੀ ਰੋਜ਼ ਕਰੋ ਅਤੇ ਇਹ ਨਾਲ ਕਰ ਲੈਣਾ ਚਾਹੀਦਾ ਰੋਜ਼ ਲਾਵਾਂ ਦਾ ਪਾਠ। ਟਕਸਾਲ ਵਿੱਚ ਪ੍ਰਥਾ ਨਿਤਨੇ ਨਾਲ ਗੁਰੂ ਕੇ ਸਿੰਘ ਸਾਰੇ ਕਰਦੇ ਨੇ ਅਤੇ ਇਹ ਜੂਨੀ 'ਚ ਆਉਂਦੇ ਹੀ ਨੇ। ਹਾਂਜੀ ਹਾਂਜੀ ਜਾ ਚਾਰ ਸਟੇਜਾਂ ਨੇ। ਹਾਂਜੀ ਜੀ ਜੀ ਜ਼ਿੰਦਗੀ ਦੀਆਂ ਚਾਰ ਸਟੇਜਾਂ ਨੇ, ਰੋਜ਼ ਪਾਠ ਕਰੋਗੇ ਉਸ ਸਟੇਜਾਂ 'ਤੇ ਪਹੁੰਚੀ ਜਾਵਾਂਗੇ। ਪਹਿਲੀ ਸਟੇਜ ਹੈ, ਦੂਜੀ ਹੈ, ਤੀਜੀ ਹੈ, ਚੌਥੀ ਹੈ, ਚੌਥੀ ਬ੍ਰਹਮ ਗਿਆਨ ਦੀ ਪ੍ਰਾਪਤੀ ਵਾਲੀ ਹੈ। ਚਲੋ ਹਾਂਜੀ ਪੜ੍ਹੋ ਜੀ ਅੱਗੇ।
ਪਾਕ ਸਭਾਕ ਵਿਚਾਰ ਨ ਛਿੱਕ ਮਨਾਇਆ।
ਹਾਂ ਦੇਖੋ ਨਿੱਕੀ ਕਿੰਨਾ ਸੋਹਣਾ ਪਾਠ ਕਰਦੀ ਹੈ, ਛਿੱਕ ਨੂੰ ਪੂਰਾ ਛੱਛਾ ਲਾ ਕੇ ਵੱਡਾ ਪੜ੍ਹਿਆ। ਹਾਂ ਅਤੇ ਭਾਕ ਸੁਭਾਕ ਵਿਚਾਰ,
ਭਾਕ ਸੁਭਾਕ ਵਿਚਾਰ
ਅਤੇ ਬੋਲਣ ਦਾ ਕਬੋਲ ਦਾ ਦੇਖਣ ਨਾ, ਬੋਲਾਂ ਦੇ ਵੀ ਅਪਸ਼ਗਨ ਮੰਨੇ ਨੇ ਅਤੇ ਗਧਾ ਬੋਲ ਪਵੇ ਬਸ ਹੁਣ ਨਹੀਂ ਜਾਣਾ, ਕੁਮਾਰਾਂ ਦਾ ਗਧਾ ਬੋਲਿਆ। ਅਤੇ ਜਿਹੜਾ ਅਸੀਂ ਜਾਂ ਹੋਰ ਬਿੱਲੀ ਕੋਈ ਲੰਘ ਗਈ ਮੂਹਰੋਂ ਦੀ, ਆ ਗੱਡੀ ਵੇਲੇ ਕਿਤੇ ਕਿਤੇ ਲੰਘ ਜਾਂਦੀ ਹੋਣੀ ਹੈ, ਬਸ ਘਰ ਆ ਕੇ ਗਰਦਨ ਸੁੱਟ ਲੈਣੀ ਹੈ, ਅੱਜ ਤਾਂ ਬਿੱਲੀ ਲੰਘ ਗਈ ਮੇਰੇ ਮੂਹਰੋਂ ਦੀ, ਪਤਾ ਨਹੀਂ ਕੀ ਹੋਣਾ। ਸੋ ਇਹੋ ਜਿਹਾ ਜਿਹੜੇ ਅਸੀਂ ਬੋਲ ਕਬੋਲਾਂ ਦੀ ਵਿਚਾਰ, ਲੰਘਣ ਲੰਘਾਉਣ ਵਾਲੀ ਵਿਚਾਰ, ਫਿਰ ਅਗਲੀ ਆ ਗਈ ਛਿੱਕ ਦੀ। ਜੇ ਕਿਤੇ ਨਿੱਛ ਮਾਰ ਦਿੰਦੇ ਸੀ ਕੋਈ ਅਤੇ ਜਾਣਾ ਤੁਹਾਨੂੰ ਲੱਗਿਆ ਹੋਵੇ, ਉਹਦੀ ਖੈਰ ਥੋੜ੍ਹਾ, ਫਿਰ ਪਤਾ ਨਹੀਂ ਕੀ ਬੁਰਾ ਭਲਾ ਕਹਿ ਦੇਣਾ ਛਿੱਕ ਮਾਰਨ ਵਾਲੇ ਨੂੰ। ਜਾਂ ਉਹਨੂੰ ਕਹਿਣਾ ਲੱਕ ਲੱਗ ਲਿਆ ਕਿ ਬਾਈ ਹੋਰ ਜਿਹੜਾ ਮਾਰ ਇੱਕ ਛਿੱਕ ਹੋਰ, ਦੂਜੀ ਮਾਰੇਗਾ ਤਾਂ ਮੈਂ ਜਾਊਂ। ਹਾਂ ਫਿਰ ਵੀ ਕਹਿੰਦੇ ਮਾੜਾ, ਮੱਝ ਵੀ ਲੱਗ ਜਾ, ਮੱਝ ਵੀ ਲੱਗ ਜਾ ਅਤੇ ਕਹਿੰਦੇ ਚਲੋ ਚੱਲੀਏ ਵਧੀਆ। ਹੁਣ ਮੱਝ ਵੀ ਜੇ ਮਿਲ ਜਾ ਕਹਿੰਦੇ ਚੰਗਾ, ਇਹੋ ਜਿਹੇ ਕਿੰਨੇ ਨੇ, ਕਾਹਨੂੰ ਗਿਣਨੇ ਨੇ ਸਾਰੇ। ਜੇ ਮਾਈ ਕੋਈ ਪਾਥੀਆਂ ਲੈ ਕੇ ਮਿਲ ਗਈ ਸਵੇਰੇ, ਨਪੁੱਤੀ ਦਾ ਸਵੇਰੇ ਸਵੇਰੇ ਕੰਮ ਇਹ, ਸ਼ਾਮ ਨੂੰ ਨਹੀਂ ਤਾਂ ਢੋਈ ਜਾਂਦੀਆਂ, ਲੋਕਾਂ ਨੇ ਜਾਣਾ ਹੁੰਦਾ ਅਤੇ ਹੁਣ ਸਵੇਰੇ ਸਵੇਰੇ ਪਾਥੀਆਂ ਲੈ ਕੇ ਆਈ ਆ। ਹਾਂ ਅਤੇ ਜੇ ਕੋਈ ਹਰੇ ਦਾ ਚਾਰੇ ਦੀ ਪੰਡ ਲੈ ਕੇ ਆਇਆ, ਉਹਨੂੰ 100-100 ਸ਼ੀਸ਼ ਦੇਣੀ, ਅੱਜ ਮੈਨੂੰ ਹਰਿਆਲਾ ਮਿਲਿਆ, ਜਾਂਦੇ ਨੂੰ ਭਾਵੇਂ ਮੁਕੱਦਮਾ ਹਾਰੇ ਜਾਵੇ। ਇਹੋ ਜਿਹੀਆਂ ਗੱਲਾਂ ਭਾਈ ਕਹਿੰਦੇ ਨਹੀਂ ਇਹ ਕਰਨੀ, ਸਿੱਕਾ ਆਦਿਕਾਂ ਦੇ ਵਹਿਮ ਪਾਕ ਸੁਪਾਕ ਅਤੇ ਸਗਨ ਅਪਸਗਨ ਤਿਸ ਕੋ ਲੱਗਾ ਜੇ ਚੀਤ ਨਾ ਆਵੇ, ਉਹਨੂੰ ਤਾਂ ਲੱਗ ਜਾਂਦੇ ਨੇ ਜਿਹਨੂੰ ਚੇਤੇ ਨਹੀਂ ਆਉਂਦਾ, ਜਿਹਨੂੰ ਰੱਬ ਚੇਤਿਆ ਉੱਥੇ ਸਗਨ ਪਸਗਨ ਕੀ ਹੈ। ਜਿਹੜਾ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕ ਕੇ ਘਰੋਂ ਚੱਲਿਆ, ਹੁਕਮ ਨਾਲ ਲਾ ਕੇ ਸੁਣ ਕੇ ਚੱਲਿਆ ਅਤੇ ਮਹਾਰਾਜ ਦਾ ਪ੍ਰਸ਼ਾਦ ਲੈ ਕੇ ਚੱਲਿਆ, ਫਿਰ ਉੱਥੇ ਕਿਹੜਾ ਵਹਿਮ ਰਹਿ ਜੂਗਾ ਉਹਦੇ ਲਈ, ਉਹਦੀ ਚੜ੍ਹਦੀ ਉਹ ਕਲਾ। ਬਸ ਫਿਰ ਉਹ ਲਾਜ ਭਾਈ ਸਾਹਿਬ ਨੇ ਦੱਸਤਾ ਦਿੱਤਾ, ਲਾਜ ਇਹ ਦੱਸਿਆ ਉਹਨੇ, ਕੋਈ ਵਹਿਮ ਨਹੀਂ ਕਰਨਾ। ਆ ਸੁਣੋ ਤਾਂ ਕਿ ਅਸੀਂ ਤਾਂ ਕਹਿ ਰਹੇ ਭਾਈ ਨਹੀਂ ਮਨਾਉਣਾ, ਇਹ ਵਹਿਮ ਨਹੀਂ ਕਰਨਾ ਹੈ। ਚਲੋ ਅੱਗੇ, ਦੇਵੀ ਦੇਵ ਨਾ ਸੇਵ,
ਦੇਵੀ ਦੇਵ ਨਾ ਸੇਵ,
ਦੇਵੀ ਦੇਵਤਿਆਂ ਦੀ ਕੋਈ ਸੇਵਾ ਨਹੀਂ ਕਰਨੀ, ਹੈਂਜੀ ਨਾ ਪੂਜ ਕਰਾਇਆ,
ਪੂਜ ਕਰਾਇਆ
ਨਾ ਇਹਨਾਂ ਦੀ ਪੂਜਾ ਵਿੱਚ ਭਾਈ ਲੱਗਦਾ ਗੁਰਦਾਸ ਸਿੱਖ, ਉਹ ਤਾਂ ਇੱਕ ਦਾ ਹੀ ਉਪਾਸਕ ਹੈ। ਹਾਂਜੀ ਹਾਂਜੀ ਨਹੀਂ ਕੋਈ ਇਹਦਾ ਲਗਾਓ ਨਹੀਂ, ਵਿਆਹ ਨੂੰ ਜਿਹੜਾ ਹੈ ਸਿੱਖ ਖੰਭਣੀ ਹੈ ਸਾਰਾ ਜੋ ਕੁਛ ਬੰਨਣਾ ਬਣਾਉਣਾ ਬ੍ਰਾਹਮਣਵਾਦ ਹੈ। ਸਾਨੂੰ ਰੱਖਿਆ ਜਦੋਂ ਸੰਗਨ ਪਾਉਣਾ ਕਿਰਪਾਨ ਪਾ ਦਿਓ ਉਹਦੀ ਝੋਲੀ 'ਚ, ਕੰਘਾ ਪਾ ਦਿਓ, ਕਪੋਥੀ ਪਾ ਦਿਓ, ਬਸ ਸਭ ਕੁਛ ਆ ਗਿਆ ਉਹਦੇ 'ਚ। ਚਲੋ
ਆ
ਇੱਕ ਹੋਰ ਵੀ ਦੇਖਿਆ ਸੀ, ਪੋਥੀ ਤਾਂ ਪਾ ਦੇਣੀ ਆ ਠੀਕ ਹੈ, ਕੰਘਾ ਵੀ ਪਾ ਦੇਣਾ ਕਿਰਪਾਨ ਪਾਉਣੀ ਆ, ਅਤੇ ਕਈ ਇੱਕ ਵਾਰੀ ਦੇਖਿਆ ਇੱਕ ਥਾਂ 'ਤੇ ਕਸਾਰਾ ਵੀ ਪਾਤਾ ਵਿੱਚ। ਹਾਂ ਤਿੰਨ ਚੀਜ਼ਾਂ ਤਾਂ ਪਾਉਣ ਲਿਖਿਆ, ਨਾਲ ਪੋਥੀ ਅਤੇ ਨਾਲ ਕਛਹਿਰਾ, ਫਿਰ ਇਹੋ ਜਿਹੀ ਗਲਤੀ ਨਾ ਕਰਿਓ। ਅਤੇ ਮਾਰ ਤਾਹੀਂ ਤੱਕ ਪਹਿਲਾਂ ਗੁਰਮੁਖ ਟੋਲੋ। ਚਲ ਹਾਂ ਚਲੋ ਵੀ ਠੀਕ ਹੈ, ਪ੍ਰਗਟ ਪਾਉਣ ਨਾਲ ਪਾਉਣ ਦਾ ਮਹਾਰਾਜ ਨੇ ਬਖਸ਼ਿਸ਼ ਕੀਤੀ ਹੈ। ਚਲੋ ਅੱਗੇ ਗੁਰਮੁਖ ਸੱਚਾ ਖੇਤ।
ਗੁਰਮੁਖ ਸੱਚਾ ਖੇਤ ਬੀਜ ਫਲਾਇਆ।
ਗੁਰਮੁਖ ਨੇ ਭਾਈ ਜਿਹੜੇ ਸੱਚੇ ਖੇਤ ਦੇ ਮਾਲਕ ਨੇ, ਸੱਚੇ ਖੇਤ ਕਿਹੜਾ ਕੀ ਕੋਈ ਉਹ ਇੱਥੇ ਹੋਣੀ ਨਹੀਂ। ਪੜ੍ਹੋ ਜੀ, ਪੰਬਲ ਭੂਸੇ ਖਾਏ ਨਾ ਮਨ ਭਰਮਾਇਆ। ਇਹ ਸਾਰੇ ਪੰਬਲ ਭੂਸੇ ਨੇ ਜਿੰਨੇ ਉੱਪਰ ਦੱਸੇ ਨੇ, ਜਿਹੜੀਆਂ ਗੱਲਾਂ ਨੇ ਸੌਣ ਸਕਣੀਆਂ। ਪੰਬਲ ਭੂਸਾ ਕੀ ਹੁੰਦਾ ਹੈ? ਪਾਠ ਇਕੱਠਾ ਹੋਣਾ ਚਾਹੀਦਾ ਹੈ। ਪੰਬਲ ਭੂਸੇ ਇਕੱਠਾ ਹੀ ਹੈ ਨਾ,
ਵੱਖਰਾ ਵੱਖਰਾ
ਇਕੱਠਾ ਕਰ ਲਿਓ। ਇਕੱਠਾ ਪਰ ਪੰਬਲ ਭੂਸੇ ਇਕੱਠਾ ਵੀ ਹੈ ਕਿਸੇ ਕੋਲ?
ਨਹੀਂ,
ਸਵੇਰ ਵਾਲਿਆਂ ਕੋਲ ਹੈਗਾ ਸੀ, ਹੈਗਾ ਉਹ ਦੇਖੋ, ਕਹਿੰਦੇ ਇਕੱਠਾ ਹੀ ਪਾਠ। ਅਤੇ ਇਹ ਪੰਬਲ ਭੂਸੇ ਹੁੰਦੇ ਨੇ, ਕੁੱਤਾ ਆਪਣੇ ਮੂੰਹ ਨੂੰ ਸ਼ੀਸ਼ੇ 'ਚ ਦੇਖ ਕੇ ਭੌਂਕੀ ਜਾਣਾ, ਸੋ ਉਹ ਭੌਂਕਣਾ ਇਹ ਭਰਮ ਵਿੱਚ। ਹਾਂਜੀ, ਸੋ ਭਰਮ ਨੇ ਵਹਿਮ ਨੇ ਸਾਰੇ, ਇਹਨਾਂ ਭਰਮਾਂ ਵਿੱਚ ਨਹੀਂ ਪੈਣਾ, ਸਿੱਖ ਭਰਮਾਉਂਦਾ ਨਹੀਂ। ਹਾਂਜੀ,
ਗੁਰਮੁਖ ਸੱਚਾ ਖੇਤ ਬੀਜ ਫਲਾਇਆ।
ਹਾਂ, ਗੁਰਮੁਖ ਗੁਰਸਿੱਖ ਸੱਚਾ ਖੇਤ,
ਗੁਰਸਿੱਖ ਸੱਚਾ ਖੇਤ।
ਹਾਂ, ਗੁਰਸਿੱਖਾਂ ਦਾ ਭਾਈ ਇਹ ਸੱਚਾ ਖੇਤ ਹੈ, ਇਹਦੇ ਵਿੱਚ ਸ਼ਰਧਾ ਦਾ ਬੀਜ ਪਾਉਂਦੇ ਨੇ। ਹਾਂਜੀ,
ਕਿਰਤ ਵਿਰਤ ਮਨ ਧਰਮ ਸੱਚ ਦੜਾਇਆ।
ਹਾਂਜੀ, ਫਿਰ ਉਹਨਾਂ ਦੀ ਜਿਹੜੀ ਵਿਰਤ ਹੈ, ਵਿਰਤ ਕੀ ਹੈ? ਉਪਜੀਵਕਾ, ਉਪਜੀਵਕਾ ਉਹਨਾਂ ਦੀ ਠੱਗੀ ਠੋਰੀ ਵਾਲੀ ਨਹੀਂ, ਲੁੱਟ ਖਸੁੱਟ ਵਾਲੀ ਨਹੀਂ। ਕਿਰਤ ਕਰਦੇ ਨੇ, ਕਿਰਤ ਦੁਆਰਾ ਆਪਣੀ ਵਿਰਤ ਉਪਜੀਵਕਾ ਤੋੜਦੇ ਨੇ। ਅਤੇ ਮਨ ਜਿਹੜਾ ਸੀ, ਅਤੇ ਧਰਮ ਨੂੰ ਧਰਮ ਦੀ ਕਿਰਤ ਕਰਦੇ ਨੇ। ਇਹ ਮਨ ਵਿੱਚ ਉਹਨਾਂ ਦੇ ਗੱਲ ਜਿਹੜੀ ਹੈ ਘਰ ਘਰ ਚੁੱਕੀ ਆ, ਵੀ ਅਸੀਂ ਧਰਮ ਦੀ ਉਹ ਕਿਰਤ ਕਰਕੇ ਉਪਜੀਵਕਾ ਤੋੜਨੀ ਹੈ। ਸੱਚ ਜੜਾਇਆ, ਸੱਚ ਨੂੰ ਦ੍ਰਿੜ ਕਰਕੇ ਰੱਖਦੇ ਨੇ, ਸੱਚੀ ਕਿਰਤ ਨੂੰ ਦ੍ਰਿੜ ਰੱਖਦੇ ਨੇ।
ਸੱਚ ਨਾਉ ਕਰਤਾਰ ਆਪ ਉਪਾਇਆ।
ਸੇ ਕਰਤਾਰ ਦਾ ਅਰਥ ਨੇ ਕਰਤਾ, ਕਰਤੇ ਦਾ ਕੀ ਪਾਵੇ? ਪੈਦਾ ਕਰਦਾ, ਉਪਾਇਆ। ਇਉਂ ਸਮਝਦੇ ਨੇ ਸਾਨੂੰ ਕਰਤੇ ਨੇ ਆਪ ਪੈਦਾ ਕੀਤਾ ਹੈ, ਜਿਹਨੇ ਸਾਨੂੰ ਪੈਦਾ ਕੀਤਾ ਹੈ ਉਹ ਸੱਚੇ ਦਾ ਨਾਉ ਜਪਦੇ ਨੇ। ਫਿਰ ਪੈਦਾ ਕਰਨ ਵਾਲੇ ਨੂੰ ਯਾਦ ਕਰਦੇ ਨੇ, ਸਾਨੂੰ ਪੈਦਾ ਕੀਤਾ ਉਹਨੇ, ਸਾਡਾ ਕਰਤਾ ਹੈ ਉਹ, ਆਪ ਪੈਦਾ ਉਹਨੇ ਸਾਨੂੰ ਕੀਤਾ। ਸੋ ਪੈਦਾ ਕਰਨ ਵਾਲੇ ਨੂੰ ਭੁੱਲਦੇ ਨਹੀਂ, ਚੇਤੇ ਰੱਖਦੇ ਨੇ ਸਾਨੂੰ ਪੈਦਾ ਕਰਨ ਵਾਲਾ ਕੋਈ।
ਸਤਿਗੁਰ ਪੁਰਖ ਦਇਆਲ ਦਇਆ ਕਰ ਆਇਆ।
ਇਉਂ ਭਾਈ ਸਤਿਗੁਰ ਸੱਚੇ ਪਾਤਸ਼ਾਹ ਜੀ, ਸਤਿਗੁਰ ਪੁਰਖ ਦਿਆਲੂ ਨੇ, ਦਇਆਲ, ਆਲ ਨਾਮ ਦਾ ਘਰ ਦਾ, ਸਤਿਗੁਰੂ ਦਇਆ ਦੇ ਘਰ ਨੇ, ਅਤੇ ਭਾਈ ਪੁਰਖ ਪੂਰਨ ਵੀ ਨੇ ਮਹਾਰਾਜ ਸੱਚੇ ਪਾਤਸ਼ਾਹ, ਅਤੇ ਪੌਰਖਤਾ ਵਾਲੇ ਨੇ, ਬਲ ਵਾਲੇ ਨੇ। ਦਇਆ ਕਰ ਆਇਆ, ਦਇਆ ਕਰਕੇ ਉੱਥੇ ਫਿਰ ਆ ਕੇ ਦਰਸ਼ਨ ਦਿੰਦੇ ਨੇ ਮਹਾਰਾਜ ਆਪਣੇ ਸਿੱਖ ਨੂੰ, ਐਸੇ ਨੂੰ।
ਨਿਰੰਕਾਰ ਆਕਾਰ,
ਨਿਰੰਕਾਰ ਨਹੀਂ ਕਹਿੰਦੇ, ਨਿਰੰਕਾਰ,
ਨਿਰੰਕਾਰ,
ਨੰਨੇ ਨੂੰ ਸਿਆਰੀ ਲਾ ਕੇ ਨਿਰੰਕਾਰ,
ਨਿਰੰਕਾਰ ਆਕਾਰ,
ਆਕਾਰ ਇਹਨੂੰ ਕਰਨਾ,
ਆਕਾਰ ਸ਼ਬਦ ਸੁਣਾਇਆ।
ਫਿਰ ਭਾਈ ਜਿਹੜਾ ਨਿਰੰਕਾਰ ਸੀ ਉਹੀ ਕਾਰ ਰੂਪ ਹੋਇਆ ਹੈ, ਨਿਰੰਕਾਰ ਓਅੰਕਾਰ ਹੋ ਗਿਆ। ਅਤੇ ਫਿਰ ਜਿਹੜਾ ਸੀ ਇਉਂ ਨਿਰੰਕਾਰ ਅਤੇ ਆਕਾਰ ਦਾ ਸ਼ਬਦ ਸੁਣਦੇ ਨੇ ਅਤੇ ਸੁਣਾਇਆ ਹੋਰਾਂ ਨੂੰ ਵੀ ਸੁਣਾਉਂਦੇ ਨੇ। ਨਿਰਗੁਣ ਆਪ ਸਰਗੁਣ ਪੀ ਉਹੀ ਕਲਾ ਤਾਰ ਜਿਨ ਸਗਲੀ ਮੋਹੀ।
ਸਾਧ ਸੰਗਤ ਸੱਚ ਖੰਡ ਥੇਹ ਵਸਾਇਆ।
ਥੇ ਹੋ ਵਸਾਇਆ,
ਥੇ ਹੋ ਵਸਾਇਆ,
ਥੇ ਹੋ ਵੀ ਨਹੀਂ ਕਹਿਣਾ, ਹੁਣ ਹੋਹਾ ਲੱਗਦੀ, ਔਂਕੜੇ ਲਾਉਣਾ, ਥੇ ਹੋ,
ਥੇ ਹੋ।
ਜਦੋਂ ਔਂਕੜ ਲਾਉਣਾ ਨਾ ਮਗਲੇ ਅੱਖਰ ਨੂੰ, ਪਹਿਲੇ ਅੱਖਰ ਦੀ ਐਲਾਨ ਥੋੜ੍ਹੀ ਜਿਹੀ ਲੰਮੀ ਕਰ ਲਾਂਗੇ, ਲੱਗ ਜਾਏਗਾ, ਥੇ ਹੋ,
ਥੇ ਹੋ।
ਅਤੇ ਥੇ ਹੋ ਘੋੜਾ ਲੱਗ ਗਿਆ, ਹੁਣ ਬੁਲਾਉਣਾ ਆਪਾਂ ਨੇ ਔਂਕੜ। ਸਾਧ ਸੰਗਤ ਸੱਚਖੰਡ,
ਸਾਧ ਸੱਚ,
ਅਤੇ ਸਾਧ ਸੰਗਤ ਹੀ ਭਾਈ ਸੱਚਖੰਡ ਰੂਪ ਹੈ। ਇਹ ਥੇ ਨਾਮ ਦਾ ਨਗਰ ਦਾ, ਇੱਥੇ ਇਹ ਐਸਾ ਸਤਸੰਗਤ ਰੂਪੀ ਸੱਚਖੰਡ ਨਗਰ ਸਤਿਗੁਰਾਂ ਨੇ ਵਸਾਇਆ ਸਿੱਖਾਂ ਵਾਸਤੇ। ਬੈਠੋ ਭਾਈ ਰੋ ਸੱਚਖੰਡ ਚ ਆ ਕੇ, ਨਰਕ ਖੰਡ ਚੋਂ ਨਿਕਲੋ। ਹਾਂਜੀ,
ਸੱਚਾ ਤਖਤ ਬਣਾਏ ਸਲਾਮ ਕਰਾਇਆ।
ਹਾਂ, ਸੱਚਾ ਤਖਤ ਕੀ ਹੈ? ਗੁਰੂ ਕੀ ਸਾਧ ਸੰਗਤ 'ਤੇ ਸੱਚਾ ਤਖਤ ਹੈ ਮਹਾਰਾਜ ਜੀ ਦਾ ਬਣਾਇਆ, ਸੱਚਾ ਤਖ਼ਤ ਸਿੱਖਾਂ ਵਾਸਤੇ ਅਕਾਲ ਤਖ਼ਤ ਸਾਹਿਬ ਬਣਾਇਆ ਮਹਾਰਾਜ ਜੀ ਨੇ, ਸਤਸੰਗ ਦੀ ਕਾਇਮ ਕੀਤੀ ਅਤੇ ਸਲਾਮ ਕਰਾਇਆ, ਇਸੇ ਤਖ਼ਤ ਨੂੰ ਸਲਾਮ ਕਰਵਾਈ, ਕਰੋ ਭਾਈ ਨਮਸਕਾਰਾਂ ਤਖ਼ਤ ਨੂੰ, ਸੱਚਾ ਤਖ਼ਤ ਹੈ। ਅਤੇ ਪੰਜੇ ਚਾਰੇ ਦੇ ਸਮੇਂ ਚਾਰੇ ਤਖ਼ਤ ਬਣਾ ਦਿੱਤੇ, ਜੇ ਮੇਰਾ ਸਿੱਖ ਕਿਤੇ ਪੱਛਮ ਵੱਲ ਨੂੰ ਆਊ ਅਕਾਲ ਤਖ਼ਤ ਸਾਹਿਬ ਦੇ ਦਰਸ਼ਨ, ਅਤੇ ਕਿਤੇ ਜਿਹੜਾ ਸੀ ਉੱਤਰ ਵੱਲ ਨੂੰ ਜਾਊ ਸ਼੍ਰੀ ਕੇਸਗੜ੍ਹ ਸਾਹਿਬ ਦੇ ਦਰਸ਼ਨ, ਅਤੇ ਦੱਖਣ ਵੱਲ ਨੂੰ ਜਾਊ ਸ਼੍ਰੀ ਹਜ਼ੂਰ ਸਾਹਿਬ ਦੇ ਦਰਸ਼ਨ। ਅਤੇ ਇਉਂ ਪੰਜਵਾਂ ਨਾਲ ਜਿਹੜਾ ਸੀ ਭਾਈ ਨਾਲ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਸ੍ਰੀ ਦਮਦਮਾ ਸਾਹਿਬ ਰਚ ਦਿੱਤਾ। ਇਉਂ ਤਖ਼ਤ ਮਹਾਰਾਜ ਨੇ ਆਪ ਸਤਸੰਗ ਲਈ ਬਣਾਏ ਅਤੇ ਸਿੱਖਾਂ ਨੂੰ ਸਲਾਮ ਕਰਨ ਲਈ, ਨਮਸਕਾਰਾਂ ਕਰਨ ਲਈ ਸੱਚੇ ਪਾਤਸ਼ਾਹ ਨੇ ਤਖ਼ਤ ਕਾਇਮ ਕਰ ਦਿੱਤੇ। ਅਤੇ ਸੱਚਖੰਡ ਹੀ ਹੈ ਸਾਰਾ।
ਗੁਰਸਿੱਖਾਂ ਗੁਰਸਿੱਖ ਸੇਵਾ ਲਾਇਆ,
ਗੁਰਸਿੱਖਾਂ ਨੂੰ ਭਾਈ ਗੁਰਸਿੱਖਾਂ ਦੀ ਸੇਵਾ ਵਿੱਚ ਲਾ ਛੱਡਿਆ, ਗੁਰਸਿੱਖੋ ਗੁਰਸਿੱਖਾਂ ਦੀ ਸੇਵਾ ਕਰਨੀ ਮੇਰੀ ਸੇਵਾ ਵਾ, ਹਾਂ ਗੁਰਸਿੱਖਾਂ ਦੀ ਸੇਵਾ ਕਰ ਲਓ ਭਾਈ। ਕਵਿਤ ਸਮੀਆਂ ਵਿੱਚ ਵੀ ਕਿਹਾ, ਪੰਚ ਵਾਰ ਗੰਗ ਜਾਏ ਵਾਰ ਪੰਚ ਪ੍ਰਾਗ ਨਾਏ, ਐਸੋ ਪੁੰਨ ਇੱਕ ਸਿੱਖ ਕੋ ਨਿਭਾਏ ਕਾ। ਇੱਕ ਸਿੱਖ ਦਾ ਇਸ਼ਨਾਨ ਕਰਾ ਦਿਉ, ਪੰਜ ਵਾਰ ਗੰਗਾ ਨਹਾਉਣ ਦਾ ਇਸ਼ਨਾਨ ਹੋ ਗਿਆ। ਸਿੱਖ ਕੋ ਪਲਾਏ ਪਾਣੀ ਭਾਵ ਕਰ ਕੁਰਖੇਤ, ਅਸੁਮੇਧ ਜੱਗ ਫਲ ਸਿੱਖ ਕੋ ਜਵਾਏ ਕਾ। ਸਿੱਖ ਨੂੰ ਭੋਜਨ ਸਿਖਾ ਦਿਓ ਅਤੇ ਲੱਖਾਂ ਸੁਮੇਧ ਜੱਗਾਂ ਦਾ ਫਲ ਆ। ਕਿੰਨੀਆਂ ਦਾਤਾਂ ਵਾਲੇ ਗੁਰਸਿੱਖੀ ਦਿੱਤੀਆਂ ਨੇ।
ਸਾਧ ਸੰਗਤ ਕਰ ਸੇਵ ਸੁੱਖ ਫਲ ਪਾਇਆ,
ਹਾਂ ਸਾਧ ਸੰਗਤ ਕਰ ਸੇਵ, ਸਾਧ ਸੰਗਤ ਦੀ ਸੇਵਾ ਕਰਨੀ ਅਤੇ ਭਾਈ ਸਿੱਖਾਂ ਦੀ ਸੇਵਾ ਕਰਨੀ, ਸੁੱਖ ਫਲ ਦੀ ਪ੍ਰਾਪਤੀ ਆ।
ਤੱਪੜ ਝਾੜ ਵਿਛਾਏ ਧੂੜੀ ਨਾ ਆਇਆ,
ਅਤੇ ਸੇਵਾ ਕਰਦੇ ਨੇ ਤੱਪੜ, ਕੋਈ ਝਾੜਦਾ ਕੋਈ ਵਿਛਾਉਂਦਾ ਹੈ, ਕੋਈ ਹੋਰ ਭਾਈ ਧੋਂਦਾ ਮਾਰਦੇ, ਕੋਈ ਵਸਤਰ ਕੋਈ ਪ੍ਰੈਸ ਕਰਦਾ, ਕੋਈ ਹੋਰ ਕਿੰਨੀਆਂ ਪ੍ਰਕਾਰ ਦੀਆਂ ਸੇਵਾ ਗੁਰੂ ਪਿਆਰੇ ਗੁਰਕੀਆਂ ਸਿੱਖ ਸੰਗਤਾਂ ਬੀਬੀਆਂ ਸਿੰਘ ਕਰ ਰਹੇ ਨੇ। ਆ ਦੇਖਿਆ ਕਰੋ ਜਦੋਂ ਆਪਾਂ ਸੁਖਾਸਨ ਦੀ ਸਮਾਪਤੀ ਹੋ ਜਾਂਦੀ ਹੈ, ਕਿਵੇਂ ਚਾਅ ਨਾਲ ਲੱਗੀਆਂ ਹੁੰਦੀਆਂ ਨੇ ਸੰਗਤਾਂ, ਨੱਠ ਨੱਠ ਕੇ ਆਉਂਦੇ ਨੇ, ਕੋਈ ਵੈਕਿਊਮ ਕਰਦਾ ਹੈ, ਕੋਈ ਭਾਈ ਝਾੜੂ ਮਾਰਦਾ ਹੈ, ਕੋਈ ਚਾਦਰਾਂ ਇਕੱਠੀਆਂ ਕਰਦਾ, ਕੋਈ ਧੋਣ ਲਈ ਲੈ ਜਾਂਦਾ। ਇਉਂ ਭਾਈ ਇਹ ਧੂੜੀ ਚਨਾਉਂਦੇ ਨੇ, ਉਹ ਧੂੜੀ ਮਿਲਦੀ ਆ ਗੁਰਸਿੱਖਾਂ ਨੂੰ, ਗੁਰਸਿੱਖਾਂ ਦੀ ਗੁਰੂ ਪਾਤਸ਼ਾਹ ਜੀ ਦੀ। ਹਾਂਜੀ ਕਈ ਹੁੰਦਾ ਵੀ ਅੱਜ ਤਾਂ ਨਵਾਂ ਸੂਟ ਪਾਇਆ, ਅੱਜ ਮੈਂ ਉਹ ਕਿਤੇ ਮਿੱਟੀ ਨਾ ਉੱਤੇ ਪੈ ਜਾ, ਕਾਹਨੂੰ ਜਾਣਾ ਉੱਥੇ। ਧੂੜੀ ਆ ਧੂੜੀ, ਉਹ ਧੂੜੀ ਵਿੱਚ ਲੜੰਦੜੀ ਸੋਹਾਂ, ਲਿਬੜ ਕੇ ਜਾਇਆ ਕਰੋ ਧੂੜੀ ਨਾਲ, ਪਤਾ ਨਹੀਂ ਕਿੰਨੇ ਕੁ ਪਾਪ ਲੈ ਜਾਣਗੇ।
ਕੋਰੇ ਮੱਟ ਅਣਾਏ,
ਸੂਟਾਂ ਨੇ ਅੱਗ 'ਚ ਸੜ ਜਾਣਾ ਇੱਥੇ ਹੀ। ਚਲੋ ਕੋਰੇ ਮੱਟ ਅਣਾਏ, ਹਾਂਜੀ ਅੱਗੇ
ਨੀਰ ਭਰਾਇਆ,
ਫਿਰ ਕੋਰੇ ਮੱਟ ਨਵੇਂ ਨਵੇਂ ਘੜੇ ਲੈ ਕੇ ਆਉਂਦੇ ਗਰਮੀਆਂ ਦੇ ਦਿਨਾਂ ਵਿੱਚ, ਕੋਰੇ ਘੜੇ ਲਿਆ ਕੇ ਸਵੀਲਾਂ ਲਾਉਂਦੇ, ਪਾਣੀ ਪਿਆਉਂਦੇ, ਆਪ ਬੈਠ ਕੇ ਜਿਹੜੇ ਸੇ ਦੇਖਿਆ ਨਹੀਂ ਹਰਿਮੰਦਰ ਸਾਹਿਬ ਦੀਆਂ ਚਾਰੇ ਕੋਣਿਆਂ ਵਿੱਚ ਪ੍ਰਕਰਮਾਂ ਵਿੱਚ ਸੰਗਤਾਂ ਕਿਵੇਂ ਉੱਥੇ ਬੈਠੀਆਂ ਸਵੀਲ ਦੇ ਕੋਲ ਜਲ ਸੁਕਾਉਂਦੀਆਂ ਨੇ, ਠੰਡਾ ਸੰਗਤਾਂ ਨੂੰ ਬੀਬੀਆਂ ਪ੍ਰੇਮ ਨਾਲ ਬੈਠੀਆਂ ਭਾਂਡੇ ਮਾਂਜਦੀਆਂ ਨੇ ਉੱਥੇ। ਅਤੇ ਇੱਥੋਂ ਸਾਡੇ ਇੱਕ ਵਾਰੀ ਮਲੇਸ਼ੀਆ ਤੋਂ ਇੱਕ ਚੀਨਣ ਗਈ ਸਾਡੇ ਨਾਲ, ਉੱਥੋਂ ਸੰਗਤਾਂ ਦੇ ਨਾਲ, ਉਹ ਚੀਨਣ ਨੇ ਅੰਮ੍ਰਿਤ ਛਕ ਲਿਆ, ਅਤੇ ਉਹਨੂੰ ਆਪਣੀ ਬੋਲੀ ਤਾਂ ਸਮਝ ਨਹੀਂ ਸੀ ਆਉਂਦੀ, ਅਤੇ ਉਹਨੇ ਕਿਹਾ ਸੁਖਮਨੀ ਸਾਹਿਬ ਨੂੰ ਭਰ ਕੇ ਦੇ ਦਿੱਤਾ ਵੀ ਉਹਨੂੰ ਹੋਣਾ ਵੀ ਇਹ ਗੁਰੂ ਦੀ ਬਾਣੀ ਹੈ, ਭਾਵੇਂ ਨੂੰ ਅਰਥ ਭਾਵ ਨਹੀਂ ਸਮਝ, ਦਿਨ ਰਾਤ ਉਹਨੂੰ ਚਮਸਤ ਹੋਈ ਰਹਿਣਾ। ਅਤੇ ਇੱਕ ਵਾਰੀ ਉਹ ਜਦੋਂ ਸੰਗਤਾਂ ਕੋਈ ਗਈਆਂ ਉੱਥੋਂ ਮਲੇਸ਼ੀਆ ਤੋਂ, ਅਤੇ ਇਹ ਨਾਲ ਚੀਨਣ ਕਹਿੰਦੀ ਮੈਨੂੰ ਵੀ ਉੱਥੋਂ ਲੈ ਕੇ ਚੱਲੋ ਹਰਿਮੰਦਰ ਸਾਹਿਬ, ਲੈ ਕੇ ਮੈਂ ਦੇਖਣੇ ਦਰਸ਼ਨ ਕਰਨੇ, ਲੈ ਕੇ ਉਹ ਵੀ ਨਾਲ ਚੱਲ ਗਈ। ਉਹ ਜਿੱਥੇ ਬੀਬੀਆਂ ਰੋਜ਼ ਜਦੋਂ ਸਵੀਲ ਦੀ ਸੇਵਾ ਕਰਦੀਆਂ ਪਾਣੀ ਪਿਆਉਂਦੀਆਂ, ਉਹ ਸੇਵਾ ਨੂੰ ਵਧੀਆ ਲੱਗੀ, ਕਹਿੰਦੀ ਜਦੋਂ ਹੁਣ ਜਿੰਨੇ ਕੁ ਦਿਨ ਸੰਗਤਾਂ ਨੇ ਉੱਥੇ ਰਹਿਣਾ ਸੀ, ਉਹਨਾਂ ਦਾ ਵਾਪਸ ਆਉਣ ਦੀ ਤਿਆਰੀ ਕਰ ਲਈ ਜਾਣਾ, ਇਹ ਕਹਿੰਦੀ ਮੈਂ ਤਾਂ ਨਹੀਂ ਜਾਣਾ ਉੱਥੇ ਪੱਕੇ ਤੌਰ 'ਤੇ, ਫਿਰ ਕਿੰਨੇ ਮਹੀਨਿਆਂ ਵਧੀ ਉੱਥੇ ਜਿਹੜੀ ਸੇਵਾ 'ਚ ਲੱਗੀ ਰਹੀ ਸਵੀਲ, ਉਹ ਨਾਲ ਸਹੇਲੀਆਂ ਬਣ ਗਈਆਂ ਉਹਦੀਆਂ, ਜਿਹੜੀਆਂ ਬੁੜੀਆਂ ਉੱਥੇ ਹੋਰ ਸਵੀਲ ਦੀ ਸੇਵਾ ਕਰਨ ਵਾਲੀਆਂ ਸੀ, ਕਦੇ ਕੋਈ ਉਹਨੂੰ ਘਰੇ ਲੈ ਜਾ, ਕਦੇ ਕੋਈ ਉਹਨੂੰ ਘਰੇ ਲੈ ਜਾ ਕਰੇ। ਅਤੇ ਇਹੋ ਜਿਹਾ ਜੀਵਨ ਦੇਖੋ, ਦੂਜੀ ਕੌਮ 'ਚ ਆ ਕੇ ਵੀ ਸੇਵਾ ਸੰਭਾਲ ਗਈ, ਮਰਸੇ ਪਾਸੇ ਬਖਸ਼ੇ ਦੇ ਪਾਤਰ ਬਣੇ, ਉਹ ਵੀ ਵਿੱਚ ਮਿਲਾ ਦਿੰਦੇ ਨੇ। ਜਿਹੜਾ ਹਰਿਮੰਦਰ ਸਾਹਿਬ ਅੰਦਰ ਤੁਲਾਈ ਹੁੰਦੀ ਆ ਨਾ ਕੁਛ, ਉਹ ਵੀ ਬਾਲਟੀ ਭਰ ਕੇ ਸੰਗਤਾਂ ਕੁਛ ਘਰਾਂ ਨੂੰ ਲੈ ਜਾਂਦੀਆਂ ਨੇ, ਕੁਛ ਉੱਥੇ ਬੀਬੀਆਂ ਮਿਲਾ ਲੈਂਦੀਆਂ ਹੋਣਗੀਆਂ। ਚਲੋ ਕੋਰੇ ਮੱਟ ਹਣਾਏ, ਕੋਰੇ ਕੋਰੇ ਘੜੇ, ਕਿਉਂ ਕੋਰੇ ਘੜੇ ਕੀ ਹੁੰਦੇ ਸੀ, ਠੰਡਾ ਪਾਣੀ ਹੁੰਦਾ ਕੋਰੇ ਘੜਿਆਂ 'ਚ, ਆ ਫਰਿੱਜ ਨਾਲੋਂ ਵਧੀਆ ਹੁੰਦਾ ਉਹ, ਆ ਫਰਿੱਜ ਵਾਲੇ ਤਾਂ ਕਈ ਨੁਕਸਾਨ ਕਰਦੀਆਂ ਨੇ ਚੀਜ਼ਾਂ, ਹਰੇਕ ਚੀਜ਼ਾਂ ਜਿਹੜੀਆਂ ਨੇ, ਪਰ ਉਹ ਕੋਰੇ ਘੜੇ ਦਾ ਪਾਣੀ ਪੀਤਾ ਬਸ ਕਹਿ ਲਓ ਵੀ ਅੰਮ੍ਰਿਤ ਜਲੇ ਬਣ ਜਾਂਦਾ। ਐਂ ਉਹ ਪਾਣੀ ਭਰ ਕੇ ਭਾਈ ਛਕਾਉਂਦੇ, ਛਬੀਲਾਂ ਲਾਉਂਦੇ,
ਆਣ ਮਹਾਂਪ੍ਰਸਾਦ ਵੰਡ ਖਵਾਇਆ,
ਫਿਰ ਲਿਆ ਕੇ ਮਹਾਂਪ੍ਰਸਾਦ ਕੀ ਹੈ, ਦੇਗ, ਸ਼ਰਧਾ ਨਾਲ ਦੇਗ ਲੈ ਕੇ ਆਉਂਦੇ ਬਣਾਉਂਦੇ ਅਤੇ ਫਿਰ ਵੰਡ ਕੇ ਖਾਂਦੇ। ਅਤੇ ਹੁਣ ਤਾਂ ਚਲੋ ਕੁਛ ਸਮੇਂ ਫਰਕ ਪਾ ਲਿਆ ਨਾ, ਅੱਗੇ ਦੇਗ ਛਕਣ ਦਾ ਚਾਅ ਹੁੰਦਾ ਸੀ, ਲਾਲਚ ਹੁੰਦੀ ਮੈਨੂੰ ਵੱਧ ਤੋਂ ਵੱਧ ਮਿਲੇ, ਅਤੇ ਜੇ ਕਿਤੇ ਭਾਈ ਜੀ ਨੇ ਥੋੜ੍ਹੀ ਜਿਹੀ ਗੱਫਾ ਛੋਟਾ ਦਿੱਤਾ ਘੂਰ ਘੂਰ ਕੇ ਚੱਕਣਾ, ਖੁੱਲ੍ਹਾ ਗੱਫਾ ਨਹੀਂ ਦਿੱਤੇ ਨਾ, ਹੋਰ ਵੱਧ ਬਣਾ ਲਿਆ ਕਰੋ। ਜਾਂ ਕਈ ਵਾਰੀ ਉਹਦੇ ਵੇਲੇ ਭਾਈ ਜੀ ਨੂੰ ਵੀ ਲਾਲਚ ਹੁੰਦਾ ਸੀ ਵੀ ਥੋੜ੍ਹੀ ਵਰਤਾ ਦੀ ਬਾਕੀ ਦੀ ਛਕਾਂਗੇ, ਐਸਾ ਚਾਹ ਹੁੰਦਾ ਸੀ ਚਾਹ ਦਾ। ਹੁਣ ਇਹ ਬਾਟਾ ਲੈ ਕੇ ਆਉਂਦੇ, ਹੁਣ ਪਹਿਲਾਂ ਹੀ ਚੁਟਕੀ ਜੀ ਬਣਾ ਦਿੰਦੇ ਨੇ, ਅਤੇ ਲੰਗਰ 'ਚ ਭਾਵੇਂ 40 ਜੋਟੇ ਸਕਿਆ ਉਹਨੂੰ ਪ੍ਰਸ਼ਾਦਿਆਂ ਦੇ, ਅਤੇ ਦੇਗ ਬਾਰੇ ਇੰਨੀ ਸੋ ਮਹਾਂਪ੍ਰਸ਼ਾਦ ਹੈ, ਬੜੀ ਕਿਰਪਾ ਉਹਦੇ ਵਿੱਚ, ਅਤੇ ਇਹਦੇ 'ਤੇ ਆਉਂਦਾ ਵੀ ਹੈ ਨਾ, ਇਹਦੇ 'ਚ ਕਿਰਪਾ ਹੈ, ਪ੍ਰਸ਼ਾਦ ਨਾਮ ਕਿਰਪਾ ਦਾ ਹੈ, ਇਹਨੂੰ ਕਿਰਪਾ ਕਰਕੇ ਸਮਝ ਕੇ ਛਕ ਲਿਆ ਕਰੋ, ਹਾਂ ਅਮੀਨਾਥ ਖੜੇ ਕਰਿਆ ਕਰੋ ਦੂਰੋਂ, ਜਿੰਨਾ ਵਰਤਾਵਾ ਵਰਤਾਵਾ ਵਰਤਾ ਰਿਹਾ ਨਾ, ਅਤੇ ਲੈ ਲੈਣਾ ਚਾਹੀਦਾ ਜਿਵੇਂ ਉਹ ਵਰਤਾ ਰਿਹਾ, ਵਰਤਾਉਣ ਵਾਲੇ ਨੂੰ ਵੀ ਚਾਹੀਦਾ ਵੀ ਹਿਸਾਬ ਦਾ ਉਹ ਵਰਤਾਵੇ, ਜਦੋਂ ਦੇਗ ਵਰਤਾਉਂਦੇ ਉਹਦੇ ਬਾਰੇ ਵੀ ਦੱਸਿਆ ਵਾ ਰਹਿਤ ਰਾਮ ਜੀ ਮਹਾਰਾਜ ਨੇ, ਪ੍ਰਸ਼ਾਦ ਕੋ ਵੰਟਈ, ਜੋ ਪ੍ਰਸ਼ਾਦ ਕੋ ਵੰਟਈ ਮਨ ਮੈਂ ਧਾਰਾ ਲੋਭ, ਕਿਸੇ ਥੋੜ੍ਹਾ ਕਿਸੇ ਅਗਲਾ, ਸਦਾ ਵਸੇ ਤੇ ਸੋਗ। ਪ੍ਰਸ਼ਾਦ ਦੇ ਵੰਡਣ ਵੇਲੇ ਜਿਹੜਾ ਦੇਖਿਆ ਵੀ ਮੇਰਾ ਇਹ ਤਾਂ ਦੋਸਤ ਆੜੀ ਹੈ, ਖੁੱਲ੍ਹਾ ਗੱਫਾ, ਜੇ ਦੇਖਿਆ ਵੀ ਇਹ ਤਾਂ ਵਿਰੋਧੀ ਆ, ਉਹਨੂੰ ਫਿਰ ਕਿਣਕਾ, ਅਤੇ ਉਹ ਜਿਹਾ ਫਿਰ ਕਹਿੰਦੇ ਉਹਨੂੰ ਸੋਗ ਬਣਿਆ ਰਹਿਣਾ, ਅਤੇ ਲੈਣ ਦਾ ਲਾਲਚ ਵੀ ਨਹੀਂ ਕਰਨਾ, ਅਤੇ ਜਿੰਨਾ ਵਰਤਾਉਣਾ ਦਿੰਦਾ ਉਨਾ ਕੁ ਸਕਣਾ, ਅਤੇ ਇਸ ਤਰ੍ਹਾਂ ਵਰਤਾਉਣ ਦਾ ਵੀ ਢੰਗ ਉਹਨੂੰ ਉੱਦਾਂ ਚਾਹੀਦਾ। ਅਤੇ ਇਸੇ ਤਰ੍ਹਾਂ ਭਾਈ ਮਹਾਰਾਜ ਦੇ ਕਰਨੀ ਵਾਲਾ ਸਿੱਖ ਹੋਇਆ, ਅਤੇ ਘਾਹ ਖੁੱਤਣ ਵਾਲਾ ਸੀ, ਗੱਡਿਆ ਗੱਡੇ ਚਲਾਉਂਦਾ ਸੀ, ਇੱਕ ਦਿਨ ਕੀ ਹੋਇਆ ਵੀ ਗੱਡਿਆਂ ਦੇ ਨਾਲ ਗੱਡਾ ਲੈ ਕੇ ਆ ਰਿਹਾ, ਅਤੇ ਉਹਨੂੰ ਪਤਾ ਲੱਗਿਆ ਵੀ ਇੱਥੇ ਤਾਂ ਗੁਰੂ ਮਹਾਰਾਜ ਪਾਤਸ਼ਾਹ ਦਾ ਪ੍ਰਸ਼ਾਦ ਵਰਤ ਰਿਹਾ, ਕੋਈ ਪ੍ਰੋਗਰਾਮ ਹੈ, ਭੱਜ ਕੇ ਜਾ ਕੇ ਮੈਂ ਦੇਖਤਾ ਲੈ ਆਵਾਂ, ਮੂਹਰੇ ਗੱਡੇ ਨੇ ਪਿਛਕ ਨੇ ਆਪਣਾ ਗੱਡਾ ਵੀ ਚਲਾ ਕੇ ਵੀ ਬਲ ਬੈਲ ਮਗਰ ਮਗਰ ਚਾਈ ਜਾਣਗੇ, ਨੱਠਿਆ ਭੱਜ ਕੇ ਆਇਆ ਜਿੱਥੇ ਦੇਗ ਵਰਤਦੀ ਸੀ, ਅਤੇ ਦੇਗ ਵਰਤਾਉਣ ਵਾਲਾ ਸੀ ਭਾਈ ਸ਼ੋਭਾ ਸਿੰਘ ਮਹਾਰਾਜ ਚੌਰ ਬਰਦਾਰ, ਉਹਨੂੰ ਜਦੋਂ ਦੇਗ ਵਰਤੀ ਨੂੰ ਵੀ ਮੂਹਰੇ ਹੋਰਾਂ ਨੂੰ ਵਰਤਾ ਰਿਹਾ, ਇਹਨੂੰ ਗੱਡੇ ਕਰਕੇ ਕਾਹਲੀ ਹੈ, ਕਹਿ ਲੈਂਗਾ ਸਿੱਖਾ ਅਤੇ ਮੈਨੂੰ ਪਹਿਲਾਂ ਜੋੜਾ ਦੇ ਦੇਵੇ ਅਤੇ ਮੈਂ ਭੱਜ ਕੇ ਜਾ ਕੇ ਗੱਡੇ ਨਾਲ ਰਲ ਜਾਵਾਂ, ਅਤੇ ਬੋਲਣ ਦਾ ਸੁਭਾਅ ਕੌੜਾ ਸੀ, ਕਹਿੰਦਾ ਕਿਉਂ ਰੇ ਸਮੰਗੂ ਟੱਪੀ ਜਾਂਦਾ ਪਹਿਲਾਂ ਹੱਟ ਦੇ ਦੇ ਉਹਨੂੰ ਪਹਿਲਾਂ, ਉੱਥੋਂ ਤਾਂ ਉਹਦੇ ਚੋਂ ਨਿਕਲ ਗਿਆ, ਕਹਿੰਦਾ ਰਿਛ ਬਣੇ ਤੂੰ ਮੈਂ ਕਿਉਂ ਬਣਾ, ਕਮਾਈ ਵਾਲਾ ਸਿੱਖ ਸੀ, ਪ੍ਰਸ਼ਾਦ ਦਿੱਤਾ ਨਾ ਕਿਤੇ ਇੱਕ ਦੇਗ ਦਾ ਕਿਣਕਾ ਡਿੱਗਿਆ ਪਿਆ ਸੀ, ਬਸ ਉਹੀ ਚੱਕ ਕੇ ਛੱਕ ਕੇ ਅੰਮ੍ਰਿਤ ਜਾਣ ਕੇ ਭੱਜ ਕੇ ਆ ਕੇ ਗੱਡੇ ਨਾਲ ਰਲ ਗਿਆ, ਮੈਨੂੰ ਪ੍ਰਸ਼ਾਦ ਮਿਲ ਗਿਆ। ਇਹਨਾਂ ਨੂੰ ਕੀ ਹੋਇਆ, ਜਦੋਂ ਮ੍ਰਿਤੂ ਹੋਈ ਰਿਛ ਦੀ ਜੂਨੇ ਪਿਆ, ਰਿਛ ਬਣ ਗਿਆ ਭਾਈ ਸ਼ੋਭਾ ਸਿੰਘ, ਅਤੇ ਉਹੀ ਰਿਛ ਫਿਰ ਜਿਹੜਾ ਸੀ ਕਿਸੇ ਨੇ ਉਹ ਰਿਛ ਨੂੰ ਮੁੱਲ ਲੈ ਕੇ ਪਾਲ ਲਿਆ, ਪਾਲ ਕੇ ਜਿਹੜਾ ਸੀ ਉਹਨੂੰ ਤਮਾਸ਼ਾ ਕਰਨਾ ਸਿਖਾ ਤਾ, ਅਤੇ ਜਦੋਂ ਤਮਾਸ਼ਾ 'ਚ ਰਿਛ ਪੂਰਾ ਟ੍ਰੇਂਡ ਹੋ ਗਿਆ ਨਾ, ਜਿੱਦਾਂ ਤੁਸੀਂ ਹੁਣ ਆਪਾਂ ਕਹਿੰਦੇ ਵੀ ਗੱਡੀ ਨਵੀਂ ਲਈ ਆ ਚਲੋ ਗੁਰੂ ਘਰ ਜਾ ਕੇ ਅਰਦਾਸ ਕਰਾਉਂਦੇ ਹਾਂ, ਅਤੇ ਇਵੇਂ ਉਹਨੇ ਵੀ ਕਿਹਾ ਵੀ ਅੱਜ ਮੈਂ ਰਿਛ ਦਾ ਤਮਾਸ਼ਾ ਪਹਿਲਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਜਾ ਕੇ ਦਿਖਾਉਣਾ, ਇੱਥੋਂ ਮਹੂਰਤ ਕਰਨਾ, ਇੱਥੋਂ ਸ਼ੁਰੂ ਕਰਨਾ, ਗੁਰੂ ਦਰ ਲੈ ਕੇ ਆਇਆ ਰਿਛ ਲਿਆਂਦਾ ਮਹਾਰਾਜ, ਕਥਾ ਕਰਕੇ ਹਟੇ ਅਜੇ, ਅਤੇ ਕਥਾ ਕਰਕੇ ਹਟੇ, ਕਹਿਣਾ ਜੀ ਆ ਰਿਛ ਮੈਂ ਤਮਾਸ਼ਾ ਸਿਖਾਇਆ ਇਹਨੂੰ ਅੱਜ ਖਾਲਸੇ ਨੂੰ, ਅਤੇ ਤੁਹਾਡੀ ਹਜ਼ੂਰੀ ਵਿੱਚ ਇਹਦਾ ਤਮਾਸ਼ਾ ਨੱਚਣ ਦਾ ਦਿਖਾਉਣਾ, ਜੇ ਤੁਹਾਡੀ ਆਗਿਆ ਹੋਵੇ ਮੈਂ ਇੱਥੋਂ ਮਹੂਰਤ ਸ਼ੁਰੂ ਕਰਨਾ ਆਪਣੇ ਤਮਾਸ਼ੇ ਦਾ। ਸਤਿਗੁਰੂ ਕਹਿੰਦੇ ਜ਼ਰੂਰ ਕਰਾ ਬਾਈ, ਅਤੇ ਸਿੱਖ ਸੋਚਣ ਲੱਗੇ ਪਹਿਲਾਂ ਕਥਾ ਸੁਣਾਉਂਦੇ ਸੀ ਹੁਣ ਰਿਛ ਦਾ ਤਮਾਸ਼ਾ ਦਿਖਾਉਣਗੇ, ਚਲੋ ਰਹੋ ਵਿਚਾਰ। ਸ਼ੁਰੂਆਤ ਹੋਈ ਤਮਾਸ਼ੇ ਦੀ, ਬਹੁਤ ਸੋਹਣਾ ਨੱਚਿਆ, ਇੰਨਾ ਵਧੀਆ ਨੱਚਿਆ, ਅਤੇ ਭਾਈ ਸ਼ੋਭਾ ਸਿੰਘ ਦਾ ਪੁੱਤਰ ਨਾਂ ਸੀ ਭਾਈ ਕੀਰਤੀਆ, ਉਹ ਚੌਰ ਕਰ ਰਿਹਾ ਸੀ, ਚੌਰ ਕਰਦਾ ਇੰਨਾ ਹੱਸਿਆ ਇੰਨਾ ਹੱਸਿਆ, ਹੱਥ ਵਿੱਚ ਚੌਰ ਹੀ ਡਿੱਗ ਗਿਆ, ਚੌਰ ਡਿੱਗਿਆ। ਮਹਾਰਾਜ ਜਿਹੜੇ ਸੀ ਕਹਿਣ ਲੱਗੇ ਕੀਰਤੀਆ ਇੰਨਾ ਖੁਸ਼ ਹੋ ਗਿਆ ਦੇਖ ਕੇ ਇਹਦੇ ਨੱਚਦੇ ਨੂੰ, ਅਤੇ ਤੈਨੂੰ ਪਤਾ ਕੌਣ ਆ ਇਹ, हाँ महाराज पता है रिछा है, रिछ नहीं मारगन तेरा प्यो है। तो जो ये गल हुई भाई कीर्तिया चढ़े ते कुत्र कहन लगा महाराज जी पिता मेरा गुरु तेग बहादुर महाराज चौर बरदार सी, चौर की सेवा करता सी, ते उन्हें तो बनाया तुसी रिछ, ते मैं तुहाड़ी चौर बरदारी करदा फिर मैनू तो बंदर बनाओगे ना। साधु कहन लगे कीर्तिया गुरु दी रामजी नूं समझ, गुस्से च ना आ, तेरा प्यो इस करके रिछ बनया बोलन दा कौड़ा सी। साडे गुरमुख प्यारे सिख ने देग मंगी, देग ना दित्ती, कहा क्यों रिछ मंगू टपदा, ते उहदे बचन सत होए ने। ठीक है हुण साडी शरण विच आ गया, घबरा ना, मुक्ति इहदी भी करांगे। ते उह फिर जदों सतगुरु सच्चे पातशाह जी ने ਉਹਨੂੰ ਮੁਕਤੀ ਵਾਲਾ ਕੰਮ ਕਰ ਦਿੱਤਾ, ਉਹ ਕਹਿੰਦਾ ਮਹਾਰਾਜ ਚੰਗਾ ਤਮਾਸ਼ਾ ਕੀਤਾ ਤੁਹਾਡੇ ਕੋਲ, ਮੇਰਾ ਰਿਛ ਜਿਹੜਾ ਸੀ ਮੇਰੀ ਰੋਜ਼ੀ ਦਾ ਰੋਜ਼ੀ ਬਣਨੀ ਸੀ। ਮਹਾਰਾਜ ਕਹਿੰਦੇ ਕੋਈ ਨਹੀਂ ਭਾਈ, ਤੈਨੂੰ ਇੱਕ ਹੋਰ ਰਿਛ ਮੁੱਲ ਲੈ ਦਿਆਂਗੇ, ਕਿੰਨੇ ਕੁ ਦਾ ਹੋਊਗਾ, ਉਹ ਪੈਸੇ ਦੇ ਕੇ ਉਹਨੂੰ ਤੋਰਿਆ। ਉਹਦੀ ਆਤਮਾ 'ਚੋਂ ਫਿਰ ਜਿਹੜਾ ਸੀ ਬੁਲਾਇਆ ਜਾਣ ਲੱਗਿਆ, ਕਿਹਾ ਭਾਈ ਕੀਰਤੀਆ ਤੂੰ ਨਾ ਕੌੜਾ ਬੋਲੀ ਮੇਰੇ ਵਾਂਗੂ, ਮਿੱਠਾ ਬੋਲਿਆ ਕਰੀ। ਹਾਂਜੀ ਪਿਆਰ ਨਾਲ ਜਿਹੜਾ ਹੈ ਜਦੋਂ ਵੀ ਕੋਈ ਸਿੱਖ ਆਵੇ ਤਾਂ ਉਹਦਾ ਤਿਰਸਕਾਰ ਨਾ ਕਿਤੇ ਕਰਦੀ, ਸਤਿਕਾਰ ਕਰਨੀ, ਪਤਾ ਨਹੀਂ ਕਿਹੜਾ ਕੋਈ ਕਿੱਡੀ ਕਮਾਈ ਵਾਲਾ ਹੋਵੇਗਾ। ਉਹਨੂੰ ਫਿਰ ਮਹਾਰਾਜ ਸ਼ਰਨ ਵਿੱਚ ਆਉਣ ਕਰਕੇ ਚਲੋ ਤਾਂ ਮੁਕਤੀ ਕੀਤੀ, ਸੱਚਖੰਡ ਭੇਜਿਆ, ਗੁਰੂ ਦੀ ਸ਼ਰਨ ਵਾਲੇ ਨੂੰ ਬਖਸ਼ਦੇ ਨੇ ਮਹਾਰਾਜ, ਸਾਹਿਬ ਨੂੰ ਭਾਵੇਂ ਚਿਰ ਪਾ ਕੇ ਬਖਸ਼ਿਆ। ਗੁਰੂ ਨਾਨਕ ਸਾਹਿਬ ਦੇ ਵੇਲਾ ਚੱਲਿਆ ਹੋਇਆ ਸੀ ਮੋਲਾ ਖੱਤਰੀ, ਇਉਂ ਮਹਾਰਾਜ ਪਾਤਸ਼ਾਹ ਜੂਨਾ ਮਿੱਟ ਦਿੰਦੇ ਨੇ। ਇਹ ਭਾਈ ਉਹ ਪ੍ਰਸ਼ਾਦ ਹੈ, ਇਹ ਪ੍ਰਸ਼ਾਦ ਵੀ ਨਹੀਂ ਇਕੱਲਾ ਮਹਾਂਪ੍ਰਸ਼ਾਦ, ਕਈਆਂ ਨੇ ਮਾਸ ਨੂੰ ਮਹਾਂਪ੍ਰਸ਼ਾਦ ਕਹਿ ਲਿਆ ਡਲਿਆਂ ਨੂੰ, ਬਸ ਕਾਹਨੂੰ ਛਕਣਾ ਹੋ, ਇਹੀ ਮਹਾਂਪ੍ਰਸ਼ਾਦ ਇਹੀ ਹੈ। ਹਾਂ ਦੇਗ ਨੂੰ ਜਿਹੜਾ ਇਹ ਆ ਮਹਾਂਪ੍ਰਸ਼ਾਦ ਵੰਡ ਖਵਾਇਆ, ਵੰਡ ਕੇ ਪਾਈ ਸਕਦੇ ਨੇ ਗੁਰੂ ਕੇ ਪਿਆਰੇ, ਖਾਂਦੇ ਨੇ ਹੋਰਾਂ ਨੂੰ ਸਿਖਾਉਂਦੇ ਨੇ, ਅਤੇ ਦੇਗ ਦਾ ਪੂਰਾ ਸਤਿਕਾਰ ਕਰਦੇ ਨੇ। ਦੇਗ ਜਿਹੜੀ ਹੈ ਪ੍ਰਸ਼ਾਦ ਹੈ, ਇਹ ਬਣਾਉਣ ਵੇਲੇ ਵੀ ਭਾਈ ਸ਼ਰਧਾ ਨਾਲ ਬਣਾਉਣੀ ਚਾਹੀਦੀ ਆ। ਅੱਗੇ ਵੀ ਆਪਾਂ ਇੱਕ ਵਾਰੀ ਵਿਚਾਰਿਆ ਸੀ, ਜਿੱਥੇ ਬਣਾਉਣੇ ਚੁੱਲ੍ਹਾ ਚੰਗੀ ਤਰ੍ਹਾਂ ਸਾਫ਼ ਹੋਵੇ, ਅਤੇ ਭਾਂਡੇ ਜਿਨ੍ਹਾਂ 'ਚ ਬਣਾਉਣੇ ਸਰਵ ਲੋਹ ਦੇ ਹੋਣ, ਅਤੇ ਕੜਸਾ ਵੀ ਜਾਂ ਜਿਹੜਾ ਖੁਰਚਲਾ ਵੀ ਫੇਰਨਾ ਸਰਵ ਲੋਹ ਦਾ ਹੋਵੇ, ਬਣਾਉਣ ਵਾਲਾ ਅੰਮ੍ਰਿਤਧਾਰੀ ਹੋਵੇ, ਬੀਬੀ ਚਾਹੇ ਸਿੰਘ ਅੰਮ੍ਰਿਤਧਾਰੀ ਹੋਣ, ਜਦੋਂ ਫਿਰ ਨਾਲ ਨਾਲ ਸ੍ਰੀ ਜਪੁਜੀ ਸਾਹਿਬ ਦਾ ਪਾਠ, ਅਤੇ ਤਿੰਨੇ ਚੀਜ਼ਾਂ ਬਰਾਬਰ ਵਜਾਂ ਜਿਹੜਾ ਸੀ ਘਿਓ ਖੰਡ ਅਤੇ ਜਿਹੜਾ ਸੀ ਆਟਾ, ਤਿੰਨੇ ਇੱਕੋ ਵਜਨ ਦੇ ਪਾਉਣੇ ਜਾਣ, ਅਤੇ ਪਾਣੀ ਜਿਹੜਾ ਹੈ ਚਾਰ ਗੁਣਾ ਵੱਧ ਪਾਇਆ ਜਾਵੇ, ਜੇ ਕਿਲੋ ਦੀ ਹੈ ਤਾਂ 4 ਕਿਲੋ ਪਾਣੀ, ਕਈ ਕਿਲੋ ਦੀ ਦੇਗ ਹੋਊਗੀ ਅੱਧਾ ਕਿਲੋ ਪਾਣੀ ਪਾਉਣਾ, ਤਾਂ ਫਿਰ ਗਲ 'ਚ ਫਸੂਗੇ ਉਹ, ਮੰਗਲ ਥੋੜ੍ਹਾ ਲੱਗਣੀਆਂ, ਅਤੇ 4 ਗੁਣਾ ਪਾਣੀ ਵੱਧ ਪਾਓ, ਅਤੇ ਫਿਰ ਆਟਾ ਪੂਰਾ ਭੁੰਨਿਆ ਹੋਵੇ। ਕਈ ਆਦ ਹੁੰਦਾ ਦੇਖਿਆ ਬੀਬੀਆਂ ਲੇਟੀ ਜੀ ਬਣਾ ਕੇ ਰੱਖਦੀਆਂ ਨੇ, ਬਰਤਾਉਣ ਦੇ ਹੱਥ ਨੂੰ ਚੁੰਬੜ ਜਾਊ, ਅਤੇ ਇੱਧਰੋਂ ਹੱਥ ਨੂੰ ਤੋੜੂਗਾ ਇੱਧਰ ਚੁੰਬੜ ਜਾਣੀ ਹੈ, ਇੱਧਰੋਂ ਤਾਂ ਇੱਧਰੋਂ ਚੁੰਬੜ ਜਾਣੀ ਹੈ, ਵਰਤੂ ਕਿਵੇਂ ਉਹ, ਜਦੋਂ ਪੂਰਾ ਆਟਾ ਭੁੱਜਵੇ ਬਦਾਮ ਦੇ ਛਿਲਕੇ ਨਾਲ ਵੀ ਥੋੜ੍ਹਾ ਗੂੜਾ ਲਾਲ ਰੰਗ ਹੋ ਜਾਣਾ, ਉਦੋਂ ਚਾਸਣੀ ਪਾਓ। ਕਈ ਚਾਸ ਤਿਆਰ ਨਹੀਂ ਕਰਦੇ, ਵਿੱਚ ਸਿੱਧੀ ਉਹ ਖੰਡ ਸਿੱਟਣੀ, ਬਾਅਦ 'ਚ ਪਾਣੀ ਪਾ ਲੈਣਾ, ਉਹ ਨਹੀਂ, ਚਾਸ ਵੱਖਰੀ ਬਣਾਓ, ਪੁਣੋ, ਅਤੇ ਇਉਂ ਦੇਗ ਬਣਦੀ ਹੈ। ਫਿਰ ਜਪੁਜੀ ਸਾਹਿਬ ਦਾ ਪਾਠ ਹੋ ਗਿਆ, ਅਤੇ ਜਦੋਂ ਠੰਡੀ ਕਰਨੀ ਹੈ ਆਨੰਦ ਸਾਹਿਬ ਦਾ ਪਾਠ 40 ਪੌੜੀਆਂ ਕੋਲ ਬੈਠ ਕੇ ਕਰੋ, ਬਣ ਗਈ ਫਿਰ ਉਹ ਦੇਗ ਪ੍ਰਸ਼ਾਦ ਬਣ ਗਿਆ, ਨਹੀਂ ਤਾਂ ਫਿਰ ਜਿਹੜਾ ਹੈ ਕੜਾਹ ਹੀ ਹੁੰਦਾ, ਦੂਆ ਕੁਛ ਹਲਵਾ ਹੀ ਹੁੰਦਾ, ਇਉਂ ਪ੍ਰਸ਼ਾਦ ਬਣਾਉਣਾ। ਹਾਂ ਜੇ ਆਟਾ ਬਹੁਤਾ ਨਹੀਂ ਪਤਾ ਲੱਗਦਾ ਤੁਹਾਨੂੰ ਰੰਗ ਦਾ, ਥੋੜ੍ਹਾ ਜਿਹਾ ਖੁਰਚਣੇ 'ਤੇ ਪਾ ਲਓ, ਜਦੋਂ ਆਟਾ ਭੁੰਨਦੇ ਹੋ ਨਾ, ਥੋੜ੍ਹਾ ਜਿਹਾ ਖੁਰਚਣੇ 'ਚ ਪਾ ਕੇ ਜਿਹੜੀ ਚਾਸਣੀ ਹੈ ਉਹ ਸਿੱਟ ਕੇ ਦੇਖੋ 2 ਤੁਪਕੇ, ਜੇ ਤਾਂ ਉੱਥੇ ਤਿਰਨ ਲੱਗ ਗਿਆ ਮੈਨੂੰ ਭੁੱਜ ਗਿਆ, ਜੇ ਡੁੱਬ ਗਿਆ ਕੱਚਾ ਹੈ, ਜੇ ਫਿਰ ਹੋਰ ਗੇੜੇ ਦਿਓ। ਚਲੋ
ਹੋਏ ਬਿਰਖ ਸੰਸਾਰ ਸਿਰ ਤਲਵਾਇਆ,
ਹੋਏ ਬਿਰਖ ਸੰਸਾਰ ਸਿਰ ਤਲਵਾਇਆ, ਸਿੱਖਾਂ ਦਾ ਸੁਭਾਅ ਬਿਰਖ ਵਰਗਾ ਹੈ, ਜਿਵੇਂ ਸਿਰ ਤਲਵਾਇਆ ਖੜ੍ਹਾ ਹੁੰਦਾ ਨਾ ਬਿਰਛ, ਜੜ੍ਹਾਂ ਹੇਠਾਂ ਨੂੰ ਨੇ, ਟਾਹਣੀਆਂ ਉੱਪਰ ਨੂੰ ਨੇ, ਇਉਂ ਸੰਸਾਰ ਵਿੱਚ ਜਿਵੇਂ ਬਿਰਖ ਦਾ ਦ੍ਰਿਸ਼ਟਾਂਤ ਦੇ ਕੇ ਦੱਸਦੇ ਨੇ, ਇਉਂ ਸਿੱਖ ਵੀ ਸਿਰ ਪਰਨੇ ਹੋ ਕੇ ਨੀਵੇਂ ਹੋ ਕੇ ਸੇਵਾ ਕਰਦੇ ਨੇ। ਹਾਂ ਫਲ ਫਿਰ ਉੱਪਰ ਲੱਗਦੇ ਨੇ, ਫੁੱਲ ਉੱਪਰ ਲੱਗਦੇ ਨੇ, ਫਲ ਉੱਪਰ ਲੱਗਦੇ ਨੇ। ਹਾਂਜੀ
ਨਿਹਚਲ ਹੋਏ ਨਿਵਾਸ ਸੀਸ ਨਵਾਇਆ,
ਨਿਹਚਲ ਹੋਏ ਨਿਵਾਸ, ਦਰਖਤ ਖੜ੍ਹਾ ਨਾ ਨਿਹਚਲ, ਨੀਵਾਂ ਹੋ ਕੇ ਨਾ, ਝੱਖੜ ਕਿੰਨੇ ਆਉਂਦੇ ਨੇ, ਨਿਹਚਲ ਖੜ੍ਹਾ ਹੈ, ਸੀਸ ਨਵਾਇਆ, ਕਿਉਂ ਭਾਈ ਨਿਮਰਤਾ ਨਾਲ ਸੀਸ ਨਿਵਾਉਂਦੇ ਨੇ ਗੁਰੂ ਦੇ ਸਿੱਖ ਵੀ ਚੱਕਰ ਝੋਲੇ ਚੱਲਦੇ ਨੇ ਬਹੁਤ ਇਹਦੇ ਜੀਵਨ 'ਚ, ਹਾਂ ਨਿਮਰਤਾ ਨਾਲ ਰਹਿੰਦੇ ਨੇ, ਹਾਂ ਆਪਣੇ ਗੁਰੂ ਦੇ ਚਰਨਾਂ ਸੀਸ ਨਿਵਾਉਂਦੇ ਨੇ।
ਹੋਏ ਸਫਲ ਫਲ ਸਫਲ ਵੱਟ ਸਹਾਇਆ,
ਅਤੇ ਵੱਟੇ ਸਹਿੰਦੇ ਨੇ ਲੋਕਾਂ ਦੇ, ਜਦੋਂ ਫੁੱਲ ਆ ਗਏ ਨਾ ਫਲ ਲੱਗ ਗਏ ਫਿਰ ਲੋਕ ਵੱਟੇ ਮਾਰਦੇ ਆ, ਵੱਟੇ ਮਾਰ ਕੇ ਜਦੋਂ ਫਿਰ ਵੀ ਭਾਈ ਉਹਨਾਂ ਨੂੰ ਕੋਈ ਵਰ ਸ਼ਰਾਪ ਨਹੀਂ ਦਿੰਦੇ, ਵੱਟੇ ਖਾ ਕੇ ਮਿੱਠੇ ਖਾਣ ਨੂੰ ਫਲ ਦਿੰਦੇ ਨੇ, ਫੁੱਲ ਦਿੰਦੇ ਨੇ, ਹਾਂ ਜਦੋਂ ਫਲਾਂ ਵਾਲੇ ਹੋ ਜਾਂਦੇ ਨੇ। ਇਵੇਂ ਹੀ ਗੁਰਸਿੱਖ ਜਿਹੜੇ ਜਿਹੜੇ ਭਾਈ ਕਰਨੀ ਵਾਲੇ ਜਦੋਂ ਹੋ ਜਾਂਦੇ ਨੇ ਨਾ ਬ੍ਰਹਮ ਗਿਆਨ ਰੂਪੀ ਫਲ ਦੀ ਪ੍ਰਾਪਤੀ ਕਰ ਲੈਂਦੇ ਨੇ, ਤੜਕਾ ਮਾਰਨ ਵਾਲੇ ਲੋਕਾਂ ਨੂੰ ਜਿਹੜੇ ਵੱਟੇ ਮਾਰਦੇ ਨੇ ਤੜਕਾਂ ਦੇ, ਅਤੇ ਉਹਨਾਂ ਨੂੰ ਵੀ ਖਵਾ ਦਿੰਦੇ ਨੇ ਮਿੱਠੇ ਦਾ, ਜਿਹੜੇ ਨੇ ਗੁਣ ਉਹਨਾਂ 'ਚ ਬਖਸ਼ ਦਿੰਦੇ ਨੇ, ਗੁਣਾਂ ਵਾਲੇ ਬਣਾ ਦਿੰਦੇ ਨੇ।
ਸਿਰ ਕਰਵੱਤ ਤਰਾਏ ਜਹਾਜ਼ ਬਣਾਇਆ,
ਹਾਂ ਕਰਵੱਤ ਥੋੜ੍ਹਾ ਪਾਰਾ ਕਰ ਲਿਓ, ਸਿਰ ਕਰਵੱਤ ਤਰਾਏ,
ਸਿਰ ਕਰਵੱਤ ਤਰਾਏ
ਜਹਾਜ਼ ਬਣਾਇਆ,
ਜਹਾਜ਼ ਬਣਾਇਆ,
ਕਰਵੱਤ ਨਾਮ ਆਰੇ ਦਾ ਹੈ, ਫਿਰ ਲੁਹਾਰ ਆਰਾ ਲੈ ਕੇ, ਬਾਕੀ ਤਰਖਾਣ ਜਿਹੜਾ ਹੈ ਕੁਹਾੜਾ ਅਤੇ ਆਰਾ ਲੈ ਕੇ ਦੁਆਲੇ ਹੋ ਜਾਂਦਾ, ਚੀਰਦਾ ਫੱਟੀਆਂ ਚੀਰ ਚੀਰ ਕੇ ਫੱਟੀਆਂ ਚਿਣਕੇ ਬਣਾਤੀਆਂ, ਫਿਰ ਸਾਂ ਜਹਾਜ਼ ਨੂੰ ਲਾਤੀਆਂ, ਉਹ ਬਣ ਗਿਆ ਭਾਈ ਉਹੀ ਦਰਖਤ ਜਿਹੜਾ ਸੀ। ਉਹ ਸਿੱਖ ਵੀ ਫਿਰ ਉਹੋ ਜਿਹੇ ਜਿਹੜੇ ਨੇ ਨਾਮ ਦੇ ਵੇਲੇ 'ਤੇ ਭਾਈ ਚੜ੍ਹਾ ਲੈਂਦੇ ਨੇ।
ਪਾਣੀ ਦੇ ਸਰਵਾਟ ਰਾਹੋ ਚਲਾਇਆ,
ਫਿਰ ਉਹ ਫੱਟੀਆਂ ਬਣ ਗਿਆ ਜਹਾਜ਼, ਅਤੇ ਸਿਰ ਕਿਹਦੇ ਸਿਰ 'ਤੇ, ਪਾਣੀ ਦੇ, ਪਾਣੀ ਦੇ ਸਿਰ 'ਤੇ ਹੋ ਕੇ ਚੱਲਦਾ ਉੱਚਾ ਹੋ ਕੇ, ਅਤੇ ਬਾਟ ਨਾਮ ਰਸਤੇ ਦਾ, ਅਤੇ ਉਹ ਪੈਂਡੇ ਤੁਰਦਾ, ਫਿਰ ਜਦੋਂ ਰਾਹ ਨੂੰ ਤੁਰਦਾ ਨਾ ਪਾਰ ਲਾ ਦਿੰਦਾ। ਹਾਂਜੀ,
ਸੈਰ ਕਰ ਕਰਵੱਤ ਤਰਾਏ ਕਰਵੱਤ ਚੜਾਇਆ,
ਹਾਂ ਇਕੱਠਾ ਹੀ ਪੜਨਾ, ਕਰਵੱਤ
ਸੈਰ ਕਰਵੱਤ ਤਰਾਏ ਸੀਸ ਚੜਾਇਆ,
ਸੀਸ 'ਤੇ ਆਰਾ ਰਖਾ ਕੇ ਪਾਈ, ਫਿਰ ਜਿਹੜਾ ਸੀ ਜਹਾਜ਼ ਦੇ ਸਿਰ ਚੜ੍ਹਿਆ, ਜਹਾਜ਼ ਬਣਿਆ, ਪਾਰ ਲਾਉਂਦਾ ਕਿੰਨੇ ਪੂਰਾਂ ਦੇ ਪੂਰਾਂ ਨੂੰ। ਅੱਗੇ ਜੀ, ਲੋਹੇ ਤਸ ਤਛਾਏ,
ਲੋਹੇ ਤਛ ਤਛਾਏ,
ਸੱਛੇ ਬੋਲਣੇ ਜੀ, ਥੱਥੇ ਨਹੀਂ, ਛੱਛੇ,
ਲੋਹੇ ਤਛ ਤਛਾਏ,
ਠੀਕ ਹੈ,
ਲੋਹੇ ਜੜਾਇਆ,
ਲੋਹੇ ਜੜਾਇਆ,
ਲੋਹੇ ਜੜਾਇਆ,
ਹਾਂ ਫਿਰ ਭਾਈ ਕੁਹਾੜਾ ਲੈ ਕੇ ਤਸ ਦਾ, ਜਿਵੇਂ ਲੱਕੜ ਦੂ ਨਾ ਤਰਖਾਣ, ਤਸ ਤਛ ਕੇ ਉਹਨੂੰ ਘੜ ਲੈਂਦਾ, ਫਿਰ ਉਸ ਲੱਕੜ ਨੂੰ ਲੋਹੇ ਜੜਾਇਆ, ਲੋਹੇ ਦੇ ਨਾਲ ਜੜ ਦਿੰਦਾ, ਨਾਲ ਲੋਹਾ ਜੜ ਦਿੱਤਾ, ਫਿਰ
ਲੋਹਾ ਸੀਸ ਚੜਾਏ,
ਉਹ ਲੋਹੇ ਨੂੰ ਸਿਰ 'ਤੇ ਚੜ੍ਹਾ ਲਿਆ ਭਾਈ, ਦਰਖਤ ਨੇ ਲੱਕੜਾਂ ਬਣ ਕੇ ਜਿਹੜਾ ਸੀ ਤਸਾ ਕੇ ਆਪਣੇ ਆਪ ਨੂੰ ਸਿਰ 'ਤੇ ਬਿਠਾ ਕੇ, ਆ ਤੈਨੂੰ ਪਾਰ ਲਾਊਂ ਮੈਂ, ਤੂੰ ਤਾਂ ਡੁੱਬਣ ਵਾਲਾ ਹੀ ਲੋਹਿਆ, ਤੈਨੂੰ ਆਪਣੇ ਸਿਰ 'ਤੇ ਬਿਠਾ ਕੇ ਪਾਰ ਕਰੂੰ।
ਹਾਂ, ਨੀਰ ਤਰਾਇਆ,
ਪਾਣੀ ਤੋਂ ਤਰਾ ਦਿੰਦਾ। ਇਵੇਂ ਗੁਰਸਿੱਖ ਜਿਹੜਾ ਭਾਈ ਮਨਮੁੱਖਾਂ ਨੂੰ ਵੀ ਉਪਦੇਸ਼ ਦੇ ਕੇ ਨਾ ਭਾਈ ਸੰਸਾਰ ਸੰਬੰਧ ਪਦਾਰਥਾਂ ਨੂੰ ਵੀ ਪਾਣੀ 'ਚੋਂ ਪਾਰ ਕਰਾ ਦਿੰਦਾ।
ਆਪ ਨੜਾਪਤ ਪਾਲ ਨਾ ਨੀਰ ਡੁਬਾਇਆ,
ਫਿਰ ਪਾਣੀ ਵੀ ਕਹਿੰਦਾ ਤਾਂ ਮੇਰਾ ਪੁੱਤ ਆ ਗਿਆ, ਕਿਉਂ ਪੁੱਤ ਕਿਉਂ ਆ ਬਈ, ਦਰਖਤ ਪਾਣੀ ਦਾ, ਪਾਣੀ ਨਾਲ ਪਲਿਆ ਉਹ, ਪਾਣੀ ਨੇ ਪਾਲਿਆ ਉਹਨੂੰ, ਕਹਿਣ ਲੱਗਿਆ ਇਹ ਤਾਂ ਭਾਵੇਂ ਲੱਕੜਾਂ ਬਣ ਕੇ ਆ ਗਿਆ ਅਤੇ ਪਾਲਿਆ ਸੀ ਮੈਂ ਤਾਂ ਇਹਨੂੰ, ਅਤੇ ਉਹ ਵੀ ਫਿਰ ਆਪਣਾ ਧਰਮ ਪਾਲਦਾ, ਬਿਰਧ ਪਾਲਦਾ ਕਿ ਆਪਣੇ ਪੁੱਤ ਨੂੰ ਡੋਬਣਾ ਥੋੜ੍ਹੋ ਆ ਮੈਂ, ਅਤੇ ਪਾਣੀ ਵੀ ਨਹੀਂ ਉਹਨੂੰ ਡੋਬਦਾ, ਉਹ ਆਪਣਾ ਵੀ ਫਰਜ਼ ਨਿਭਾਉਂਦਾ।
ਅਗਰੇ ਡੋਬੇ ਜਾਣ ਡੋਬ ਤਰਾਇਆ,
ਪਰ ਇੱਕ ਨੂੰ ਡੋਬਦਾ ਇੱਕ ਲੱਕੜ ਨੂੰ, ਉਹ ਅਗ ਕਿਹੜੀ ਲੱਕੜ ਆ, ਅਗਰ ਦੀ ਜਿਹੜੀ ਧੂਫ ਪੈਂਦਾ ਨਾ ਅਗਰ ਤਗਰ, ਇਹਨੂੰ ਡੋਬਦਾ, ਇਹਨੂੰ ਕਾਹਤੇ ਡੋਬਦਾ, ਕਹਿੰਦਾ ਡੋਬ ਕੇ ਇਹਨੂੰ ਬੇਕੀਮਤੀਆ ਬਣਾਤਾ, ਤਾਂ ਡੋਬਿਆ ਸੀ ਵੀ ਇਹਨੀ ਕੀਮਤ ਵਧਾਉਣੀ ਆ, ਉਹਨੂੰ ਡੋਬਿਆ। ਜੇ ਅਗਰ ਦੀ ਪਰੇਸ਼ਾਨ ਕਰਨੀ ਮੈਂ ਕਹਿੰਦਾ ਧੂਫ ਦੀ ਸਮੱਗਰੀ ਲੈ ਕੇ ਆਉਂਦੇ ਹੁੰਦੇ ਹੋ, ਉੱਥੋਂ ਪੰਸਾਰੀ ਤੋਂ ਲਿਆਉਂਦੇ ਹੋ, ਉਹਨੂੰ ਕਹੋ ਵੀ ਅਗਰ ਜਿਹੜਾ ਹੈ ਦੱਸੋ ਵੀ ਆ ਅਗਰ ਹੈ, ਅਤੇ ਪਾਣੀ ਦੇ ਜੱਗ ਲੈ ਕੇ ਉਹਨੂੰ ਪਾ ਕੇ ਦੇਖ ਲਿਆ ਕਰੋ, ਜੇ ਤਾਂ ਡੁੱਬ ਗਿਆ ਤਾਂ ਅਸਲੀ ਅਗਰ ਹੈ, ਜੇ ਤਰਦਾ ਤਾਂ ਐਵੇਂ ਕਿਸੇ ਲੱਕੜੀ ਨੂੰ ਪਾਲਸ ਕੀਤਾ ਹੋਣਾ ਉਹ, ਸੋ ਅਸਲੀ ਅਗਰ ਨਹੀਂ। ਸੋ ਅਗਰ ਦਾ ਨਿਸ਼ਾਨੀ ਇਹੀ ਹੈ ਕਿ ਉਹ ਪਾਣੀ 'ਚ ਡੁੱਬ ਜਾਂਦਾ।
ਗੁਣ ਕੀਤੇ ਗੁਣ ਹੋਏ ਜੱਗ ਪਤੇ ਆਇਆ,
ਗੁਣ ਅੱਗੇ ਆਪਾਂ ਕਿਹਾ ਨਹੀਂ ਅਗਰ ਕਿੱਥੇ ਹੁੰਦਾ ਹੈ, ਹਾਂ ਸ਼ਾਮ 'ਚ ਹੁੰਦਾ, ਯਾਦ ਰੱਖਿਆ ਕਿਸੇ ਨੇ, ਠੀਕ ਹੈ, ਉਹ ਸੁਗੰਧੀ ਵਾਲੀ ਲੱਕੜੀ ਆ, ਉੱਥੇ ਆਉਂਦੀ ਆ ਬਹੁਤੀ, ਇਹ ਦਰਖਤ ਹੈ ਅਗਰ ਦਾ, ਉਹਦੀਆਂ ਗੰਢਾਂ ਵਿੱਚ ਸੁਗੰਧੀ ਹੈ, ਸਭ ਤੋਂ ਵਧੀਆ ਪਰਫਿਊਮ ਅਗਰ ਦੀ ਲੱਕੜੀ ਦੇ ਵਿੱਚ ਜਿਹੜਾ ਬਣਾ ਕੇ ਕੱਢਿਆ ਜਾਂਦਾ ਨਾ ਤੇਲ ਇਹਦੇ 'ਚੋਂ, ਅਤੇ ਸਭ ਤੋਂ ਵਧੀਆ ਤਰੋ ਹੁੰਦਾ, ਜਿਵੇਂ ਚੰਦਨ ਦਾ ਵੀ ਮੰਨਿਆ ਵਧੀਆ, ਇਹਦਾ ਵੀ ਵਧੀਆ ਮੰਨਿਆ, ਲੱਭਣਗੇ ਕੱਲ੍ਹ ਨੂੰ ਸਟੋਰ ਤੋਂ ਇੱਦਾਂ ਦਾ ਅਗਰ ਵਾਲਾ ਦਿਓ ਜੀ। ਹਾਂ ਚਲ, ਹਾਂਜੀ। ਅੱਗੇ ਜੀ ਗੁਣ ਕੀਤੇ ਗੁਣ ਹੋਏ
ਜਗਪਤੀ ਆਇਆ
ਕਿਉਂ ਭਾਈ ਗੁਣ ਕਰਕੇ ਫਿਰ ਜਿਹੜੇ ਨੇ ਆਪਣੇ ਵੱਲੋਂ ਗੁਣ ਕੀਤੇ ਨਾ ਦੇਖੋ ਆਪਣੇ ਆਪ ਨੂੰ ਚਿਰਾਇਆ ਅਤੇ ਚੀਰਨ ਵਾਲੇ ਨੂੰ ਉਗਣਾ ਕੋਈ ਸ਼ਰਾਫ ਨਹੀਂ ਦਿੱਤਾ ਚੀਰਨ ਵਾਲੇ ਨੂੰ ਵੀ ਗੁਣ ਕਰ ਦਿੱਤਾ ਇਵੇਂ ਜਿਹੜੇ ਭਾਈ ਗੁਰੂ ਦੇ ਸਿੱਖ ਕੋਈ ਤਰਕਾਂ ਕਰਦੇ ਨੇ ਉਹ ਗੁਰਸਿੱਖਾਂ ਦੇ ਉੱਤੇ ਮਾੜਾ ਫੁੱਕਾ ਬੋਲਦੇ ਨੇ ਉਹਨਾਂ 'ਤੇ ਵੀ ਗੁਣ ਕਰ ਦਿੰਦੇ ਨੇ ਬੁਰਿਆਂ ਦਾ ਵੀ ਭਲਾ ਕਰ ਦਿੰਦੇ ਨੇ ਬੁਰਿਆਂ ਨਾਲ ਵੀ ਨੇਕੀ ਕਰਨੀ ਇਹ ਗੁਰੂ ਨਾਨਕ ਜਾਣੇ ਹਾਂਜੀ ਭਲੇ ਨਾਲ ਤਾਂ ਹਰ ਕੋਈ ਭਲਾਈ ਕਰਦਾ ਨਾ ਪਰ ਬੁਰੇ ਨਾਲ ਭਲਾਈ ਕਰਨੀ ਗੁਰੂ ਘਰ ਦਾ ਕੰਮ ਹੈ ਗੁਰਸਿੱਖਾਂ ਦਾ ਕਾਰਜ ਹੈ ਉਹਦਾ ਵੀ ਭਲਾ ਕਰ ਦਿੰਦੇ ਨੇ ਜਗਪਤੀ ਆਇਆ ਕਿਉਂ ਜੱਗ ਵਿੱਚ ਪਾਈ ਦਾ ਪ੍ਰਤੀਤ ਰੱਖਦੇ ਨੇ ਅਵਗੁਣ
ਅਵਗੁਣ ਸਹਿ ਗੁਣ ਕਰੇ
ਕਰੇ ਦਿਲਾਂ ਵਾਲਾ ਕੇ
ਅਵਗੁਣ ਸਹਿ ਗੁਣ ਕਰੇ ਘੋਲ ਘੁਮਾਇਆ
ਕਿਉਂ ਭਾਈ ਔਗੁਣਾਂ ਨੂੰ ਸਹਾਰਦੇ ਨੇ ਕੋਈ ਤੱਸਦਾ ਹੈ ਕੋਈ ਵੱਢਦਾ ਹੈ ਕੋਈ ਕੁਹਾੜਾ ਲੈ ਕੇ ਜਿਹੜੇ ਨਸ਼ਰਦਕ ਨੇ ਮਾਰਨ ਵਾਸਤੇ ਵੀ ਤਿਆਰ ਖੜ੍ਹੇ ਹੁੰਦੇ ਨੇ ਗੁਰਸਿੱਖ ਨੂੰ ਇਹਦੀ ਪ੍ਰਾਪਤਤਾ ਕਿਉਂ ਵੱਧ ਗਈ ਅਤੇ ਉਹਨਾਂ ਨੂੰ ਵੀ ਭਾਈ ਕੋਈ ਸ਼ਰਾਫ ਨਹੀਂ ਦਿੰਦਾ ਇਉਂ ਸਭ ਦਾ ਉਹ ਜਿਹੜਾ ਸੀ ਭਲਾ ਕਰਦੇ ਨੇ ਸ਼ਸਤਰ ਤੀਖਣ ਕਾਟ ਡਾਰਿਓ ਮਨ ਨਾ ਕਿਨੋ ਰੋਸ ਕਾਜ ਵਾ ਕਾ ਲੇ ਸਵਾਰਿਓ ਤਿਲ ਨਾ ਦੀਨੋ ਦੋਸ ਕੋਈ ਸ਼ਸਤਰ ਲੈ ਕੇ ਮਾਰਨ ਵਾਸਤੇ ਖੜ੍ਹਾ ਹੁੰਦਾ ਹੈ ਉਹਨੂੰ ਵੀ ਭਾਈ ਸ਼ਰਾਫ ਨਹੀਂ ਦਿੰਦੇ ਦੋਸ਼ ਨਹੀਂ ਦਿੰਦੇ ਉਹਦਾ ਵੀ ਸਵਾਰ ਦਿੰਦੇ ਨੇ ਅੱਗੇ ਕੋਲ ਨਹੀਂ ਵਜਾਈਏ ਜੀ ਵਾਰੀ ਜਾਈਏ ਅਜਿਹੇ ਗੁਰਸਿੱਖ ਤੋਂ ਜਿਹੜੇ ਔਗਣ ਸਹਿ ਕੇ ਵੀ ਗੁਣ ਕਰਦੇ ਨੇ ਅਗਲੀ ਪੌੜੀ ਜੀ
ਮੰਨੇ ਸਤਿਗੁਰ ਹੁਕਮ
ਮੰਨੇ ਦੁਲਾਵਾਂ ਲੱਕ ਮੰਨੇ ਸਤਿਗੁਰ ਹੁਕਮ
ਮੰਨੇ ਸਤਿਗੁਰ ਹੁਕਮ
ਗੁਰੂ ਦੇ ਸਿੱਖ ਆਪ ਹੁਕਮ ਨੂੰ ਮੰਨਦੇ ਨੇ ਗੁਰੂ ਸਾਹਿਬ ਦੇ ਨੂੰ
ਹੁਕਮ ਮਨਾਇਆ
ਫਿਰ ਗੁਰੂ ਸਾਹਿਬ ਜੀ ਉਹਦਾ ਹੁਕਮ ਮਿਲਾ ਦਿੰਦੇ ਨੇ ਸੰਸਾਰ 'ਚ ਸੰਸਾਰੀ ਉਹਦਾ ਹੁਕਮ ਮੰਨਦੇ ਨੇ ਫਿਰ ਗੁਰੂ ਅੰਗਦ ਸਾਹਿਬ ਜੀ ਨੇ ਗੁਰੂ ਨਾਨਕ ਸਾਹਿਬ ਦਾ ਹੁਕਮ ਮੰਨਿਆ ਹੁਣ ਖਿਆਲ ਕਰੋ ਸਾਰੇ ਜਗਤ ਨੇ ਫਿਰ ਗੁਰੂ ਅੰਗਦ ਸਾਹਿਬ ਦੇ ਹੁਕਮ ਨੂੰ ਹੁਕਮਾਇਆ ਹਾਂਜੀ
ਭਾਣਾ ਮੰਨੇ
ਭਾਣੇ ਨੂੰ ਮੰਨਦੇ ਨੇ
ਹੁਕਮ ਗੁਰ ਫਰਮਾਇਆ
ਹੁਕਮ ਤੇ ਵਿਸਰਾਮ ਭਾਣਾ ਮੰਨੇ ਹੁਕਮ
ਭਾਣਾ ਮੰਨੇ ਹੁਕਮ
ਸੋ ਜਿਹੜਾ ਭਾਈ ਭਾਣੇ 'ਚ ਚੱਲਣਾ ਇਹ ਗੁਰੂ ਦਾ ਹੁਕਮ ਹੈ ਕਿਹਨੇ ਕੀਤਾ ਹੁਕਮ ਗੁਰ ਫਰਮਾਇਆ ਇਹ ਪਰਮੇਸ਼ਰ ਨੇ ਭਾਈ ਭਾਣਾ ਮੰਨਣਾ ਫਰਮਾਇਆ ਹੈ
ਪਰਮ ਪਿਆਲਾ ਪੀਵ ਅਲੱਖ ਲਿਖਾਇਆ
ਪ੍ਰੇਮ ਦੇ ਪਿਆਲੇ ਨੂੰ ਪੀਵ ਪੀ ਲੈਂਦੇ ਨੇ ਅਲੱਖ ਸਰੂਪ ਪਰਮੇਸ਼ਰ ਨੂੰ ਲੱਖ ਲੈਂਦੇ ਨੇ ਜਿਹੜਾ ਕਿ ਸ਼ਰਧਾ ਤੋਂ ਬਿਨਾਂ ਨਾਮ ਤੋਂ ਬਿਨਾਂ ਨਹੀਂ ਲਿਖਿਆ ਜਾਂਦਾ ਉਹਨੂੰ ਲੱਖ ਲੈਂਦੇ ਨੇ
ਗੁਰਮੁਖ ਅਲੱਖ ਲਿਖਾਏ
ਕਿਉਂ ਗੁਰਮੁਖ ਜਿਹੜੇ ਸੀ ਲੱਖ ਸਰੂਪ ਨੂੰ ਲੱਖ ਕੇ
ਨਾ ਅਲੱਖ ਲਿਖਾਇਆ
ਅਤੇ ਆਪਣੇ ਆਪ ਨੂੰ ਅਲੱਖ ਨਹੀਂ ਕਹਾਉਂਦੇ ਕਿ ਅਸੀਂ ਅਲੱਖ ਨਹੀਂ ਆਪਣੇ ਆਪ ਨੂੰ ਤਾਂ ਛੁਪਾ ਕੇ ਰੱਖਦੇ ਨੇ
ਗੁਰਮੁਖ ਆਪ
ਇਉਂ ਨਹੀਂ ਕਹਿੰਦੇ ਅਸੀਂ ਪਾ ਲਿਆ ਕਿਉਂਕਿ ਬਾਣੀ 'ਚ ਬਚਨ ਆਉਂਦੇ ਨੇ ਕਹੋ ਕਬੀਰ ਗੂੰਗਾ ਗੁਰਖਾਇਆ ਪੁੱਛੇ ਤੇ ਕਿਆ ਕਹੀ ਹੈ ਸਿਉਂ ਰੱਖਦੇ ਨੇ ਉਹ ਜਾਂ ਕਾਏ ਰੇ ਬਕਬਾਦ ਲਾਇਓ ਜਿਨ ਹਰ ਪਾਇਓ ਤਿਨਹਾਂ ਛਪਾਇਓ
ਗੁਰਮੁਖ ਆਪ ਗਵਾਏ ਨਾ ਆਪ ਗਣਾਇਆ
ਆਪਾ ਭਾਵ ਗਵਾ ਲੈਂਦੇ ਨੇ ਪਰ ਭਾਈ ਉਹਨੂੰ ਗਣਾਉਂਦੇ ਨਹੀਂ ਕਿ ਅਸੀਂ ਆਪਾ ਭਾਵ ਮਿਟਿਆ ਹੋਇਆ ਤਿਆਗ ਦਾ ਵੀ ਤਿਆਗ ਕਰਦੇ ਨੇ
ਗੁਰਮੁਖ ਸੁੱਖ ਫਲ ਪਾਏ ਬੀਜ ਫਲਾਇਆ
ਇਉਂ ਗੁਰਸੁੱਖਾਂ ਨੇ ਪਾਈ ਇਸ ਫਲ ਨੂੰ ਪਾ ਕੇ ਸੁੱਖ ਫਲ ਨੂੰ ਫਲ ਵਾਲੇ ਬਣ ਗਏ ਫਲੀਭੂਤ ਹੋ ਗਏ ਅੱਗੇ ਫਲਾ ਦਿੱਤਾ ਨਾਮ ਦਾ ਬੀਜ ਹੋਰਾਂ ਨੇ ਵੀ ਬੀਜਤਾ ਚਲ ਇੱਕੋ ਪੌੜੀ ਰਹਿ ਗਈ ਹੋਰ ਪੜ੍ਹੋ ਘੂਰ ਘੂਰ ਨਾ ਚੱਕੋ ਪੜ੍ਹੋ ਜੀ ਸਤਿਗੁਰ
ਸਤਿਗੁਰ ਦਰਸ਼ਨ ਦੇਖ ਧਿਆਨ ਧਰਾਇਆ
ਜਦੋਂ ਸਤਿਗੁਰਾਂ ਦਾ ਦਰਸ਼ਨ ਦੇਖ ਲੈਂਦੇ ਨਾ ਨੇਤਰ ਗੱਡ ਕੇ ਰੱਖਦੇ ਨੇ ਅੱਖਾਂ 'ਚ ਵੀ ਦੇਖੀ ਜਾਵਾਂ ਕਿ ਇਹ ਭੁੱਖ ਮੇਰੀ ਲਈ ਨਹੀਂ ਦਰਸ਼ਨ ਦੇਖ ਜੀਵਾਂ ਗੁਰ ਤੇਰਾ ਪੂਰਨ ਕਰਮ ਹੋਏ ਪਰਮ ਮੇਰਾ ਇਉਂ ਵਾ ਦਰਸ਼ਨ ਡਿੱਠੇ ਲਹਿਨ ਬਜੋਗਾ ਜੀਓ ਹਾਂ ਗੁਰੂ ਡਿੱਠਾ ਤਾਂ ਮਨ ਸਾਧਾਰਿਆ ਜਿਉਂ ਗੁਰੂ ਦਰਸ਼ਨ ਕਰ ਲਏ ਆਸਰੇ ਸਤ ਹੋ ਗਿਆ ਮਨ ਹਾਂ ਸਤਿਗੁਰ
ਸਤਿਗੁਰ ਸ਼ਬਦ ਵਿਚਾਰ
ਵਿਚਾਰ ਬਿਹਾਰੀ ਲਾ ਕੇ
ਸਤਿਗੁਰ ਸ਼ਬਦ ਵਿਚਾਰ
ਬਿਹਾਰੀ ਨਹੀਂ ਲੱਗੇ ਦੇ ਵਿਚਾਰ
ਵਿਚਾਰ
ਹਾਂ
ਸਤਿਗੁਰ ਸ਼ਬਦ ਵਿਚਾਰ ਗਿਆਨ ਕਮਾਇਆ
ਹਾਂ ਸਤਿਗੁਰਾਂ ਦੇ ਸ਼ਬਦ ਦੀ ਵਿਚਾਰ ਕਰਦੇ ਨੇ ਅਤੇ ਫਿਰ ਭਾਈ ਗਿਆਨ ਨੂੰ ਕਮਾ ਲਿਆ ਉਹਨਾਂ ਨੇ ਅਭਿਆਸ ਕਰ ਕਰਕੇ ਪੁਨਾ ਪੁਨਾ ਅਭਿਆਸ ਕੀਤਾ
ਚਰਨ ਕਮਲ ਗੁਰ
ਕਮਲ ਨਹੀਂ ਬਾਬੇ ਨਾਲ ਕਵਲ
ਚਰਨ ਕਵਲ ਕਵਲ ਗੁਰਮੰਤ
ਚਿੱਤ ਵਸਾਇਆ।
ਹਾਂ, ਮੰਤ ਦੇ ਵਿਸ਼ਰਾਮ ਕਰੋ। ਚਰਨ ਕਵਲ ਗੁਰਮੰਤ,
ਚਰਨ ਕਵਲ ਗੁਰਮੰਤ।
ਦੋ ਕੰਮ ਕਰਦੇ ਨੇ, ਚਰਨਾ ਕਮਲਾਂ ਦਾ ਧਿਆਨ, ਚਰਨਾ ਕਮਲ ਨੂੰ ਚਿੱਤ ਵਸਾ ਕੇ ਰੱਖਦੇ ਨੇ, ਅਤੇ ਗੁਰਮੰਤਰ ਨੂੰ ਵੀ ਭਾਈ ਚਿੱਤ ਵਸਾ ਕੇ ਰੱਖਦੇ ਨੇ। ਫਲ ਕੀ ਆ ਫਿਰ?
ਚਿੱਤ ਵਸਾਇਆ।
ਅੱਗੇ
ਸਤਿਗੁਰ ਸੇਵ ਕਮਾਏ ਸੇਵ ਕਰਾਇਆ।
ਆਹ ਫਲ ਮਿਲਦਾ ਸਤਿਗੁਰੂ ਨੂੰ ਆਪਣੀ ਸੇਵਾ 'ਚ ਲਵਾ ਕੇ ਨਾ, ਕਮਾਈ ਕਰਾ ਕੇ ਜਿਹੜੇ ਅਸੀਂ ਭਾਈ ਸੇਵਾ ਦਾ ਰੂਪੇ ਬਣਾ ਦਿੰਦੇ ਨੇ ਸੇਵਕ ਨੂੰ।
ਗੁਰ ਚੇਲਾ ਪਰਚਾਏ ਜੱਗ ਪਰਚਾਇਆ।
ਹਾਂ, ਗੁਰੂ ਨੂੰ ਭਾਈ ਚੇਲੇ ਨੇ ਪਰਸਾਏ, ਮੈਨੇ ਪ੍ਰਸੰਨ ਕਰ ਲਿਆ, ਗੁਰੂ ਦੀ ਖੁਸ਼ੀ ਲੈ ਲਈ ਸਿੱਖ ਨੇ, ਅਤੇ ਫਿਰ ਜੱਗ ਪਰਚਾਇਆ, ਅਤੇ ਫਿਰ ਜਿਹੜਾ ਸੀ ਉਹ ਸਾਰੇ ਜਗਤ ਨੂੰ ਖੁਸ਼ ਕਰ ਦਿੰਦਾ ਗੁਰੂ ਦੀ ਖੁਸ਼ੀ ਵਾਲਾ।
ਗੁਰਮੁਖ ਪੰਥ ਚਲਾਏ,
ਗੁਰਮੁਖਾਂ ਨੇ ਫਿਰ ਪੰਥ ਆਪਣਾ ਚਲਾਇਆ ਭਾਈ। ਗੁਰਮੁਖ ਪੰਥ, ਗੁਰਮਤਿ ਗਾਢੀ ਰਾਹ ਜੋ ਗੁਰੂ ਸਾਹਿਬ ਨੇ ਬਖਸ਼ਿਆ।
ਨਿੱਜ ਘਰ ਛਾਇਆ,
ਇਹ ਤੁਰ ਕੇ ਨਿੱਜ ਘਰ ਵਿੱਚ ਛਾ ਗਏ, ਉਹਦੇ ਮਾਲਕ ਬਣ ਗਏ। ਨਿੱਜ ਘਰ ਕੀ ਆ? ਸੱਚਖੰਡ, ਜੀਵਨ ਮੁਕਤੀ ਇਹ ਪ੍ਰਾਪਤ ਕਰ ਲਈ ਜੀ। ਪੜ੍ਹੋ ਇਸੇ ਸਾਰੇ ਪੌੜੀ ਨੂੰ।
ਸਤਿਗੁਰ ਦਰਸ਼ਨ ਦੇਖ ਧਿਆਨ ਧਰਾਇਆ,
ਸਤਿਗੁਰ ਸ਼ਬਦ ਵਿਚਾਰ ਗਿਆਨ ਕਮਾਇਆ, ਚਰਨ ਕਵਲ ਗੁਰਮੰਤ ਚਿੱਤ ਵਸਾਇਆ, ਸਤਿਗੁਰ ਸੇਵ ਕਮਾਏ ਸੇਵ ਕਰਾਇਆ, ਗੁਰ ਚੇਲਾ ਪਰਚਾਏ ਜਗ ਪਰਚਾਇਆ, ਗੁਰਮੁਖ ਪੰਥ ਚਲਾਏ ਨਿਜ ਘਰ ਨਿਜ ਘਰ ਛਾਇਆ, ਗੁਰਮੁਖ ਪੰਥ ਚਲਾਏ ਨਿਜ ਘਰ ਛਾਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।